ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808080506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ ਅਤੇ ਕੌਫ ਸਰਵਰ ਦੇ ਵਿੱਚ ਅੱਜ ਦਿਨ ਫਿਰ ਬੱਦਲਵਾਈ ਵਾਲਾ ਆ ਪਰ ਮੀਂਹ ਨਹੀਂ ਪੈ ਰਿਹਾ ਇਹ ਚੰਗੀ ਗੱਲ ਹੈ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜ ਰਹੇ ਨੇ ਗੱਲਾਂ ਬਾਤਾਂ ਕਰਾਂਗੇ ਬਿੱਟਾ ਸਾਹਿਬ ਵੀ ਆਉਣਗੇ ਜਾਣਕਾਰੀਆਂ ਵੀ ਕਾਫੀ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਅੱਜ ਪ੍ਰੋਗਰਾਮ ਦੇ ਵਿੱਚ ਅਤੇ ਇਸ ਤੋਂ ਇਲਾਵਾ ਗੀਤ ਸੰਗੀਤ ਤੁਹਾਡੇ ਸੁਨੇਹੇ ਮਸਲੇ ਮਸਲਿਆਂ ਦੇ ਹੱਲ ਅਤੇ ਮੌਸਮ ਦੀ ਜਾਣਕਾਰੀ ਖਬਰਾਂ ਸਭ 'ਤੇ ਝਾਤੀ ਮਾਰਾਂਗੇ ਦੋ ਘੰਟੇ ਸਾਡਾ ਸਾਥ ਰਹੇਗਾ ਇਸ ਦੌਰਾਨ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਆਪਣੇ ਸੁਨੇਹੇ ਸਾਡੇ ਤੱਕ ਜ਼ਰੂਰ ਉੱਪੜਦੇ ਕਰੋ ਅਤੇ ਨਾਲ ਦੀ ਨਾਲ ਈਮੇਲ ਵੀ ਚੱਲਦੀ ਹੈ request@harmanradio.com ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ ਸਾਡੇ ਸਾਇਲੈਂਟ ਲਿਸਨਰਸ ਨੇ ਸਾਰਿਆਂ ਦਾ ਸਵਾਗਤ ਹੈ ਬਹੁਤ ਸਾਰੇ PR ਨੇ ਕਾਫੀ ਦੇਰ ਤੋਂ ਪੱਕੇ ਹੀ ਸੁਣਦੇ ਨੇ ਉਹਨਾਂ ਦਾ ਵੀ ਸਵਾਗਤ ਪੋਡਕਾਸਟ ਵਾਲਿਆਂ ਦਾ ਵੀ ਸਾਰਿਆਂ ਦਾ ਸਵਾਗਤ ਸੋ ਅੱਜ ਤਰੀਕ 28 ਨਵੰਬਰ ਹੋ ਚੁੱਕੀ ਹੈ 2021 ਸਾਲ ਚੱਲ ਰਿਹਾ ਖਤਮ ਹੋਣ ਵਾਲਾ ਹੀ ਹੈ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ ਅਤੇ ਇਸ ਵੇਲੇ 8:03 ਘੜੀ ਦਿਖਾਉਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਕ ਬ੍ਰਿਸਬਨ ਦੇ ਵਿੱਚ 7:03 ਨੇ ਐਡਲੇਡ ਦੇ ਵਿੱਚ 7:33 ਸਵੇਰ ਦੇ ਪਰਥ ਦੇ ਵਿੱਚ 5:03 ਨਵੀਂ ਦਿੱਲੀ 'ਚ ਅੱਧੀ ਰਾਤ ਟੱਪ ਗਈ ਹੈ 2:33 ਲੰਡਨ ਦੇ ਵਿੱਚ 9:03 ਰਾਤ ਦੇ ਹੋਏ ਨੇ ਸ਼ਨਿਚਰਵਾਰ ਦੇ 27 ਤਰੀਕ ਚੱਲਦੀ ਹੈ ਅਤੇ ਇਹੀ ਦਿਨ ਸ਼ਨਿਚਰਵਾਰ ਅਤੇ 27 ਨਵੰਬਰ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ ਜਿੱਥੇ ਨਿਊਯਾਰਕ ਦੇ ਟੋਰੋਂਟੋ ਦੇ ਵਿੱਚ 4:03 ਨੇ ਵੈਨਕੂਵਰ ਦੇ ਵਿੱਚ ਅਤੇ LA ਦੇ ਵਿੱਚ 1:03 ਹੈ ਸੋ ਪਿਆਰਿਓ ਸਾਡਾ ਤੁਹਾਡਾ ਸਾਥ ਬਣਦਾ ਹੈ ਗੱਲਾਂ ਹੁੰਦੀਆਂ ਨੇ ਗੱਲਾਂ ਦੇ ਵਿੱਚ ਅਸੀਂ ਕਈ ਮਸਲੇ ਵੀ ਸਾਂਝੇ ਕਰਦੇ ਹਾਂ ਚਿੰਤਨ ਵੀ ਕਰਦੇ ਹਾਂ ਅਤੇ ਇੱਕ ਜਿਹੜਾ ਕੱਲ੍ਹ ਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਜੀ ਕਰੋਨਾ ਵਾਇਰਸ ਦਾ ਨਵਾਂ ਰੂਪ ਨਵੇਂ ਮਾਡਲ ਦੇ ਵਿੱਚ ਪੇਸ਼ ਹੋ ਰਹੀ ਹੈ ਅਤੇ ਇਸ ਦਾ ਨਾਮ ਓਮੀਕਰੋਨ ਰੱਖ ਦਿੱਤਾ ਗਿਆ ਨਾਮਕਰਨ ਵੀ ਨਾਮ ਵੀ ਘੜਾ ਲਿਆ ਗਿਆ ਹੈ ਅਤੇ ਇਹ ਵੀ ਆ ਗਿਆ ਅਤੇ ਇਸ ਤੋਂ ਬਾਅਦ ਕਾਫੀ ਰਿਐਕਸ਼ਨ ਹੋ ਰਿਹਾ ਆ ਕਈ ਕੰਟਰੀਆਂ ਨੇ ਖਾਸ ਕਰਕੇ ਪੱਛਮੀ ਦੇਸ਼ਾਂ ਨੇ ਯੂਰਪ ਨੇ ਅਫਰੀਕਾ ਦੇ 10 ਦੇਸ਼ਾਂ ਤੋਂ ਆਵਾਜਾਈ ਹਵਾਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਬੈਨ ਕਰ ਦਿੱਤਾ ਗਿਆ ਇਸ ਸੰਬੰਧ ਵਿੱਚ ਅਫਰੀਕਾ ਨੇ ਸਾਊਥ ਅਫਰੀਕਾ ਨੇ ਕਾਫੀ ਝਾੜਾਂ ਪਾਈਆਂ ਨੇ WHO ਨੂੰ ਕਿਉਂਕਿ ਉਹ ਹਾਈਪ ਬਣਾ ਕੇ ਪੇਸ਼ ਕੀਤਾ ਗਿਆ ਇਸ ਚੀਜ਼ ਨੂੰ ਸੋ ਉਹਨਾਂ ਨਾਲ ਸਹਿਮਤ ਨਹੀਂ ਹਨ ਅਤੇ ਮੈਨੂੰ ਯਾਦ ਆ ਗਿਆ ਕਿ ਜਦੋਂ ਇਹ ਕਰੋਨਾ ਵਾਇਰਸ ਵੀ ਆਇਆ ਸੀ ਤਾਂ ਇਸੇ ਤਰ੍ਹਾਂ WHO ਨੇ ਆਪਣੀ ਹੋਂਦ ਦਿਖਾਲਣ ਦੇ ਵਾਸਤੇ ਬੜਾ ਟੰਡੋਰਾ ਪਿੱਟਿਆ ਸੀ ਅਤੇ ਉਹ ਅੱਜ ਤੱਕ ਅਸੀਂ ਸਾਰੇ ਭੁਗਤ ਰਹੇ ਹਾਂ ਅਤੇ ਸਾਊਥ ਅਫਰੀਕਾ ਦੇ ਸਰਕਾਰ ਵੀ ਕਹਿ ਰਹੀ ਹੈ ਕਿ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਡੀ ਇਹ ਬਣਾਈ ਫਿਰਦੇ ਨੇ ਅਤੇ ਅੱਜ ਸਵੇਰੇ ਹੀ ਸਰਮਬਤ ਉਹਨਾਂ ਨੇ ਵੀ ਪੋਸਟ ਸ਼ੇਅਰ ਕੀਤੀ ਸੀ ਕਿ ਸਾਊਥ ਅਫਰੀਕਾ ਦਾ ਜਿਹੜਾ ਮੈਡੀਕਲ ਸਿਸਟਮ ਹੈ ਉਹ ਕਾਫੀ ਐਡਵਾਂਸ ਹੈ ਉਹਨਾਂ ਦੀ ਜਿਹੜੀ ਜੈਨੈਟਿਕਸ ਨੇ, ਜਨੋਮ ਸੀਕੁਐਂਸਿੰਗ ਆ, ਉਹ ਕਾਫੀ ਵਧੀਆ ਪੱਧਰ 'ਤੇ ਯੂਨੀਵਰਸਿਟੀਆਂ 'ਚ ਹੁੰਦੀ ਆ, ਰਿਸਰਚ ਸੈਂਟਰਾਂ 'ਚ ਹੁੰਦੀ ਆ, ਅਤੇ ਇਹ ਉਹਨਾਂ ਕੋਲ ਐਡਵਾਂਟੇਜ ਹੈ ਕਿ ਉਹ ਬੜੀ ਤੇਜ਼ੀ ਨਾਲ ਛੇਤੀ ਬਿਮਾਰੀਆਂ ਦੀ ਪਛਾਣ ਕਰਦੇ ਨੇ, ਤਾਂ ਉਹਨੂੰ ਲੋਕਾਂ ਨੂੰ ਸਤਰਕ ਕਰ ਦਿੰਦੇ ਨੇ। ਹੁਣ ਇਹਨੂੰ ਦੁਨੀਆ ਸਾਹਮਣੇ ਲਿਆਉਣ ਦਾ ਜਿਹੜਾ ਖਮਿਆਜ਼ਾ ਆ ਉਹ ਉਸੇ ਹੀ ਦੇਸ਼ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਨੀਜਰਕ ਓਪਰੇਸ਼ਨ ਕਰਦੇ ਨੇ ਅੱਜ ਕੱਲ੍ਹ ਜਿਹੜੀ ਮੈਡੀਕਲ ਪੋਲੀਟਿਕਸ ਆ। ਮੈਂ ਉਹਦੇ ਫੇਰ ਤੱਕ ਕਮੈਂਟ ਵੀ ਲਿਖਿਆ ਆ ਕਿ ਸਿਹਤ 'ਤੇ ਪੋਲੀਟਿਕਸ ਹੋ ਰਹੀ ਆ, ਬੜੀ ਹੋ ਰਹੀ ਆ, ਪੋਲੀਟਿਕਸ 'ਤੇ ਚੱਲ ਰਹੀ ਆ ਸਾਰੀ। ਜਿੰਨੀ ਹੁਣ ਆਹ ਬਾਰਡਰ ਉਹਨੇ ਬੰਦ ਕਰਤਾ, ਬਾਰਡਰ ਉਹਨਾਂ ਇਲੈਕਸ਼ਨਾਂ ਕਰਕੇ ਆਹ ਕਰਤਾ, ਇਲੈਕਸ਼ਨ ਨੂੰ ਦੂਜੇ ਦਿਨ ਖੋਲ੍ਹ ਦਿੰਦੇ ਆ, ਫਿਰ ਪਤਾ ਨਹੀਂ ਵਾਇਰਸ ਕਿੱਧਰ ਚੱਲ ਜਾਂਦੀ। ਸੋ ਇਹ ਜਿਹੜੀ ਵਾਇਰਸ ਆ ਉਹ ਤਾਂ 10% ਹੋਏਗੀ, ਉਹਦਾ ਖਤਰਾ ਹੈਗਾ ਆ, ਸਾਰਾ ਕੁਛ ਹੈਗਾ, ਸਾਨੂੰ ਅਹਿਤਿਆਤ ਵਰਤਣ ਦੀ ਲੋੜ ਹੈ, ਸਾਨੂੰ ਪ੍ਰੀਕੋਸ਼ਨਸ ਵਰਤਣ ਦੀ ਲੋੜ ਹੈ। ਅਗਰ ਵਾਇਰਸ ਨਾ ਵੀ ਹੋਵੇ, ਅਗਰ ਬਿਮਾਰੀ ਨਾ ਵੀ ਹੋਵੇ ਕੋਈ ਫੈਲੀਓ, ਜਿੱਦਾਂ ਫਲੂ ਵੀ ਫੈਲ ਸਕਦਾ ਆ, ਬੁਖਾਰ ਵੀ ਫੈਲ ਸਕਦਾ ਆ, ਕਈ ਤਰ੍ਹਾਂ ਦੀਆਂ ਜਿਹੜੀਆਂ ਛੂ ਛੂਤਛਾਤ ਨਾਲ ਲੱਗਦੀਆਂ ਨੇ ਬਿਮਾਰੀਆਂ, ਉਹ ਫੈਲਦੀਆਂ ਨੇ ਸਮੇਂ ਸਮੇਂ ਸਿਰ, ਆਪਾਂ ਨੂੰ ਵੈਸੇ ਵੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਰਹਿੰਦੀ ਹੈ, ਚਾਹੀਦੀ ਹੈ। ਹੱਥ ਆਪਣੇ ਧੋ ਕੇ ਰੱਖੋ, ਹਾਈਜੀਨ ਰੱਖੋ, ਆਪਣੇ ਦੁਆਲੇ ਸਫਾਈ ਰੱਖੋ, ਆਪਣੇ ਆਲੇ ਦੁਆਲੇ ਗਾਰਡਨ ਜਾਂ ਹੋਰ ਜਿਹੜਾ ਘਰ ਦੇ ਆਲੇ ਦੁਆਲੇ ਦੇ ਏਰੀਏ ਨੇ ਉੱਥੇ ਛੱਪੜੀਆਂ ਨਾ ਬਣਨ ਦਈਏ ਆਪਾਂ, ਮੱਛਰ ਨਾ ਪੈਦਾ ਹੋਵੇ, ਸਪਰੇ ਕਰਕੇ ਰੱਖੋ। ਹੁਣ ਘਰ ਦੇ ਆਲੇ ਦੁਆਲੇ ਕੀੜੇ ਮਕੌੜੇ ਬੜੇ ਕਈ ਵਾਰੀ ਫੈਲ ਜਾਂਦੇ ਨੇ, ਚੂਹੇ ਬੜੇ ਆ ਜਾਂਦੇ ਨੇ, ਕੋਕਰੋਚ ਘਰ ਦੇ ਵਿੱਚ ਆ ਜਾਂਦੇ ਨੇ, ਬਿਮਾਰੀ ਫੈਲਾਉਂਦੇ ਨੇ। ਸੋ ਇੱਦਾਂ ਦੀਆਂ ਤਾਂ ਹਾਈਜੀਨਿਕ ਆਪਾਂ ਨੂੰ ਵੈਸੇ ਵੀ ਪ੍ਰੀਕੋਸ਼ਨਸ ਰੱਖਣੀਆਂ ਚਾਹੀਦੀਆਂ। ਹੱਥ ਮਿਲਾਉਣ ਦੀ ਬਜਾਏ ਅਸੀਂ ਦੂਰੋਂ ਫਤਿਹ ਬੁਲਾਈਏ ਤਾਂ ਜ਼ਿਆਦਾ ਵਧੀਆ। ਹੁਣ ਤਾਂ ਸਾਇੰਸ ਵੀ ਕਹਿ ਰਹੀ ਆ, ਗੋਰੇ ਵੀ ਆਪ ਵੀ ਮਨਾਉਣ ਲੱਗ ਪਏ ਨੇ। ਸੋ ਆਪਣਾ ਮੂੰਹ ਢੱਕ ਕੇ ਰੱਖੀਏ, ਲੇਡੀਜ਼ ਚੁੰਨੀ ਲੈ ਕੇ ਰੱਖਣ, ਪੱਲਾ ਮੂੰਹ 'ਤੇ ਲੈ ਕੇ ਰੱਖਣ, ਬੰਦੇ ਵੀ ਪੱਗ ਦਾ ਸਾਫਾ ਜਿਹੜਾ ਕਈ ਵਾਰੀ ਪੰਜਾਬ ਦੇ ਵਿੱਚ ਮੂੰਹ 'ਤੇ ਲੈ ਕੇ ਰੱਖਦੇ ਨੇ ਉਹ ਲੈ ਕੇ ਰੱਖਣ। ਸੋ ਇਹ ਜਿਹੜੀਆਂ ਸਾਡੀਆਂ ਸੋਸ਼ਲ ਗਤੀਵਿਧੀਆਂ ਨੇ ਇਹਨਾਂ ਨੂੰ ਆਪਾਂ ਹਾਈਜੀਨਿਕ ਬਣਾ ਕੇ ਰੱਖੀਏ ਅਤੇ ਬਿਮਾਰੀ ਘੱਟ ਫੈਲੇ। ਅਗਰ ਬਿਮਾਰ ਹੈ ਤਾਂ ਕਿਤੇ ਜਾਈਏ ਨਾ, ਘਰੇ ਰਹੀਏ ਤਾਂ ਕਿ ਲੋਕ ਨਾ ਪ੍ਰਭਾਵਿਤ ਹੋ ਜਾਣ। ਹੁਣ ਇਸ ਦੇ ਉੱਤੇ ਪੋਲੀਟਿਕਸ ਜੋ ਹੋ ਰਹੀ ਆ, ਇਸ ਦੇ ਉੱਤੇ ਜੋ ਸਰਮਾਇਆ ਜਿਹੜਾ ਵਿਅਰਥ ਕੀਤਾ ਜਾ ਰਿਹਾ ਆ, ਉਹ ਚਿੰਤਾ ਦਾ ਵਿਸ਼ਾ ਆ। ਬਹੁਤ ਦੇਰ ਚੱਲੇਗੀ ਇਹ ਪੋਲੀਟਿਕਸ ਪਿਆਰਿਓ, ਬਹੁਤ ਦੇਰ ਚੱਲੇਗੀ, ਕਈ ਸਾਲ ਲੱਗ ਜਾਣਗੇ। ਮੈਨੂੰ ਲੱਗਦਾ ਇਹ ਤੋਂ ਨਿਜਾਤ ਪਾਉਣ ਦੇ ਲਈ ਪਹਿਲਾਂ ਰੈਵੋਲੂਸ਼ਨ ਲਿਆਉਣਾ ਪਏਗਾ, ਬਾਕੀ ਗੱਲਾਂ ਬਾਅਦ 'ਚੋਂ ਸੋਚਣੀਆਂ ਪਏਗੀਆਂ, ਕਿਉਂਕਿ ਇਸ ਦੇ ਵਿੱਚ ਪੈਸਾ ਬਹੁਤ ਇਨਵੋਲਵ ਹੋ ਗਿਆ। ਹੁਣ ਬਹੁਤ ਸਾਰੀਆਂ ਕੰਪਨੀਆਂ ਟੀਕੇ ਵੇਚ ਰਹੀਆਂ ਨੇ, ਬਹੁਤ ਸਾਰੀਆਂ ਕੰਪਨੀਆਂ ਮਾਸਕ, ਬੜੀ ਇੰਡਸਟਰੀ ਖੜ੍ਹੀ ਹੋ ਗਈ ਹੈ ਇਹਦੇ 'ਤੇ, ਇਸ ਬਿਮਾਰੀ ਦੇ ਉੱਤੇ, ਡਰ ਦੇ ਉੱਤੇ, ਸ਼ਹਿ ਦੇ ਉੱਤੇ। ਪਰ ਦੂਜੇ ਪਾਸੇ ਬਹੁਤ ਲੋਕ, ਕਾਰਜ, ਕਿੱਤੇ, ਕੰਮ ਪ੍ਰਭਾਵਿਤ ਹੋਏ ਨੇ, ਔਰ ਉਹਨਾਂ ਦੀ ਰੋਜ਼ੀ ਰੋਟੀ ਦਾ, ਆਮ ਲੋਕਾਂ ਦੀ ਰੋਜ਼ੀ ਰੋਟੀ ਦਾ ਜਿਹੜਾ ਆ ਉਹ ਉਹਨਾਂ ਨੂੰ ਲਾਲੇ ਪਏ ਹੋਏ ਨੇ, ਕਿਉਂਕਿ ਕੰਮ 'ਤੇ ਨਹੀਂ ਜਾ ਸਕਦੇ, ਲੋਕਡਾਊਨ ਲੱਗ ਜਾਂਦਾ, ਸਰਟਨਟੀ ਹੈ ਨਹੀਂ। ਸੋ ਇਹ ਜੋ ਬਿਮਾਰੀ ਦੇ ਉੱਤੇ ਪੈਸਾ ਬਣਾਉਣ ਦੀ ਪਿਰਤ ਹੈ ਉਹ ਬੜੀ ਘਾਤਕ ਹੈ। ਅਸੀਂ ਬੜੀ ਸੇਵਾ ਕਰਦੇ ਹਾਂ, ਸਾਡੀ ਕੌਮ ਬੜੀ ਸੇਵਾ ਕਰਦੀ ਆ ਪੰਜਾਬੀ, ਅਤੇ ਸਾਡੇ ਬਿਲਟਿਨ ਆ, ਸਾਡੇ ਗੁਰੂ ਪੀਰਾਂ ਨੇ ਸਾਨੂੰ ਦੱਸੀ ਹੋਈ ਆ। ਹੁਣ ਇਸ ਸੇਵਾ ਦੇ ਵਿੱਚ ਦਵਾਖਾਨੇ ਵੀ ਖੁੱਲ੍ਹਦੇ ਨੇ, ਸਾਡੇ ਗੁਰੂ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਜੀ ਨੇ ਬਹੁਤ ਵੱਡਾ ਦਵਾਖਾਨਾ ਕੀਰਤਪੁਰ ਸਾਹਿਬ ਖੋਲ੍ਹਿਆ, ਔਰ ਸ਼੍ਰੀ ਹਰਕ੍ਰਿਸ਼ਨ ਜੀ ਨੇ ਚਲਾਇਆ, ਅਤੇ ਉਹ ਮਹਾਂਮਾਰੀ ਦੌਰਾਨ ਦਿੱਲੀ ਸੇਵਾ ਕਰਨ ਵੀ ਗਏ, ਜਿਸ 'ਤੇ ਉਹਨਾਂ ਨੇ ਆਪ ਵੀ ਦੇਹ ਸਰੂਪ ਭੇਟਾ ਕਰਤਾ ਉਸ ਸੇਵਾ ਦੇ ਵਿੱਚ। ਇਹ ਸੇਵਾ ਅਸੀਂ ਬਹੁਤ ਤਰੀਕੇ ਨਾਲ ਕਰ ਸਕਦੇ ਹਾਂ। ਅੱਜ ਮੈਡੀਕਲ ਦੀ ਗੱਲ ਚੱਲ ਰਹੀ ਹੈ ਕਿ ਜਦੋਂ ਇਹ ਜਿਹੜੀ ਮੈਡੀਕਲ ਸੇਵਾ ਆ ਜਾਂ ਰੋਗ ਆਉਂਦੇ ਨੇ, ਜਦੋਂ ਤਾਂ ਉਹਦੀ ਵਾਗਡੋਰ ਗੁਰੂਆਂ ਪੀਰਾਂ ਕੋਲ ਜਾਂ ਆਮ ਲੋਕਾਂ ਕੋਲ ਹੁੰਦੀ ਆ ਤਾਂ ਉਹ ਸੇਵਾ ਬਣਦੀ ਆ, ਉਹ ਛੇਤੀ ਖਤਮ ਵੀ ਹੋ ਜਾਂਦੀ ਆ। ਜਦੋਂ ਇਹ ਸਰਮਾਏਦਾਰਾਂ ਦੇ ਹੱਥ ਆ ਗਈ, ਸਰਕਾਰਾਂ ਦੇ ਹੱਥ ਆ ਗਈ, ਤਾਂ ਇਹ ਫਿਰ ਇੱਦਾਂ ਹੀ ਵਧੀ ਜਾਂਦੀ ਆ ਜਿੱਦਾਂ ਹੁਣ ਵੱਧ ਰਹੀ ਆ। ਹਰੇਕ ਸਾਲ ਕੋਈ ਨਾ ਕੋਈ ਸ਼ੋਸ਼ਾ, ਹਰੇ ਅੱਗੇ ਪਹਿਲਾਂ ਵੀ ਆ ਜੀ ਆ ਫਲੂ, ਬਰਡ ਫਲੂ ਆ ਗਿਆ, ਆ N1N2 ਹੋ ਗਈ, ਆ ਫਲਾਨਾ ਆ ਗਿਆ, ਅਬੋਲਾ ਆ ਗਿਆ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਪੈਸਾ ਇਨਵੋਲਵ ਹੈ। WHO ਦੇ ਬਜਟ ਹੈ, ਉਹਨੀ ਲਾਉਣੇ ਹੁੰਦੇ ਆ, ਕੰਪਨੀਆਂ ਨੂੰ ਠੇਕੇ ਦੇਣੇ ਹੁੰਦੇ, ਟੀਕੇ ਵਾਲੀਆਂ ਕੰਪਨੀਆਂ ਚਲਾਉਣੀਆਂ ਹੁੰਦੀਆਂ ਨੇ। ਮਤਲਬ ਇਹ ਨਹੀਂ ਹੈਗਾ ਵੀ ਨਹੀਂ ਹੁੰਦੀਆਂ ਹੋਗੀਆਂ, ਪਰ ਕਿਉਂਕਿ ਪੈਸਾ ਇਨਵੋਲਵ ਹੈ, ਹਰੇਕ ਸਾਲ ਉਸੇ ਪੈਟਰਨ 'ਤੇ ਉਹ ਆਈ ਜਾਂਦੀ ਹੈ, ਤਾਂ ਇਹ ਸ਼ੱਕ ਦੀ ਨਿਗਾਹ ਨਾਲ ਦੇਖਣਾ ਬਣਦਾ ਆ ਕਿ ਇਹ ਗੱਲ ਕੀ ਹੈ, ਵਟ ਇਜ਼ ਹੈਪਨਿੰਗ। ਇਹ ਚਿੰਤਾ ਦਾ ਵਿਸ਼ਾ ਆ। ਸੋ ਸਾਰੇ ਚਿੰਤਿਤ ਨੇ ਕਿ ਕੀ ਹੋ ਰਿਹਾ। ਹੁਣ ਕੱਲ੍ਹ ਵੀ ਇੱਥੇ ਵਿਆਹ ਸੀ, ਤੁਹਾਨੂੰ ਪਤਾ ਹੀ ਆ, ਕੱਲ੍ਹ ਦਾ ਪ੍ਰੋਗਰਾਮ ਮੈਂ ਥੋੜ੍ਹਾ ਕੀਤਾ, ਉਸ ਤੋਂ ਬਾਅਦ ਭਾਅ ਜੀ ਹੁਣਾਂ ਨੇ ਚਲਾਇਆ। ਉਸ ਦੇ ਵਿੱਚ ਵੀ ਇਹੀ ਗੱਲਾਂ ਚੱਲਦੀਆਂ ਸਨ ਕਿ ਵਿਆਹ ਸ਼ਾਦੀਆਂ ਦੇ ਉੱਤੇ ਕਿੰਨਾ ਖਰਾਬਾ ਹੋਇਆ ਲੋਕਾਂ ਦੇ, ਮਤਲਬ ਵਿਆਹ ਵੀ ਨਹੀਂ ਹੋਏ, ਇੱਥੋਂ ਤੱਕ ਕਿ ਇਹ ਵੀ ਗੱਲ ਚੱਲ ਰਹੀ ਸੀ ਕਿ ਫਿਊਨਰਲ ਵੀ ਮਤਲਬ ਪੂਰੇ ਸਤਿਕਾਰ ਨਾਲ ਨਹੀਂ ਕਰ ਸਕੇ। ਕਿੰਨੀ ਦੇਰ ਚੱਲੇਗਾ ਇਹ ਕੰਮ? ਐਵਰੀਬਡੀ ਹੈਜ਼ ਟੂ ਲਿਵ ਵਿਦ ਇਟ। ਲੋਕਾਂ ਦੇ ਇੰਡੀਆ, ਰਿਸ਼ਤੇਦਾਰ, ਭੈਣ ਭਾਈ, ਮਾਂ ਬਾਪ ਫਸੇ ਪਏ ਨੇ, ਉੱਥੇ ਨਹੀਂ ਜਾ ਹੁੰਦਾ, ਕੋਈ ਦੁੱਖ ਤਕਲੀਫ ਹੈ ਉੱਥੇ ਨਹੀਂ ਜਾ ਹੁੰਦਾ ਕਿਤੇ, ਕਿੰਨੀ ਦੇਰ ਇਹ ਚੱਲੇਗਾ? ਸੋ ਇਹਦੇ ਬਾਰੇ ਸਾਰਿਆਂ ਨੂੰ ਸੋਚਣਾ ਹੀ ਪੈਣਾ ਆ, ਸੋਚ ਰਹੇ ਨੇ ਆਲਰੇਡੀ। ਸੋ ਜਿਹੜੇ ਪੀੜਿਤ ਨੇ ਉਹ ਤਾਂ ਦੁਖੀ ਦੁਖੀ ਨੇ, ਜਿਹੜੇ ਲੋਕ ਹੋਰ ਵੀ ਨੇ ਉਹ ਵੀ ਜ਼ਿਆਦਾ ਦੁਖੀ ਨੇ ਕਿ ਇਹ ਚੱਲ ਕੀ ਰਿਹਾ ਆ। ਖੈਰ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਾਉਣਾ, ਮੈਨੂੰ ਵੈਸੇ ਹੀ ਅੱਜ ਮੂਹਰੇ ਆ ਗਿਆ ਗੀਤ, ਚੇਤੇ ਆ ਗਿਆ, ਸੱਜਣ ਅਦੀਬ ਦਾ, ਇਹ ਬੜਾ ਹਿੱਟ ਗੀਤ ਹੋਇਆ ਸੀ ਸੱਜਣ ਅਦੀਬ ਦਾ। ਇਸ ਗੀਤ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਫਿਰ ਅੱਜ ਹੋਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੋ ਆਪਣੇ ਸੁਨੇਹੇ ਤੁਸੀਂ ਪਲੀਜ਼ ਘੱਲ ਦਿਓ, ਅਤੇ ਪਹਿਲਾਂ ਸੱਜਣ ਅਦੀਬ ਨੂੰ ਸੁਣ ਲੈਂਦੇ ਹਾਂ।
ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਦੀ, ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆਹੂੰ ਜੀ ਦੀ, ਜੋਬਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ, ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ, ਸਹੇਲੀ ਤੋਂ ਐਸੇ ਦਿਲ ਕੇ ਮੁੜ ਕੇ ਨਾ ਖੜ ਹੋਇਆ, ਸੱਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ, ਮਖਮਲ ਜੇ ਦਿਨ ਹੁੰਦੇ ਸੀ ਸ਼ੱਕਰ ਜਿਹੀਆਂ ਰਾਤਾਂ ਸੀ, ਮਿਸ਼ਰੀ ਦੀਆਂ ਡਲੀਆਂ ਉਦੋਂ ਸੱਜਣਾ ਦੀਆਂ ਬਾਤਾਂ ਸੀ, ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ, ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ, ਸੱਜਣਾ ਵੇ ਬੋਲ ਤੇਰੇ ਟੁੱਟੀਆਂ ਦੋ ਪੀੜੀਆਂ ਵੰਗਾਂ ਅੱਜ ਵੀ ਨੇ ਕੋਲ ਮੇਰੇ, ਕਾਲੇ ਤੇਰੇ ਦਿਲ ਦਾ ਕਿੱਸਾ ਸੱਜਣਾ ਵੇ ਦੱਸੀਏ ਕਿਹਨੂੰ, ਕਿੱਦਾਂ ਕੋਈ ਭੁੱਲ ਸਕਦਾ ਏ ਕਿੱਕਰਾਂ ਤੇ ਵਰਦੇ ਮੀਨੂੰ, ਕਿੱਦਾਂ ਕੋਈ ਭੁੱਲ ਸਕਦਾ ਏ ਕਿੱਕਰਾਂ ਤੇ ਵਰਦੇ ਮੀਨੂੰ, ਗੀਤਾਂ ਦੇ ਨਾਂ ਸਰਨਾਵੇ ਹਏ ਤੇਰੀ ਵੰਗ ਵਰਗੇ ਸੀ, ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ, ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ, ਚੇਤਰ ਦੀ ਧੁੱਪ ਦੇ ਵਾਂਗੂ ਕਰਦੀ ਸੀ ਜਾਦੂਗਰੀਆਂ, ਡੂੰਘੇ ਨੈਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ, ਤੈਨੂੰ पता सोनिया तैथों दसका दा परदा तैनू सब पता सोनिया तैथों दसका दा परदा तैथों दसका दा परदा तैथों दसका दा परदा
जी सज्जन अदीप की आवाज़ दे विच गीत सुन रहे सी ते मौसम की जानकारी सिडनी दे विच अज मीह दस्या जा रहा है 22 डिग्री तापमान रहेगा मेलबर्न दे विच 23 डिग्री और दिन साफ ब्रिस्बेन दे विच हल्के बदल शावर भी हो सकते हैं 26 डिग्री पर्थ दे विच 31 डिग्री गर्म ते एडलेड दे विच 26 डिग्री दिन साफ कैनबरा दे विच हल्के बदल 20 डिग्री होबार्ट दे विच 21 डिग्री डारविन दे विच 34 डिग्री गर्ज नाल छिट्टां पैणगियां सो ए सी मौसम की जानकारी मनिंदर जी सिद्धू साडे नाल जुड़े ने सत श्री अकाल बुला रहे ने की हाल चाल है प्यारे हो टारनेट तो अज 125,000 मैसेज आया अजे तक कोई चक्कर नहीं जी बहुत सारे साडे मित्र प्यारे कल फंक्शन हो गए हटे ने काफ़ी तो वो करके बिजी होणगे या साइलेंटली सुन रहे होणगे वैसे काफ़ी थक हो जाता है अजकल क्योंकि फंक्शन हुण लंबे होंदे ने सुबह तो लैके शाम तक कल थोड़ा जिहा ब्याह दे विच सज्जण प्यारे मिले बलगुलगे तो ही तो उन्होंने भी कहा भी देखियो हिसाब नाल पकौड़े खायो रेडियो ते ना गल हो जाए कितें ਗੱਲਾਂ ਤਾਂ ਹੈਗੀਆਂ ਨੇ ਅਗਲੇ ਹਫ਼ਤੇ ਤੁਹਾਨੂੰ ਵਿਆਹ ਦੀਆਂ ਸੁਣਾਵਾਂਗੇ ਅਤੇ ਡਾਂਸ ਵੇਲੇ ਦੀਆਂ ਅਤੇ ਅਮਰੀਕ ਭਾਅ ਜੀ ਕਿਉਂਕਿ ਵਿਆਹਾਂ ਦੇ ਸਪੈਸ਼ਲਿਸਟ ਨੇ ਤਾਂ ਉਹਨਾਂ ਦੇ ਨਾਲ ਫਿਰ ਗੱਲ ਕਰਾਂਗੇ ਉਹਨਾਂ ਨੇ ਪਿੱਛੇ ਜੇ ਔਨਲਾਈਨ ਵਿਆਹ ਦਾ ਇੱਕ ਵਾਰਤਾ ਸੁਣਾਈ ਸੀ ਕਿ ਔਨਲਾਈਨ ਵਿਆਹ ਹੋ ਰਹੇ ਨੇ ਇੰਡੀਆ 'ਚ ਹਰਨਾਮ ਸਿੰਘ ਹੁਣਾਂ ਦੇ ਦੇਖ ਰੇਖ ਦੇ ਹੇਠਾਂ ਸੋ ਉਹ ਵੀ ਗੱਲਾਂ ਆਪਾਂ ਸੁਣਾਵਾਂਗੇ ਆ ਗਿਆ ਜੀ ਮੈਸੇਜ ਪੰਮਾ ਸਿੰਘ ਜੀ ਆ ਗਏ ਨੇ ਪ੍ਰੋਗਰਾਮ 'ਚ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਅਤੇ ਮਨਦੀਪ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਕਹਿੰਦੇ ਸੁਣ ਰਹੇ ਹਾਂ ਜੀ ਪ੍ਰੋਗਰਾਮ ਹਰਪ੍ਰੀਤ ਸਿੰਘ ਐਡਲੇਟ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਮਨਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਉਮੀਦ ਕਰਦੇ ਹਾਂ ਜੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅਤੇ ਮੇਰਾ ਵੀ ਤੁਸੀਂ ਦੇਖਿਆ ਹੋਣਾ ਕਿ ਗਲਾ ਬੈਠਾ ਹੋਇਆ ਹੈ ਅਸਲ ਦੇ ਵਿੱਚ ਜਦ ਡੀਜੇ ਲੱਗਾ ਹੁੰਦਾ ਨਾ ਤਾਂ ਕਾਫ਼ੀ ਫਿਰ ਉੱਚੀ ਉੱਚੀ ਬੋਲਣਾ ਪੈਂਦਾ ਕੋਲ ਬੈਠਿਆਂ ਨਾਲ ਹੀ ਉੱਚੀ ਉੱਚੀ ਗੱਲਾਂ ਕਰਨੀਆਂ ਪੈਂਦੀਆਂ ਫਿਰ ਡਰਿੰਕ ਵਗੈਰਾ ਪੀ ਹੋ ਜਾਂਦਾ ਉਹਦੇ ਵਿੱਚ ਬਰਫ਼ ਹੁੰਦੀ ਆ ਉਹਦੇ ਨਾਲ ਗਲਾ ਬੈਠ ਜਾਂਦਾ ਹੈ ਅਤੇ ਕੱਲ੍ਹ ਜਿਹੜੇ ਸ਼ੁਕਰ ਲੱਗੇ ਤੁਹਾਨੂੰ ਬਾਅਦ 'ਚ ਸੁਣਾਵਾਂਗੇ ਚਲੋ ਅਗਲੇ ਹਫ਼ਤੇ ਸੁਣਾਵਾਂਗੇ ਪਰ ਉਹ ਵੀ ਇੱਕ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਇੰਸੀਡੈਂਟ ਅਤੇ ਜਿਹੜਾ ਕਾਫ਼ੀ ਸ਼ੁਕਲਮਈ ਹੋ ਗਿਆ ਜਾਂ ਹਾਸੇ ਵਾਲਾ ਐਪੀਸੋਡ ਹੈ ਅਤੇ ਪਾਲਾ ਬੈਂਸ ਵੀ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਪ੍ਰੋਗਰਾਮ ਸੁਣਨ ਦੇ ਮਾਰੇ ਐਤਵਾਰ ਦੀ ਦਿਹਾੜੀ ਲਾਉਣਾ ਆ ਜਾਈਦਾ ਠੀਕ ਘਰ ਤਾਂ ਸੁਣ ਨਹੀਂ ਹੁੰਦਾ ਹੁਣ ਠੀਕ ਠੀਕ ਜੀ ਘਰ ਦੇ ਫਿਰ ਕੰਮ ਕਾਰ ਫਿਰ ਕਰਨੇ ਪੈਂਦੇ ਹੈ ਨਾ ਚਲੋ ਕੋਈ ਨਹੀਂ ਇਹ ਨਾਲੇ ਪੁੰਨ ਨਾਲੇ ਫਲੀਆਂ ਕੰਮ ਤੁਸੀਂ ਕਰ ਰਹੇ ਹੋ ਅਤੇ ਵਧੀਆ ਗੱਲ ਹੈ ਨਾਲੇ ਖੇਤੀ ਦੇ ਵਿੱਚ ਐਤਵਾਰ ਸ਼ਨਿਚਰਵਾਰ ਨਹੀਂ ਨਾ ਹੁੰਦਾ ਮੇਰੀ ਇੱਕ ਵਾਰੀ ਔਫਿਸਰ ਨਾਲ ਗੱਲ ਚੱਲ ਰਹੀ ਸੀ ਅਤੇ ਉਦੋਂ ਜਦੋਂ ਇਹ ਰੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਵੀਕਐਂਡ ਲੋਡਿੰਗ ਦੇਣੀ ਪੈਣੀ ਹੈ ਜੀ ਉਹ ਫੈਕਟਰੀਆਂ ਵਾਂਗਰ ਸੋਚਦੇ ਸੀ ਨਾ ਅਤੇ ਮੈਂ ਉਦੋਂ ਹਾਸੇ ਵਿੱਚ ਹੀ ਕਹਿਤਾ ਸੀ ਇੱਕ ਔਫਿਸਰ ਨੂੰ ਮੈਂ ਕਿਹਾ ਇੱਦਾਂ ਕਰੋ ਵੀ ਠੀਕ ਹੈ ਵੀਕਐਂਡ ਲੋਡਿੰਗ ਵਾਲਾ ਵੀ ਤੁਸੀਂ ਇੱਦਾਂ ਕਰੋ ਬੂਟਿਆਂ ਨੂੰ ਵੀ ਕਹਿ ਦਿਓ ਇਹਨਾਂ ਦਰੱਖਤਾਂ ਨੂੰ ਫਰੂਟ ਨੂੰ ਵੀ ਇਹ ਵੀ ਐਤਵਾਰ ਦੀ ਛੁੱਟੀ ਕਰਿਆ ਕਰਨ ਸ਼ਨਿਚਰਵਾਰ ਦੀ ਅਤੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਖਾਨੇ ਪਈ ਗੱਲ ਖਾਨੇ ਦੇ ਵਿੱਚ ਬਾਹਰੋਂ ਹੋਰਨਾਂ ਨੇ ਬਹੁਤ ਪਾਤੀ ਸੀਗੀ ਆਲੇ ਦੁਆਲਿਓਂ ਇੰਡਸਟਰੀ ਵਾਲਿਆਂ ਨੇ ਵੀ ਖੇਤੀ ਦੇ ਵਿੱਚ ਉਹ ਕਾਨੂੰਨ ਨਹੀਂ ਲਾਗੂ ਹੋ ਸਕਦੇ ਜਿਹੜੇ ਔਫਿਸਾਂ ਫੈਕਟਰੀਆਂ ਦੇ ਵਿੱਚ ਲਾਗੂ ਹੁੰਦੇ ਨੇ ਸੋ ਇਹ ਜਿਹੜੇ ਕਾਨੂੰਨ ਘਾੜੇ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਾਉਣਾ ਹੀ ਪੈਂਦਾ ਆ ਇਹ ਇੰਨੇ ਵੀ ਪੜ੍ਹੇ ਲਿਖੇ ਨਹੀਂ ਹੈਗੇ ਜਿੰਨੇ ਆਪਾਂ ਕਈ ਵਾਰੀ ਸਮਝ ਲਈਦਾ ਆ ਇੱਦਾਂ ਹੀ ਹੁਣ ਆ ਕਰੋਨਾ ਦਾ ਆ ਕਰੋਨਾ ਦੀ ਗੱਲ ਜਿਹੜੀ ਚੱਲ ਰਹੀ ਆ ਜਾਂ ਕੋਵਿਡ ਦੀ ਚੱਲ ਰਹੀ ਆ ਜੀ ਆਹ ਲੋਕਡਾਊਨ ਲਾਤਾ ਜੀ ਉਹ ਲੋਕਡਾਊਨ ਲਾਤਾ ਇਹ ਵੀ ਕੋਈ ਐਡੀ ਗੱਲ ਨਹੀਂ ਹੈਗੀ ਜਿਹੜੇ ਗਰਾਊਂਡ ਲੈਵਲ 'ਤੇ ਗੱਲਾਂ ਹੋਰ ਨੇ ਸੋ ਕਾਨੂੰਨ ਕੋਈ ਵੀ ਬਣਦਾ ਆ ਕੋਈ ਵੀ ਪ੍ਰਸ਼ਾਸਨ ਹੁੰਦਾ ਕਿਤੇ ਵੀ ਹੁੰਦਾ ਅਤੇ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਅਤੇ ਅਗਰ ਨਹੀਂ ਹੁੰਦਾ ਤਾਂ ਫਿਰ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਫਿਰ ਉਦੋਂ ਗੱਲ ਆਪਣੀ ਕਹਿਣ ਦਾ ਪੂਰਾ ਪੂਰਾ ਹੱਕ ਬਣ ਜਾਂਦਾ ਹੈ। ਅਵਤਾਰ ਸੰਧੂ ਵੀ ਹਿਲਸਟਨ ਤੋਂ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਰਦੀਪ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਹੋਪ ਯੂ ਇੰਜੋਏ ਵੈਡਿੰਗ ਯੈਸਟਰਡੇ। ਹਾਂਜੀ ਹਾਂਜੀ, ਵੈਡਿੰਗ ਤਾਂ ਬਹੁਤ ਇੰਜੋਏ ਕੀਤੀ, ਦੇਖੋ ਸਾਰੇ ਮਿੱਤਰ ਪਿਆਰਿਆਂ ਨੂੰ ਮਿਲ ਹੋ ਜਾਂਦਾ ਆ, ਮੈਲਬਨ ਤੋਂ ਵੀ ਕਈ ਫੈਮਿਲੀਆਂ ਆਈਆਂ ਹੋਈਆਂ ਸੀ ਅਤੇ ਗੱਲਾਂ ਵੀ ਹੋ ਜਾਂਦੀਆਂ ਆ, ਅਤੇ ਨਾਲ ਦੀ ਨਾਲ ਪਰਿਵਾਰਕ ਜਿਹੜੇ ਸਾਂਝਾਂ ਉਹ ਵੀ ਵੱਧਦੀਆਂ ਨੇ। ਵੈਸੇ ਅੱਜ ਤਾਇਆ ਜੀ ਛੁੱਟੀ ਦੇ ਨੇ, ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਮੈਂ ਗੁਰਪ੍ਰੀਤ ਨੂੰ ਵੀ 15 ਕੁ ਮਿੰਟ ਪ੍ਰੋਗਰਾਮ 'ਚ ਲਾਵਾਂ, ਅਤੇ ਇੱਕ ਦੋ ਨਾ ਹੋਰ ਜਿਹੜੀਆਂ ਜਾਣਕਾਰੀਆਂ ਜ਼ਰੂਰੀ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਅਤੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਅੰਮ੍ਰਿਤਪਾਲ ਮਿਨਹਾਸ ਉਹਨਾਂ ਨੂੰ ਅਕਾਊਂਟੈਂਟ ਆਪਣੇ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਲੈ ਕੇ ਆਈਏ। ਅਤੇ ਹੁਣ ਜੋ ਫੇਰ ਬਦਲ ਹੋ ਰਹੇ ਨੇ ਬਿਜ਼ਨਸ ਦੇ ਵਿੱਚ, ਉਸ ਦੇ ਨਾਲ ਥੋੜ੍ਹੀ ਸੰਬੰਧਿਤ ਗੱਲ ਕਰੀਏ। ਬਿੱਟਾ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਇੱਕ ਆਪਾਂ ਗੀਤ ਸੁਣਦੇ ਹਾਂ ਹੁਣ, ਇਹ ਗੀਤ ਆਪਾਂ ਚੋਰੀ ਚੋਰੀ ਚੁਪਕੇ ਚੁਪਕੇ ਸੁਣਨਾ, ਮਤਲਬ ਗੀਤ ਦਾ ਨਾਂ ਹੀ ਇਹੀ ਹੈ ਅਤੇ ਫਿਲਮ ਦਾ ਨਾਂ ਵੀ ਇਹੀ ਹੈ, ਅਤੇ ਆਓ ਗੀਤ ਸੁਣਦੇ ਹਾਂ ਹਿੰਦੀ ਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ।
कसमों को मैं तोड़ दूं, तू कहे तो ये दुनिया भी मैं छोड़ दूं। अब न जाना कभी रुठ के, चोरी चोरी चुपके चुपके,
चोरी चोरी चुपके चुपके,
चोरी चोरी चुपके चुपके,
चोरी चोरी चुपके चुपके।
सब कुछ तेरे प्यार को दे दिया, तुझ पे रब से भी ज्यादा भरोसा किया। हाँ मैंने सब कुछ तेरे प्यार को दे दिया, तुझ पे रब से भी ज्यादा भरोसा किया।
तुझको
चोरी चोरी चुपके चुपके,
चोरी चोरी चुपके चुपके,
चोरी चोरी चुपके चुपके।
रग रग में इस तरह तू समाने लगा,
रग रग में इस तरह तू समाने लगी,
जैसे मुझे को मुझसे चुराने लगा,
जैसे मुझे को मुझसे चुराने लगी।
दिल मेरा ले गया,
दिल मेरा ले गई
लूट के
लूट के।
हाँ चोरी चोरी चुपके चुपके,
चोरी चोरी चुपके चुपके, चोरी चोरी चुपके चुपके,
चोरी चोरी चुपके चुपके,
चोरी चोरी चुपके चुपके।
तुसी सुन रहे हो प्रोग्राम दिल वाली गल। इस प्रोग्राम दे स्पॉन्सर ने HK किड्स। बच्चों के ट्रेडिशन अते वेस्टर्न वीयर लई याद रखो HK किड्स।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल।
दिल वाली गल
की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कितने तरना की बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी वीकेंड चल रहा है ते साडा तुहाडा साथ बनया होया। साडे नाल नरेंद्र जौल भाजी रिवरलैंड तो जुड़े ने, सत श्री अकाल बुला रहे ने, कहिंदे सब दा दिन सोहना होवे जी, सरबत दा भला। बहुत बहुत धन्यवाद भाजी। तो पाला बैंस कह रहे हैं कि भाजी सीजन अपने जोबन ते है, तो ਅਸੀਂ ਤਾਂ ਕਹਿੰਦੇ ਹਾਂ ਕਿ ਐਤਵਾਰ ਦੀ ਛੁੱਟੀ ਕਰ ਲਈਏ, ਪਰ ਕੀ ਕਰੀਏ, ਸੰਗਤਾਂ ਨਹੀਂ ਮੰਨਦੀਆਂ ਛੁੱਟੀ ਦੇਣ ਨੂੰ। ਬਿਲਕੁਲ ਇਸੇ ਤਰ੍ਹਾਂ ਹੁੰਦਾ, ਮੀਹਾਂ ਦੇ ਵਿੱਚ ਹੀ ਛੁੱਟੀ ਹੁੰਦੀ ਹੈ ਤਕਰੀਬਨ ਫਾਰਮਰਸ ਨੂੰ, ਅਤੇ ਬਾਕੀ ਦਿਨ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸ਼ਨਿਚਰਵਾਰ ਐਤਵਾਰ ਕੀ ਆ। ਨਵਦੀਪ ਸਾਡੇ ਨਾਲ ਜੁੜੇ ਨੇ ਰਾਜਪੁਰੇ ਵਾਲੇ ਮੈਲਬਨ, ਅਤੇ ਕਹਿੰਦੇ ਹੋਰ ਸੁਣਾਓ ਜੀ, ਠੀਕ ਠਾਕ? ਹਾਂਜੀ ਸਭ ਠੀਕ ਹੈ। ਕਹਿੰਦੇ ਭਾਅ ਜੀ ਹਲਵਾਈਆਂ ਦਾ ਵੀ ਸੈਟਰਡੇ ਸੰਡੇ ਨਹੀਂ ਹੁੰਦਾ, ਕੰਮ 'ਤੇ ਜਾ ਰਹੇ ਹਾਂ, 9 ਵਜੇ ਤੱਕ ਸੁਣਦੇ ਹਾਂ ਜੀ। ਚੰਗਾ ਜੀ, ਰੱਬ ਰਾਖਾ। ਹਾਂਜੀ ਇਹ ਵੀ ਆਪਣੇ ਬਾਈ, ਇਹ ਵੀ ਹਲਵਾਈ ਨੇ, ਜਾਣੀ ਕਿ ਸ਼ੈੱਫ ਦਾ ਕੰਮ ਕਰ ਰਹੇ ਨੇ। ਅਤੇ ਬਿਲਕੁਲ ਸ਼ਨਿਚਰ ਐਤਵਾਰ ਤਾਂ ਬਈ ਰੈਸਟੋਰੈਂਟ ਵਾਲਿਆਂ ਦਾ ਵੀ ਕਾਫੀ ਬਿਜ਼ੀ ਹੁੰਦਾ ਆ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਜਸਵੰਤ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਸਾਡੇ ਬਾਈ ਜੀ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ, ਇਹਨਾਂ ਨੇ ਫੋਟੋਆਂ ਭੇਜੀਆਂ, ਮੈਂ ਸ਼ੇਅਰ ਕਰਤੀਆਂ ਲਾਈਵ ਬਲੌਗ 'ਤੇ। ਇਰੀਗੇਸ਼ਨ ਪਾਉਣ ਗਏ ਸੀ ਜੀ ਪਿਛਲੇ ਹਫ਼ਤੇ, ਆਵਤ ਸੀ ਸੋਮਵਾਰ ਅਤੇ ਮੰਗਲਵਾਰ, ਅਤੇ ਬਹੁਤ ਸਾਰੇ ਮਿੱਤਰ ਪਿਆਰੇ ਉੱਥੇ ਆਏ, ਫੋਟੋਆਂ ਵੀ ਮੈਂ ਸ਼ੇਅਰ ਕਰਤੀਆਂ, ਮੰਗਣ ਅੰਕਲ ਹੁਣੀ ਵੀ ਆਏ, ਅਤੇ ਸਾਡੇ ਨਾਲ ਹੋਰ ਵੀ ਸੱਜਣ ਉੱਥੇ ਪਹੁੰਚੇ ਸੀ, ਸੇਵਾ ਕਰਾਈ ਉਹਨਾਂ ਨੇ, ਪਾਣੀ ਅਸੀਂ ਇੱਕ ਦਿਨ 'ਚ ਹੀ ਪਾ ਦਿੱਤਾ, ਜਾਣੀ ਕਿ ਇਰੀਗੇਸ਼ਨ ਬੜਾ ਤੇਜ਼ੀ ਨਾਲ ਕੰਮ ਹੋਇਆ, ਬੜਾ ਚਾਉ ਸੀ ਸਾਨੂੰ। ਸੋ ਇਹ ਜਿਹੜੀਆਂ ਇਸ ਤਰ੍ਹਾਂ ਜਦੋਂ ਨਾ ਸਾਂਝੇ ਕੰਮ ਕਰੀਦੇ ਆ ਤਾਂ ਸੇਵਾ ਤਾਂ ਬੜੀ ਛੇਤੀ ਉਹ ਕੰਮ ਨਿਬੜਦੇ ਨੇ। ਅਤੇ ਸੋਹੀ ਸਾਹਿਬ ਤਾਂ ਫਿਰ ਖਾਣਾ ਦਾਣਾ ਵੀ ਬਹੁਤ ਲੈ ਕੇ ਆਏ ਸੀ ਸਾਡੇ ਵਾਸਤੇ, ਅਤੇ ਹੋਰ ਸੱਜਣ ਮਿੱਤਰ ਕੋਈ ਸਮੋਸੇ ਲੈ ਕੇ ਆਇਆ, ਅੰਕਲ ਹੁਣੀ ਪਕੌੜੇ ਲੈ ਕੇ ਆਏ, ਖੀਰ, ਤਿੰਨਾਂ ਚੌਂ ਦਿਨਾਂ ਦਾ ਤਾਂ ਅੰਨ ਉੱਥੇ ਜਮ੍ਹਾਂ ਹੋ ਗਿਆ ਸੀਗਾ। ਅਤੇ ਬੜੇ ਆਨੰਦਮਈ ਫਿਰ ਨਾਲੇ ਕੰਮ ਵੀ ਕੀਤਾ ਅਤੇ ਨਾਲ ਆਪਾਂ ਗੱਲਾਂ ਬਾਤਾਂ ਵੀ ਅਤੇ ਫਨ ਵੀ ਕੀਤਾ, ਕੰਮ ਵੀ ਹੋ ਗਿਆ। ਚਾਲ ਸਾਹਿਬ ਵੀ ਆਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਅੱਜ ਆਪਾਂ ਥੋੜ੍ਹੀਆਂ ਕੰਮ ਦੀਆਂ ਗੱਲਾਂ ਵੀ ਕਰਨੀਆਂ, ਚੇਂਜਿਸ ਆ ਰਹੀਆਂ ਨੇ, ਪਰ ਮੈਂ ਗੁਰਪ੍ਰੀਤ ਗਿੱਲ ਹੁਣਾਂ ਨੂੰ ਵੀ ਪ੍ਰੋਗਰਾਮ 'ਚ ਲੈਂਦਾ ਹਾਂ, ਅਤੇ ਉਹ ਵੀ ਮੇਰੇ ਨਾਲ ਜੁੜ ਗਏ ਨੇ। ਗੁਰਪ੍ਰੀਤ ਜੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਮੈਨੂੰ ਲੱਗਦਾ ਮੈਂ ਕੱਚੀ ਨੀਂਦੇ ਉਠਾਲਤਾ ਤੁਹਾਨੂੰ।
ਕੱਚੀ ਨੀਂਦੇ ਤਾਂ ਕੱਚੀ ਉਮਰ 'ਚ ਹੁੰਦੀ, ਹੁਣ ਹੁਣ ਬਜ਼ੁਰਗੀ ਉਮਰ 'ਚ ਕਿਹੜੀ ਕੱਚੀ।
ਉਹ ਕਈ ਹਫ਼ਤੇ ਹੋ ਗਏ ਸੀਗੇ ਗੱਲਬਾਤ ਕਰਨੀ ਸੀਗੀ, ਅਤੇ ਸਰ ਮੁਹੱਬਤ ਨਾਲ ਤਾਂ ਕਰ ਲਈ ਸੀ ਉੱਦਣ ਗੱਲ, ਅਤੇ ਆ ਵੀ ਹੁਣ ਮੈਂ ਕਿਹਾ ਚਲੋ ਤੁਹਾਡੇ ਵੀ ਪੰਛੀ ਨਿਗਾਹ ਰਹਿੰਦੀ, ਰਾਜਧਾਨੀ 'ਚ ਰਹਿੰਦੇ। ਦੋ ਮੁੱਦੇ ਆ, ਇੱਕ ਤਾਂ ਜਿਹੜੀ ਨਵੀਂ ਓਮੀਕ੍ਰੋਨ ਆ ਗਈ ਆ, ਨਵਾਂ ਨਾਮ ਰੱਖ ਲਿਆ ਇਹਦਾ ਹੁਣ, ਇਹ ਵੀ ਬਿੰਦ ਰੱਖੇ ਦੀ ਕੈਸਟਾਂ ਵਾਂਗ ਹਰੇਕ ਦੂਏ ਮਹੀਨੇ ਨਵੀਂ ਆ ਜਾਂਦੀ ਆ।
ਮੈਨੂੰ ਲੱਗਿਆ ਇਹ ਨਵਾਂ ਕੁਆਇਨ ਆ ਗਿਆ ਕਿਤੇ,
ਓਮੀਕ੍ਰੋਨ।
ਮੈਂ ਤਾਂ ਦੇਖਣ ਲੱਗ ਪਿਆ, ਮੈਂ ਐਕਸਚੇਂਜ 'ਚ ਜਾ ਕੇ ਮੈਂ ਕਿਹਾ ਇਹ ਕਿਹੜਾ ਕੁਆਇਨ ਹੈ, ਬਾਅਦ 'ਚ ਫਿਰ ਮੈਂ ਉਹ ਰਾਜਵੰਤ ਭਾਜੀ ਹੈਗੇ, ਉਹਨਾਂ ਨੇ ਹੈਸ਼ਟੈਗ ਜਿਹਾ ਪਾਇਆ ਸੀ, ਤੇ ਉਹ ਕੁਛ ਸਿਆਣਿਆਂ ਬੰਦਿਆਂ 'ਚ ਹੈਗੇ ਆ ਵੀ ਜਦੋਂ ਪੋਸਟ ਪਾਉਂਦੇ ਨਾ ਉਹ ਨਾਲ ਹੈਸ਼ਟੈਗ ਜਿਹਾ ਪਾ ਦਿੰਦੇ ਨੇ, ਤੇ ਉਹ ਹੈਸ਼ਟੈਗ ਦਾ ਫਾਇਦਾ ਇਹ ਹੁੰਦਾ ਵੀ ਤੁਸੀਂ ਕਲਿੱਕ ਕਰੋ ਤੇ ਤੁਹਾਨੂੰ ਉਹਦੇ ਨਾਲ ਰਿਲੇਟਡ ਪੋਸਟਾਂ ਲੱਭ
ਜਾਂਦੀਆਂ।
ਉਹਨਾਂ ਨੇ ਤਾਂ ਉਹਨਾਂ ਨੂੰ ਤਾਂ ਗਾਲ 'ਚ ਹੀ ਕੱਢੀ ਸੀ, ਉਹਦਾ ਕੁਛ ਨੀ ਹਾਲ ਤੇਰਾ ਓਮੀਕ੍ਰੋਨ,
ਇਹ ਕਿਹੜਾ ਜੰਪਿਆ ਸੂਰਮਾ।
ਆਹੋ ਉਹ ਮੈਂ ਦੇਖਿਆ ਤੇ ਉਹ ਵਿੱਚ ਕਿੰਨੀ ਇਨਫੋਰਮੇਸ਼ਨ ਉਹਦੇ ਨਾਲ ਰਿਲੇਟਡ ਸੀ, ਮੈਂ ਕਿਹਾ ਅੱਛਾ ਅਫਰੀਕਾ ਵਾਲੇ ਕਰੋਨਾ ਭਾਈ ਸਾਹਿਬ ਨੇ।
ਉਹ ਪਤਾ ਕੀ ਆ, WHO ਨਾਲ ਔਖੇ ਹੋਈ ਪਈ ਦੁਨੀਆ, ਕਹਿੰਦੇ ਇਹਦਾ ਨਾਂ ਤੁਸੀਂ ਉਹ ਜ਼ੀ ਕੱਲ ਨਹੀਂ ਰੱਖਿਆ, ਤੁਹਾਨੂੰ ਪਤਾ ਜ਼ੀ ਜਿਹੜਾ ਆ ਉਹ ਚਾਈਨਾ ਦਾ ਹੈਗਾ ਨਾ ਪ੍ਰੈਜ਼ੀਡੈਂਟ ਪ੍ਰਧਾਨ,
ਤੇ
ਉਹ ਕਹਿੰਦੇ ਇਹਦਾ ਨਾਮ ਇਹ ਬਣਦਾ ਸੀ। ਮੈਂ ਦੇਖਿਆ ਯਾਰ ਇਹਦਾ ਨਾਂ ਇਹ ਕਿੱਦਾਂ ਬਣਦਾ ਸੀ, ਉਹ ਜਿੱਦਾਂ ਸੁਣਿਆ ਕਹਿੰਦੇ ਜਿਹੜੀਆਂ ਕਰੋਨਾ ਨਾ ਉਹਦੀਆਂ ਬਹੁਤ ਲੱਤਾਂ ਹੁੰਦੀਆਂ, ਸਰਕਲ ਜਿਹਾ ਹੁੰਦਾ ਜਿੱਦਾਂ ਸਪੰਜ ਬਾਲ ਵਾਂਗਰ, ਜਿਹੜਾ ਜਿੱਦਾਂ ਅਲਫਾ ਸੀ ਉਹਦੇ ਇੱਕ ਸੀਗਾ ਲੱਤ ਦੇ ਉੱਤੇ ਨੋਡ, ਜਿਹੜਾ ਬੀਟਾ ਸੀ ਉਹਦੇ ਦੋ ਸੀਗੀਆਂ, ਇਹਦੇ ਕਹਿੰਦੇ ਹੈਗੀਆਂ 11। ਮੈਂ ਕਿਹਾ ਇਹ ਜੀ ਕਿੱਦਾਂ ਬਣਦਾ, ਫੇਰ ਪਤਾ ਲੱਗਾ ਵੀ 11 ਮਤਲਬ ਐਕਸ ਲਿਖਦੇ ਆ 10 ਨੂੰ ਤੇ ਨਾਲ ਏਕਾ ਪਾ ਦਿੰਦੇ ਆ 11 ਕਰਨ ਨੂੰ, ਤੇ ਉਹ ਜੀ ਬਣਦਾ ਸੀਗਾ। ਉਹ ਕਹਿੰਦੇ ਯਾਰ ਇਹ ਤਾਂ ਫਿਰ ਉਹਦਿਆਂ ਦੇ ਪ੍ਰੈਜ਼ੀਡੈਂਟ ਦਾ ਨਾਮ ਬਣ ਜਾਣਾ ਆ, ਤਾਂ ਕਰਕੇ ਉਹਨੀ ਉਹ ਨਾਮ ਬਦਲਦਾ, ਤਾਂ ਹੁਣ ਉਹਦਾ ਰੌਲਾ ਪਿਆ ਵੀ ਤੁਸੀਂ ਕਿਹਨੂੰ ਪੁੱਛ ਕੇ ਬਦਲਿਆ ਇਹ ਨਾਮ, ਏਦਾਂ ਤੁਸੀਂ ਕਰ ਨਹੀਂ ਸਕਦੇ।
ਚਾਈਨਾ ਵਾਲੇ ਨੇ ਤਾਂ ਅੱਗੇ ਦੁਨੀਆਂ ਨੂੰ ਟੈਟ ਕੀਤਾ ਹੋਇਆ, ਤੇ ਹੁਣ ਜੇ ਉਹ ਨਾਂ ਰੱਖ ਦਿੰਦੇ ਹੋਰ ਟੈਟ ਕਰ ਦੇਣਾ।
ਆਹੋ
ਸਮਾਨ ਸਮੂਨ ਜਿਹੜੇ ਸਾਰੇ ਡਿਲੇ ਹੋਏ ਪਏ ਨੇ ਉਹ ਚਾਈਨਾ ਵਾਲੇ ਕਰਨ ਦੇ ਨੇ ਜਾਣ ਬੁੱਝ ਕੇ,
ਜਾਣ ਬੁੱਝ ਕੇ ਕਰਤੇ, ਕਾਫੀ ਮਹਿੰਗਾ ਹੋ ਗਿਆ ਆ, ਕੰਟੇਨਰ ਮਿਲ ਨਹੀਂ ਰਹੇ, ਡਿਲੇ ਚੱਲ ਰਿਹਾ, ਭਾਅ ਬਹੁਤ ਚੱਕ ਦਿੱਤੇ ਆ ਤੇ ਚਲੋ।
ਬਾਤ ਆ ਜੀ, ਬਿਲਡਿੰਗ ਇੰਡਸਟਰੀ ਦੇਖ ਲਓ ਭਾਅ, ਜਿਹੜੇ ਘਰ ਪਹਿਲੋਂ 1500 ਪਰ ਸਕੁਅਰ ਮੀਟਰ ਦੇ ਬਣ ਰਹੇ,
ਅੱਛਾ,
ਹੁਣ ਉਹੀ ਘਰ 1900 ਪਰ ਸਕੁਅਰ ਮੀਟਰ ਦੇ ਬਣ ਰਹੇ।
ਓਹੋ, ਔਖਾ ਜੀ। ਚਲੋ ਗਿੱਲ ਸਾਹਿਬ, ਆਪਣੇ ਕ੍ਰਿਪਟੋ ਕਰੰਸੀ ਦੀ ਵੀ ਥੋੜੀ ਜਿਹੀ ਗੱਲ ਸੁਣਾਓ, ਕੋਇਨ ਕੋਇਨ ਕਿਹੜੇ ਲਈਏ ਆਪਾਂ?
ਉਹ ਨਾ ਲਓ ਭਾਜੀ, ਅਸੀਂ 1200 ਡਬੋ ਕੇ ਬੈਠੇ, ਤੁਸੀਂ ਕਾਹਨੂੰ ਸਾਨੂੰ ਉਦਾਂ ਦੇ ਦਿਓ।
ਅੱਛਾ, ਉਹ ਕੋਇਨਾਂ ਤਾਂ ਮੈਨੂੰ ਚੇਤਾ ਆ ਗਿਆ, ਕੱਲ ਅੰਕਲ ਨੇ ਸਾਡੇ ਨਾਲ ਘੁੱਟ ਲਾ ਲਈ ਉੱਥੇ, ਤੇ ਉਹ ਆਂਟੀ ਨੂੰ ਕਰੀ ਜਾਵੇ ਬਟੂਆ ਮੂਹਰੇ ਰੱਖੀ ਜਾਵੇ, ਆਹ ਚੱਕ ਜਿੰਨੇ ਵੀ ਇਹਦੇ 'ਚ 50 ਦੇ, 20 ਦੇ, 10 ਦੇ, 5 ਦੇ ਕੁਆਇਨ ਹੈ ਸਾਰੇ ਤੇਰੇ। ਮੈਂ ਕਿਹਾ ਅੰਕਲ ਜੀ ਬੜੇ ਦਾਨੇਸ਼ਵਰ ਬਣੇ ਹੋਏ, ਅੰਡਾ ਦਾਨ।
ਠੀਕ ਹੈ, ਬੰਦਾ ਕਹੇ ਮੈਂ ਜਿੱਦਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੈਂ ਕਿਹਾ ਮੈਂ ਬਿਟਕੋਇਨ ਖਰੀਦਿਆ ਹੋਇਆ, ਪਰ ਮੈਂ ਇਹ ਨੀ ਦੱਸਦਾ ਹੁੰਦਾ ਮੈਂ ਵੀ ਕਿੰਨਾ ਕਿੰਨਾ ਕਿ, ਇੱਕ ਵੀ ਨਹੀਂ ਹੈਗਾ, ਪਰ ਹੈਗਾ ਤਾਂ ਹੈ ਬਿਟਕੋਇਨ, ਪੈਸੇ ਤਾਂ ਲੱਗੇ ਆ, ਉਹ ਪਾਵਾ 0.0 ਸਮਥਿੰਗ
ਹੈਗੇ। ਉਹ ਜਿੱਦਾਂ ਵਰਤੀ ਦਾ ਕਿੱਦਾਂ, ਸਾਨੂੰ ਇਹ ਤਾਂ ਸਮਝਾ ਦਿਓ, ਜਿੱਦਾਂ ਮੈਂ ਹੁਣ ਤੁਹਾਤੋਂ ਕੋਈ ਚੀਜ਼ ਲੈਣੀ ਹੋਵੇ, ਮਤਲਬ ਮੈਂ ਕਿੱਦਾਂ ਉਹਨੂੰ ਤੁਹਾਨੂੰ ਕਿੱਦਾਂ ਦੇਣਾ ਆ?
ਨਹੀਂ ਵਰਤਣਾ ਹੈ ਹੀ ਨੀ ਭਾਜੀ, ਉਹ ਆਪਾਂ ਕਾਹਨੂੰ ਵਰਤਣਾ, ਇਹ ਜਿੱਦਾਂ ਬੀਬੀਆਂ ਸੋਨਾ ਨੀ, ਸੋਨੇ ਤੇ ਪੈਸਾ ਖਰਾਬ ਕਰਦੀਆਂ, ਇਹ ਬਸ ਓਦਾਂ ਹੀ ਆ, ਜਦੋਂ ਤੁਸੀਂ ਸੋਨਾ ਬਣਾਉਂਦੇ ਆ, ਸੁਨਿਆਰਾ ਕਹਿੰਦਾ ਜੀ ਆ ਆ ਜੀ ਤੁਹਾਡਾ ਬਣ ਗਿਆ, ਮੰਨ ਲਓ ਸਪੋਜ਼ ਕਰੋ 40,000 ਦਾ ਬਣ ਗਿਆ ਨੇ, ਮੁੰਦੀ ਬਣ ਗਈ, ਜੇ ਤੁਸੀਂ ਉਹੀ ਮੁੰਦੀ ਉਹੀ ਸੁਨਿਆਰੇ ਤੋਂ ਵਾਪਸ ਲੈ ਕੇ ਜਾਂਦੇ ਹੋ, ਉਦੋਂ ਫਿਰ ਕਹੋਗੇ ਜੀ ਇਹ ਤਾਂ ਹੁਣ ਇਹਦੇ ਚ ਮੈਂ 32,000 ਹੀ ਦੇਣੇ। ਬੰਦਾ ਕਹਿੰਦਾ ਯਾਰ ਹੁਣ ਤਾਂ ਸੋਨੇ ਦਾ ਭਾਅ ਵੱਧ ਗਿਆ, ਤੂੰ ਹੁਣ ਘੱਟ ਕੇ ਦੇ, ਨਹੀਂ ਜੀ ਸਾਡੀ ਬਣਵਾਈ ਸਾਡੀ ਆ ਸਾਡੀ, ਬੰਦਾ ਕਹਿੰਦਾ ਮਟੀਰੀਅਲ ਤਾਂ ਉਹੀ ਆ ਪਰ ਨਾ,
ਨਹੀਂ ਜਦੋਂ ਜਦੋਂ ਵੇਚਦੇ ਹੁੰਦੇ ਆ, ਨਹੀਂ ਜੀ ਬਣਵਾਈ ਫ੍ਰੀ ਆ, ਇਹ ਸੋਨੇ ਦਾ ਹੀ ਭਾਅ, ਅਸੀਂ ਤਾਂ ਤੁਹਾਨੂੰ ਸੋਨੇ ਦਾ ਹੀ ਭਾਅ ਲਾ ਰਹੇ ਆ।
ਆਹੋ, ਤੇ ਜਦੋਂ ਉਸੇ ਸੁਨਿਆਰੇ ਕੋ ਜਾਈਏ, ਉਦੋਂ ਫਿਰ ਤੁਹਾਨੂੰ ਉਹ ਸਾਰੇ ਆਪਣੇ ਖਰਚੇ ਵੀ ਪਾਉਣ ਦਾ। ਇਹ ਤੁਹਾਨੂੰ ਮੈਂ ਆਪਣੀ ਮਾਤਾ ਨਾਲ ਵੀ ਮੈਂ ਗੱਲ ਕਰਨ ਦਿਆ ਸੀ ਪਰਸੋਂ ਚੌਥ, ਮੈਂ ਮਾਤਾ ਆਪਣੀਆਂ ਬੀਬੀਆਂ ਨੇ ਨਾ ਸੋਨੇ ਦੇ ਪੈਸੇ ਇਨਵੈਸਟ ਕਰ ਕਰਕੇ ਜਿੰਨੀ ਖੇ ਖਰਾਬੀ ਕੀਤੀ ਹੈ, ਵੀ ਰਹਿ ਰੱਬ ਦਾ ਨਾ ਆਇਆ, ਮੈਂ ਕਿਹਾ ਵੀ ਤੁਸੀਂ ਸੋਨਾ ਬਣਾ ਕੇ ਰੱਖ ਲੈਂਦੀਆਂ ਫਿਰ ਕਿੱਥੇ ਜਾਂਦਾ, ਮੈਂ ਕਿਹਾ ਉਹ ਪਿਆ ਹੀ ਰਹਿੰਦਾ ਉਹ ਵੀ, ਹਾਂ ਇੱਕ ਵਿਆਹ ਤੇ ਪਾਉਣ ਲਈ ਜਿਹੜਾ ਤੁਸੀਂ 6-6 ਜਾਣਾ ਫੋਰ ਜਸਟ ਫੋਰ ਡਿਸਪਲੇ, ਜਿੱਦਾਂ ਰੋਲਸ ਰਾਇਸ ਨੀ ਰੱਖੀ ਹੁੰਦੀ ਵੀ ਹਾਂ ਵੀ ਡਿਸਪਲੇ ਤੇ, ਉਹਦਾ ਉਦਾਂ ਕੋਈ ਕੰਮ ਨੀ। ਇਹੀ ਕੁਆਇਨਸ ਆ ਭਾਜੀ, ਕੁਆਇਨਸ ਦਾ ਸਿਰਫ ਇਹ ਆ ਵੀ ਇਹ ਹੁਣ ਬਿਟਕੋਇਨ ਹੈ ਨਾ, ਬਿਟਕੋਇਨ ਦੇਖੋ ਅੱਜ ਤੋਂ 8 ਪਹਿਲਾਂ ਇੱਕ ਵੀਡੀਓ ਯੂਟਿਊਬ ਤੇ ਪਾਈ ਸੀ ਇੱਕ ਬੰਦੇ ਨੇ, ਉਹਨੇ ਕਿਹਾ ਵੀ ਬਿਟਕੋਇਨ ਲੈ ਲਓ, $1 ਤਾਂ ਮਿਲ ਰਿਹਾ, ਇਹ ਵਧੀਆ ਇਨਵੈਸਟਮੈਂਟ ਹੈ, ਪਰ ਅਸੀਂ ਉਸ ਵੇਲੇ ਪੰਜਾਬੀ ਗਾਣੇ ਦੇਖ ਰਹੇ ਸੀ ਯੂਟਿਊਬ ਤੇ, ਸਾਡੇ ਕੋਲ ਵੀਡੀਓ ਸਾਨੂੰ ਦਿਖੀ ਨੀ ਕਿਉਂਕਿ ਯੂਟਿਊਬ ਦੇ ਐਲਗੋਰਿਥਮ ਦੇ ਅਕੋਰਡਿੰਗ ਅਸੀਂ ਉਦੋਂ ਹੈ ਨੀ ਸੀ ਫਾਈਨੈਂਸ ਦੇ ਵਿੱਚ, ਸਾਨੂੰ ਉਹ ਬਸ ਬੱਬਰ ਰਾਏ ਦੇ ਗਾਣੇ ਦਿਖਾ ਲਈ, ਤੇ ਉਹ ਹੁਣ ਦੇਖ ਲਓ ਵੀ ਆਪਾਂ ਕੋਈ ਕਰਨੀ ਨੀ ਕੈਲਕੂਲੇਸ਼ਨ, ਪਰ ਜੇ 10-20 ਖਰੀਦੇ ਹੁੰਦੇ ਤੇ ਉਹ ਨੀਅਰ ਅਬਾਊਟ 8 lakh ਦੇ ਹੋਣੇ ਸੀ। ਹੁਣ
ਮੈਨੂੰ ਆਸਾ ਆ ਗਿਆ, ਉਦੋਂ ਤੁਸੀਂ ਬੱਬਲ ਰਾਏ ਦਾ ਜਿਹੜਾ ਛੱਲਾ ਹੈ ਉਦੋਂ ਅੰਗੂਰ ਤੜਾ ਰਿਹਾ ਸੀ ਆਸਟ੍ਰੇਲੀਆ ਦੇ, ਛੱਲਾ ਬਿਟਕੋਇਨ ਨਹੀਂ ਸੀ ਭੇਜ ਰਿਹਾ, ਛੱਲਾ ਅੰਗੂਰ ਤੜਾ ਰਿਹਾ ਸੀ।
ਨਹੀਂ ਉਹ ਇਹ ਫਰਕ ਹੁੰਦਾ ਨਾ ਭਾਜੀ, ਹੁਣ ਦੇਖੋ ਜੋ ਤੁਸੀਂ ਦੇਖਦੇ ਹੋ, ਕੰਪਿਊਟਰ ਝੂਠ ਨੀ ਬੋਲਦੇ ਹੁੰਦੇ, ਤੇ ਕੰਪਿਊਟਰ ਨੇ ਅਕੋਰਡਿੰਗ ਟੂ ਯੋਰ ਐਲਗੋਰਿਥਮ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਨੇ, ਤੇ ਉਦੋਂ ਠੀਕ ਹੈ ਇਹ ਬਿਟਕੋਇਨ ਤੁਸੀਂ ਵਰਤਦੇ ਨੀ ਹੈਗੇ, ਇਹ ਜਸਟ ਲਾਈਕ ਬਾਇੰਗ ਅ ਜਵੈਲਰੀ, ਠੀਕ ਹੈ, ਤੇ ਜਦੋਂ ਈਵਨ ਕਿ ਸ਼ੇਅਰ, ਆਪਾਂ ਸ਼ੇਅਰ ਵੀ ਕਿਹੜਾ ਕਿਤੇ ਵਰਤਦੇ ਹਾਂ, ਪਰ ਤੁਸੀਂ ਕੀ ਕਹਿੰਦੇ ਹੁੰਦੇ ਆ ਇਨਵੈਸਟ ਕਰ ਲੈਂਦੇ ਹੋ, ਫਿਰ ਜੋ ਰੇਟ ਵੱਧਦਾ
ਬੈਨ
ਥੋੜੀ ਕੋਈ, ਤੁਸੀਂ ਤੁਸੀਂ ਆਪ ਦੱਸੋ ਬੈਨ ਕਰਨਾ ਕਿਸੇ ਵੀ ਚੀਜ਼ ਨੂੰ, ਉਹਦਾ ਕੀ ਕਹਿੰਦੇ ਹੁੰਦੇ ਉਹ ਕੋਈ ਰਿਜ਼ਲਟ ਨਹੀਂ ਹੁੰਦਾ ਵੀ ਹਾਂ ਵੀ ਉਹ ਸੋਲੂਸ਼ਨ ਨਹੀਂ ਹੁੰਦਾ ਕਿਸੇ ਵੀ ਚੀਜ਼, ਬੈਨ ਬੈਨ ਕਰਕੇ ਕੀ ਤੁਸੀਂ ਕਰ ਲੋਗੇ?
ਨਹੀਂ ਮੈਨੂੰ ਤਾਂ ਇੱਦਾਂ ਲੱਗਦਾ ਜੇ ਹਿਸਾਬ ਨਾਲ ਰਿਕਾਰਡ ਚੱਲ ਰਿਹਾ ਵੀ ਜੇ ਇਹਨੂੰ ਇਹਨੂੰ ਚਲਵਾਉਣਾ ਹੋਣਾ ਤਾਂ ਬੈਨ ਕੀਤਾ, ਕਿਉਂਕਿ ਪਤਾ ਹੈ ਵੀ ਜੇ ਮੋਦੀ ਸਾਹਿਬ ਨੇ ਬੈਨ ਕਰਤਾ ਤਾਂ ਉਹ ਤੁੜਵਾ ਦੇਣਾ ਕਾਨੂੰਨ, ਫਿਰ ਤਾਂ ਬਹੁਤ ਪਬਲਿਸਿਟੀ ਹੋਣੀ ਹੈ।
ਨਹੀਂ ਉਹ ਉਹੀ ਤਾਂ ਗੱਲ ਹੈ ਨਾ, ਵੀ ਇਹ ਬੈਨ ਕਰਨ ਦਾ ਕੀ ਮਤਲਬ ਹੈ? ਠੀਕ ਆ ਲੋਕ ਲੋਕਾਂ ਨੂੰ ਤੁਸੀਂ ਤੁਸੀਂ ਵਾਰਨ ਕਰੋ, ਵਾਰਨ ਕਰਦੇ ਨੇ। ਇੰਡੀਆ ਦੀ ਇੱਕ ਇੱਕ ਖੂਬਸੂਰਤੀ ਹੈਗੀ ਮੈਂ ਮੰਨਦਾ ਅੱਜ ਤੱਕ ਵੀ ਇਹ, ਜਿੱਦਾਂ ਹੁਣ ਈਵਨ ਕਿ ਹਾਲੀਵੁੱਡ ਦੀਆਂ ਫਿਲਮਾਂ ਵੀ ਇੰਡੀਆ 'ਚ ਜਾਂਦੀਆਂ ਨੇ, ਉਹ ਜਦੋਂ ਵੀ ਉੱਥੇ ਕੋਈ ਡਰਿੰਕ ਕਰਦੇ ਨੇ ਜਾਂ ਸਿਗਰਟ ਪੀਂਦੇ ਨੇ, ਥੱਲੇ ਉਹਨਾਂ ਨੂੰ ਲਿਖਣਾ ਪੈਂਦਾ ਵੀ ਹਾਂ ਵੀ ਇਟ ਇਜ਼ ਇੰਜੀਰੀਅਸ ਟੂ ਹੈਲਥ। ਸੋ ਉਹ ਚੀਜ਼ ਠੀਕ ਆ। ਹੁਣ ਜੇ ਤੁਸੀਂ ਉਹ ਸੀਨ ਹੀ ਬੈਨ ਕਰ ਦੂੰਗੇ, ਠੀਕ ਹੈ, ਉਹ ਸਟੋਰੀ ਦਾ ਵਧੀਆ ਹਿੱਸਾ ਹੋਵੇ, ਉਹ ਲੋਕਾਂ ਨੂੰ ਪਤਾ ਲੱਗੂ ਵੀ ਹੋਇਆ ਕੀ ਇੱਥੇ, ਉਹ ਚੀਜ਼ ਇੱਕ ਤੁਸੀਂ ਨਾਲ ਵਾਰਨਿੰਗ ਦੇ ਸਕਦੇ ਹੋ, ਵਾਰਨਿੰਗ ਨਾਲ ਅਗਲੇ ਨੂੰ ਪਤਾ ਲੱਗਦਾ ਵੀ ਇਹ ਚੀਜ਼ ਸਾਡੇ ਲਈ ਮਾੜੀ ਹੋ ਸਕਦੀ ਹੈ।
ਬਲੈਕ ਮਨੀ ਹੈ, ਫਲੋਟ ਕਰ ਰਿਹਾ, ਡਰੱਗ ਮਨੀ ਹੈ, ਕਿਤੇ ਵੀ ਹੈ, ਆਸਟ੍ਰੇਲੀਆ ਕਿਤੇ ਵੀ ਵੱਖਰੇ ਕੰਟਰੀਆਂ ਚ, ਇਹਦੀ ਹੁਣ ਮਜਬੂਰੀ ਹੈ ਕਿ ਲੋਕਾਂ ਇਹਨੂੰ ਸਰਕੂਲੇਸ਼ਨ ਚ ਲਿਆਉਣਾ ਪੈਂਦਾ, ਮਨੀ ਲੌਂਡਰਿੰਗ ਕਰਨੀ ਪੈਂਦੀ ਆ, ਕਿਤੇ ਨਾ ਕਿਤੇ ਤਾਂ ਲਿਆਉਣਾ ਹੀ ਪੈਂਦਾ ਨਾ ਇਹ ਕਰੰਸੀ ਨੂੰ, ਤਾਂ ਹੀ ਚੱਲੂਗੀ ਨਾ। ਹੁਣ ਉਹ ਡਰ ਇਹ ਹੈ ਸਰਕਾਰਾਂ ਨੂੰ ਵੀ ਇਹ ਜੇ ਪ੍ਰਾਈਵੇਟ ਅਲਾਓ ਕਰ ਦਿੱਤੇ ਤਾਂ ਉਹ ਇੱਕ ਆਪਣੇ ਆਪ ਦੇ ਵਿੱਚ ਜਿੱਦਾਂ ਕਹਿ ਲਓ ਕੋਈ ਮਾਫੀਆ ਦੀ ਆਪਣੀ ਬੈਂਕ ਬਣਨ ਦਾ ਇਹ ਕੰਮ ਹੈ ਵੀ ਇਹ ਕੋਨਸੈਪਟ ਪਤਾ ਲੱਗ ਗਿਆ ਹੁਣ ਵੀ ਸ਼ਾਇਦ ਤੁਸੀਂ ਦੇਖੀ ਹੋਣੀ ਜੌਨ ਵਿਕ ਫਿਲਮ, ਉਹਨਾਂ ਦੇ ਆਪਣੇ ਕੋਇਨ ਨੇ, ਆਪਣੀ ਕਰੰਸੀ ਹੈ ਉਹਨਾਂ ਦੀ। ਸੋ ਉਹ ਉਸ ਤਰ੍ਹਾਂ ਦਾ ਇੰਟਰਨਲ ਜਿਹੜੀ ਹੈ ਲੈਣ ਦੇਣ ਜਿਹੜਾ ਉਹ ਚੱਲ ਪਏਗਾ ਇਸ ਕਰੰਸੀ ਦੇ ਵਿੱਚ। ਇਹ ਇੱਕ ਕਾਰਨ ਹੈ ਮੇਰੇ ਹਿਸਾਬ ਨਾਲ ਕਿ ਇਹਦੇ ਨਾਲ ਜਿੱਦਾਂ ਫੰਡਿੰਗ ਹੋ ਸਕਦੀ ਆ, ਫੋਰਨ ਪਾਵਰਸ ਵਿੱਚ ਪਲੇ ਕਰ ਸਕਦੀਆਂ ਆ, ਰੋਗ ਔਰਗਨਾਈਜੇਸ਼ਨਸ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਐਕਸਚੇਂਜ ਕਰ ਸਕਦੀਆਂ ਹਵਾਲਾ, ਜਿੱਦਾਂ ਮਤਲਬ ਇੰਗਲੈਂਡ ਦੇ ਦਿਓ ਜੀ, ਇੱਧਰ ਲੈ ਲਿਓ ਜੀ, ਉਹ ਹਿਸਾਬ ਤਾਂ ਜਿਹੜਾ ਆਪਣਾ ਹੀ ਬੈਂਕਿੰਗ ਚਲਾ ਸਕਦੇ, ਇਹ ਇੱਕ ਕਾਰਨ ਹੋ ਸਕਦਾ।
ਭਾਜੀ ਜੇ ਤੁਸੀਂ ਬੈਨ ਕਰ ਦੂੰਗੇ ਨਾ ਫਿਰ ਤਾਂ ਤੁਸੀਂ ਟੋਟਲ ਕੰਟਰੋਲ ਹੀ ਲੋਸ ਕਰ ਦਿੰਦੇ ਹੋ, ਫਿਰ ਤਾਂ ਤੁਹਾਨੂੰ ਪਤਾ ਹੀ ਲੱਗਣਾ ਵੀ ਹੋ ਕੀ ਰਿਹਾ। ਹੁਣ ਇਹ ਤਾਂ ਕੰਮ ਹੀ ਬੜਾ ਸੌਖਾ ਹੈ, VPN ਤੇ ਤੁਸੀਂ ਵਰਚੁਅਲ ਪ੍ਰਾਈਵੇਟ ਨੈਟਵਰਕ ਹੈ ਜਿਹੜਾ, ਠੀਕ ਹੈ ਨਾ। ਹੁਣ ਲੋਕ ਕਹਿੰਦੇ ਜੀ ਪੌਨ ਬੈਨ ਹੈ ਇੰਡੀਆ ਚ, ਠੀਕ ਹੈ, ਕੋਈ ਬੈਨ ਨੀ, ਤੁਸੀਂ VPN ਯੂਜ ਕਰ ਰਹੇ ਹੋ, ਸਾਰੀਆਂ ਵੈਬਸਾਈਟਾਂ ਖੁੱਲਦੀਆਂ ਨੇ ਉੱਤੇ।
ਤੇ ਇੱਕ ਇਹ ਵੀ ਰਿਪੋਰਟ ਆ ਰਹੀ ਹੈ ਇੰਡੀਆ ਤੋਂ ਕਿ ਜਿਹੜੀ ਨੈਸ਼ਨਲ ਰਿਜ਼ਰਵ ਬੈਂਕ ਵੱਲੋਂ ਇੱਕ ਕਰੰਸੀ ਜਿਹੜੀ ਆ ਉਹ ਕੋਇਨ ਖੋਲ ਰਹੇ ਨੇ। ਮੈਨੂੰ ਇੱਥੇ ਵੀ ਪਤਾ ਲੱਗਾ ਪਿਛਲੇ ਹਫ਼ਤੇ ਵੀ ਇੱਥੇ ਦੀਆਂ ਵੀ ਜਿਹੜੀਆਂ ਮੇਜਰ ਬੈਂਕਸ ਆ ਉਹਨਾਂ ਨੇ ਵੀ ਇਹ 'ਤੇ ਰਿਸਰਚ ਕੀਤੀ ਹੈ, ਪਰ ਉਹ ਇੰਨੇ ਕੀਨ ਨਹੀਂ ਹੈਗੇ। ਪਰ ਹੁਣ ਜਿਸ ਹਿਸਾਬ ਨਾਲ ਚੱਲ ਰਿਹਾ ਉਹ ਬੈਂਕਾਂ ਕਹਿੰਦੀਆਂ ਅਸੀਂ ਆਪਣੇ ਕੋਇਨ ਇਸ਼ੂ ਕਰਾਂਗੇ ਡਿਜੀਟਲ ਆਪਣੀ ਕਰੰਸੀ। ਆਈ ਡੋਂਟ ਨੋ ਦੇ ਵਿਲ ਬੀ ਮਤਲਬ ਬਹੁਤ ਸਾਰੇ
ਭਾਜੀ ਇਹ ਹਊਆ ਆ, ਇਹ ਸਿਰਫ ਨਾ ਦੇਖੋ ਇਹ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਇਹ ਵਿਹਲੇ ਦਿਮਾਗਾਂ ਦੀ ਕਾਢ ਆ, ਕਿਉਂਕਿ 2019 ਦੇ ਸ਼ੁਰੂ ਚ ਜਦੋਂ ਆ ਜਿਹੜੀਆਂ ਗੇਮਸ ਨੇ ਸਪੋਰਟਸ ਆ ਇਹ ਬੰਦ ਹੋ ਗਈਆਂ ਸੀ ਕਿਉਂਕਿ ਕਰੋਨਾ ਕਰਕੇ, ਠੀਕ ਹੈ, ਉਹ ਬਹੁਤ ਵੱਡੀ ਗੈਂਬਲਿੰਗ ਕਮਿਊਨਿਟੀ ਸੀ ਉਹ।
ਹਾਂਜੀ ਹੈਲੋ, ਮੇਰਾ ਖਿਆਲ ਹੈ ਆਵਾਜ਼ ਜਿਹੜੀ ਆ ਉਹ ਬੰਦ ਹੋ ਰਹੀ ਹੈ ਗੁਰਪ੍ਰੀਤ ਉਹਨਾਂ ਦੀ, ਅਤੇ ਕਨੈਕਸ਼ਨ ਜਿਹੜਾ ਉਹਨਾਂ ਦਾ ਲੂਜ਼ ਹੋ ਰਿਹਾ। ਕੋਈ ਨਹੀਂ ਆਪਾਂ ਪ੍ਰੋਗਰਾਮ ਜਾਰੀ। ਹਾਂਜੀ ਗੁਰਪ੍ਰੀਤ ਜੀ, ਤੁਸੀਂ ਦੱਸ ਰਹੇ ਸੀ ਗੈਂਬਲਿੰਗ ਕਮਿਊਨਿਟੀ ਜਿਹੜੀ।
ਹਾਂਜੀ ਹਾਂਜੀ ਉਹ ਵਿਹਲੀ ਹੋ ਗਈ ਸੀ ਗੈਂਬਲਿੰਗ ਕਮਿਊਨਿਟੀ, ਠੀਕ ਹੈ, ਉਹਨਾਂ ਨੇ ਦੇਖਿਆ ਵੀ ਹੋਰ ਕਿਹੜੇ ਸਾਡੇ ਕੋਲ ਆਪਸ਼ਨਸ ਹੈਗੇ ਨੇ ਜਿੱਥੇ ਅਸੀਂ ਇਹ ਆਪਣਾ ਕੰਮ ਖੇਡ ਸਕੀਏ, ਕਿਉਂਕਿ ਇਹ ਹੁੰਦਾ ਚਸਕਾ ਹੀ ਹੈ, ਠੀਕ ਹੈ। ਤੇ ਉਹਨਾਂ ਨੇ ਇੱਧਰ ਨੂੰ ਕੋਇਨਸ ਵੱਲ ਨੂੰ ਆ ਗਏ, ਜਿਹੜੀ ਆਪਣੀ ਸ਼ੇਅਰ ਮਾਰਕੀਟ ਹੈ। ਹੁਣ ਸ਼ੇਅਰ ਮਾਰਕੀਟ ਮੈਂ ਤੁਹਾਨੂੰ ਦੱਸਦਾ, ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਣ ਦੇ ਦੋ ਤਰੀਕੇ ਨੇ, ਇੱਕ ਹੈਗੀ ਇਨਵੈਸਟਿੰਗ।
ਹਾਂਜੀ
ਇਨਵੈਸਟਿੰਗ ਦਾ ਮਤਲਬ ਹੈ ਤੁਸੀਂ ਇੱਕ ਸ਼ੇਅਰ ਖਰੀਦ ਲਿਆ ਹਨਾ ਕੰਪਨੀ ਦਾ, ਤੇ ਉਹ ਤੁਹਾਨੂੰ ਤੁਸੀਂ ਮੰਨ ਲਓ ਨੈਬ ਦਾ ਸ਼ੇਅਰ ਹੈ, ਨੈਬ ਦਾ ਸ਼ੇਅਰ ਹੈਗਾ ਜੀ $28 ਦਾ, ਤੁਸੀਂ 10 ਸ਼ੇਅਰ ਖਰੀਦ ਲਏ $280 ਦੇ, ਤੇ $15 ਤੁਹਾਡੇ ਲੱਗੇ ਉਹਨੂੰ ਖਰੀਦਣ ਤੇ, ਰਾਈਟ, ਤੇ ਉਹ ਤੁਹਾਡੇ ਬਣ ਗਏ $295, ਠੀਕ ਹੈ। ਉਹ ਹੁਣ ਤੁਸੀਂ ਰੱਖ ਲਏ, ਹੁਣ ਤੁਸੀਂ ਵੇਟ ਕਰੋਗੇ ਵੀ ਇਹ ਚੇਂਜ ਹੋਊਗਾ ਨਾ ਸਾਲ ਦੇ ਵਿੱਚ, ਘੱਟ ਸਕਦੇ ਵੱਧ ਸਕਦੇ, ਦੈਟਸ ਅ ਡਿਫਰੈਂਟ ਸਟੋਰੀ, ਪਰ ਉਹ ਤੁਹਾਡੇ ਇੱਕ ਇਨਵੈਸਟਮੈਂਟ ਹੋ ਗਈ। ਫਿਰ ਆਉਂਦੀ ਸ਼ੇਅਰ ਟ੍ਰੇਡਿੰਗ। ਹੁਣ ਜਿਹੜੀ ਸ਼ੇਅਰ ਟ੍ਰੇਡਿੰਗ ਹੈ, ਸ਼ੇਅਰ ਟ੍ਰੇਡਿੰਗ ਦੇ ਵਿੱਚ ਕੀ ਹੁੰਦਾ ਹੈ, ਜੇ ਤੁਸੀਂ $1,000 ਤੁਸੀਂ ਪਾਉਂਦੇ ਹੋ ਨਾ ਆਪਣੇ ਅਕਾਊਂਟ ਦੇ ਵਿੱਚ ਜਿੱਥੋਂ ਤੁਸੀਂ ਸ਼ੇਅਰ ਟ੍ਰੇਡ ਕਰਨੇ ਆ, ਉਹ ਤੁਹਾਨੂੰ 5 ਗੁਣਾ ਤੁਹਾਡੀ ਇਨਵੈਸਟਮੈਂਟ ਪਾਵਰ ਵਧਾਉਂਦੇ ਨੇ, ਉਹਨੂੰ ਕਹਿੰਦੇ ਲੈਵਰੇਜ। ਠੀਕ ਹੈ ਜੀ। ਹੁਣ ਤੁਸੀਂ $1,000 ਤੁਹਾਡੇ ਅਕਾਊਂਟ 'ਚ ਹੈਗਾ, ਤੁਸੀਂ ਕਹਿ ਰਹੇ ਮੈਂ ਚਲੋ ਆ ਯਾਰ ਮੈਂ ਨੈਬ ਦੇ ਸ਼ੇਅਰ ਖਰੀਦਣੇ ਆ, ਤੁਸੀਂ ਉਹ $1,000 ਦੇ ਨਾਲ ਨੈਬ ਦੇ 20 ਜਾਂ 30 ਅਪ ਟੂ 5,000 ਸ਼ੇਅਰ ਖਰੀਦ ਸਕਦੇ ਹੋ। ਠੀਕ ਹੈ। ਪਰ ਜੇ ਨੈਬ ਦੇ ਸ਼ੇਅਰ ਘਟਣੇ ਸ਼ੁਰੂ ਹੋ ਗਏ, ਤੁਹਾਨੂੰ ਉਨੇ ਸ਼ੇਅਰਾਂ ਤੇ ਘਾਟਾ ਵੀ ਪੈਣਾ ਸ਼ੁਰੂ ਹੋ ਜਾਣਾ। ਠੀਕ ਹੈ ਜੀ। ਇਹ ਮੇਰੇ ਨਾਲ ਟੈਸਲਾ ਆਪਣੇ ਟੈਸਲਾ ਦੇ ਵਿੱਚ ਹੋਇਆ ਵੀ ਅਸੀਂ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਹਲਾਤੀਆਂ ਜੇ ਅਸੀਂ ਪੈਸੇ ਲਾਏ।
ਠੀਕ ਹੈ। ਮੈਂ ਸਮਝ ਸਕਦਾ ਆ ਪਿੱਛੇ ਜਿਹੜੇ ਕਿੰਨੇ ਬਿਲੀਅਨ 8-9 ਬਿਲੀਅਨ ਘਾਟਾ ਪਿਆ ਸੀ ਤੁਹਾਡੇ ਸ਼ੇਅਰ ਖਰੀਦਣ ਵਾਲੇ ਪਿਆ ਸੀ
ਭਾਜੀ। 8 ਬਿਲੀਅਨ ਤੁਸੀਂ ਕਿੱਥੇ ਖੇਡਦੇ ਹੋ? $25 ਬਿਲੀਅਨ ਟੈਸਲਾ, 25 ਬਿਲੀਅਨ।
ਮੈਨੂੰ ਉਹਦਾ ਫੀਲਿੰਗ ਹੋ ਗਈ ਸੀ ਵੀ ਗੁਰਪ੍ਰੀਤ ਨੇ ਸ਼ੇਅਰ ਖਰੀਦ ਲਿਆ ਕੰਪਨੀ ਚ।
ਤੁਸੀਂ ਬਲੀਵ ਨੀ ਕਰਨਾ, ਉਹ 1200 ਦੇ ਸੀ ਨਾ। ਮੈਂ ਕਿਸੇ ਆਪਣੇ ਦੋਸਤ ਨਾਲ ਗੱਲ ਕਰਨ ਦਿਆ 1200 ਤੇ, ਮੈਂ ਕਿਹਾ ਬਾਈ ਇਹ ਜਿਹੜੀ ਕੰਪਨੀ ਨਾ ਵੀ 1 ਟ੍ਰਿਲੀਅਨ ਤਾਂ ਆਲਰੇਡੀ ਮਾਰਕੀਟ ਕੈਪ ਇਹਦਾ ਹੋ ਗਿਆ ਵੀ ਇਹਨੇ ਹਿੱਟ ਕਰਨਾ ਵੀ ਗੂਗਲ ਜਾਂ ਐਮਾਜ਼ੋਨ ਜਿਹਨਾਂ ਦੇ 3-3 ਹਜ਼ਾਰ ਤੇ ਖੜੇ ਨੇ ਹਨਾ। ਮੈਂ ਕਿਹਾ ਵੀ ਇਹ ਚ ਪੈਸੇ ਲਾਉਣੇ ਚਾਹੀਦੇ ਆ। ਉਹ ਕਹਿੰਦਾ ਠੀਕ ਹੈ ਬਾਈ। ਤੇ ਮੈਂ ਨਾ ਉਦੋਂ ਮੇਰਾ ਅਕਾਊਂਟ ਹੈਗਾ ਇਹ ਚ ਮਾਈ ਟ੍ਰੇਡ ਹੈਗੀ ਇੱਕ ਤੇ ਐਪ ਤੇ, ਉਹਦੇ ਵਿੱਚ ਮੈਂ ਕਰ ਲਿਆ। ਉਹ ਜਦੋਂ ਕੀਤਾ ਤੇ ਉਹ ਨਾਲੋ ਨਾਲ ਹੀ ਥੱਲੇ। ਮੈਂ ਕਿਹਾ ਯਾਰ ਆਹ ਹੱਦ ਹੀ ਹੋ ਗਈ। ਮੈਂ ਕਿਹਾ ਇਹਨੂੰ ਤਾਂ ਮੈਂ ਦੇਖਣਾ ਵੀ ਇਹ 600-1200 ਤੇ ਆਈ ਗਈ ਆ, ਡਬਲ ਹੋ ਗਏ ਨੇ। ਮੈਂ ਮੇਰੇ ਪੈਸੇ ਲਾ ਕੇ ਮੈਨੂੰ, ਮੈਂ 2000 ਸੀ ਤੇ 2000 ਵੀ ਮੇਰਾ ਉਹ ਵੀ ਡਾਊਨ ਹੈ ਤੇ ਮੈਂ ਇਸ ਵੇਲੇ ਮੈਨੂੰ ਲੱਗਦਾ ਜਿਹੜਾ ਨਵਾਂ ਆਇਆ ਮਿਊਟੈਂਟ ਆਪਣਾ ਵੇਰੀਐਂਟ ਉਹਨੇ ਹੋਰ ਥੱਲੇ ਕਰ ਦੇਣਾ ਤੇ ਮੈਂ ਇਸ ਵੇਲੇ -800 ਵਿੱਚ ਚੱਲ ਰਿਹਾ।
ਠੀਕ ਹੈ। ਫਿਰ ਏਦਾਂ ਨਾ ਕਰੀਏ, ਆਪਾਂ ਪੈਸੇ ਪਹਿਲਾਂ ਪਾ ਕੇ ਤੁਹਾਡੇ ਕੋਲੋਂ ਟੈਸਟ ਕਰਾ ਲਿਆ ਕਿਸੇ ਕੰਪਨੀ ਨੂੰ ਥੱਲੇ ਕਰਾਉਣਾ ਜਾਂ ਹੋਰ
ਨਹੀਂ। ਇਹਦੀ ਇੱਕ ਹੋਰ ਵੀ ਗੱਲ ਹੁੰਦੀ ਹੈ, ਤੁਸੀਂ ਜ਼ਰੂਰੀ ਬਾਏ ਨਹੀਂ ਕਰਨੇ ਹੁੰਦੇ। ਤੁਸੀਂ ਮਾਰਕੀਟ ਦੇ, ਤੁਸੀਂ ਜਿੱਦਾਂ ਹੁਣ ਮੰਨ ਲਓ ਮੈਂ ਟੈਸਲਾ ਦੇ ਬਾਏ ਕੀਤੇ ਸੀ ਨਾ, ਮੇਰੀ ਪ੍ਰੈਡਿਕਸ਼ਨ ਸੀ ਵੀ ਟੈਸਲਾ ਵਧੂਗੀ। ਠੀਕ ਹੈ। ਹੁਣ ਆਪਾਂ ਇਹ ਗੇਮ ਖੇਡ ਸਕਦੇ, ਉਹ ਚ ਇੱਕ ਹੋਰ ਆਪਸ਼ਨ ਹੁੰਦੀ ਹੈ, ਤੁਸੀਂ ਸੈਲ ਕਰ ਸਕਦੇ ਹੋ।
ਅੱਛਾ।
ਵੀ ਤੁਸੀਂ ਇਹ ਪ੍ਰੈਡਿਕਸ਼ਨ ਕਰਨੀ ਹੈ ਵੀ ਇਹਦੀ ਜਿਹੜੀ ਵੈਲਿਊ ਆ ਘਟੂਗੀ।
ਠੀਕ ਠੀਕ।
ਜੇ ਉਹਦੀ ਵੈਲਿਊ ਘਟੂਗੀ ਤੁਸੀਂ ਪੈਸੇ ਬਣਾਓਗੇ। ਸੋ ਇਹ ਚੀਜ਼ਾਂ ਨੇ। ਹੁਣ ਜਿਹੜੀ ਬੈਨ ਵਾਲੀ ਗੱਲ ਹੈ ਨਾ ਬਾਈ ਜੀ, ਇਹ ਜਿਹੜੇ ਕੁਆਇਨਸ ਬੈਨ ਨੇ, ਇਹ ਵਿਹਲਿਆਂ ਦੇ ਕੰਮ ਨੇ। ਠੀਕ ਹੈ। ਉਹਦੇ ਵਿੱਚ ਇੱਕ ਜਿਹੜੀ ਗੱਲ ਹੈ ਜਿਹਨੂੰ ਤੁਸੀਂ ਬੈਨ ਕਰ ਸਕਦੇ ਹੋ, ਉਹ ਹੈਗੀ ਆ ਵੀ ਨਵੀਂ ਕੰਪਨੀ ਕੋਈ ਵੀ ਆ ਕੇ ਕੁਆਇਨ ਬਣਾ ਕੇ ਰਿਲੀਜ਼ ਕਰਦੀ ਆ। ਠੀਕ ਹੈ। ਉਹਦੇ ਉੱਤੇ ਤੁਸੀਂ ਰੈਗੂਲੇਸ਼ਨ ਕਰ ਸਕਦੇ ਆ ਵੀ ਜਿੱਦਾਂ ਕੋਈ ਵੀ ਕੰਪਨੀ ਆਪਣਾ IPO ਰਿਲੀਜ਼ ਕਰਦੀ ਹੈ ਨਾ ਮਾਰਕੀਟ ਦੇ ਵਿੱਚ, ਤੇ ਉਹਦੇ ਕੋਲ ਪ੍ਰੋਪਰ
ਉਹਦੀ ਵੈਲਿਊ
ਹੋਣਾ ਚਾਹੀਦਾ,
ਉਹਦੀ
ਵੈਲਿਊ ਹੋਣੀ
ਚਾਹੀਦੀ।
ਆ ਪਿੱਛੇ ਜੇ ਹੋਇਆ ਆਪਣੇ ਪੰਜਾਬੀਆਂ ਨੇ ਇੱਕ ਕੁਆਇਨ ਆਇਆ ਸੀ, ਉਹ 300% ਉਹਦੀ ਵੈਲਿਊ ਵੱਧ ਗਈ ਸੀ। ਪੰਜਾਬੀਆਂ ਨੇ ਕੁਆਇਨ ਖਰੀਦਿਆ। ਠੀਕ ਹੈ ਜੀ। ਤੇ ਕਈਆਂ ਨੇ ਤਾਂ ਚਲੋ ਪੈਸੇ ਬਣਾ ਲਏ, ਤੇ ਕਈ ਜਿਹੜੇ ਬੈਠੇ ਰਹੇ ਮੇਰੇ ਵਰਗੇ, ਉਹਨਾਂ ਨੇ ਪੈਸੇ ਗਵਾਏ ਵੀ ਆ ਬਹੁਤ ਤਕੜੇ,
ਬਹੁਤ ਜ਼ਿਆਦਾ। ਗੁਰਪ੍ਰੀਤ ਜਾਣਾ ਪੈਣਾ ਕਿਉਂਕਿ ਸਾਡੇ ਨਾਲ ਇੱਕ ਅਕਾਊਂਟੈਂਟ ਸਾਹਿਬ ਵੀ ਆਉਣ ਵਾਲੇ ਨੇ, ਆਪਾਂ ਉਹਨਾਂ ਨਾਲ ਵੀ ਇਹੀ ਕਨਵਰਸੇਸ਼ਨ ਜਾਰੀ ਰੱਖਦੇ ਹਾਂ ਤੇ ਉਹਨਾਂ ਦਾ ਪੁਆਇੰਟ ਆਫ ਵਿਊ ਵੀ ਦੇਖ ਲੈਂਦੇ ਹਾਂ।
ਤੇ ਜ਼ਰੂਰ ਜੀ, ਜ਼ਰੂਰ।
ਹਾਂਜੀ, ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ,
ਸ਼ੁਕਰੀਆ।
ਧੰਨਵਾਦ, ਧੰਨਵਾਦ।
ਹਾਂਜੀ, ਸੋ ਪਿਆਰਿਓ ਪ੍ਰੋਗਰਾਮ ਚੱਲ ਰਿਹਾ ਅਤੇ ਗੱਲਾਂ ਬਾਤਾਂ ਚੱਲਦੀਆਂ ਨੇ। ਸਾਡੇ ਨਾਲ ਸਾਡੇ ਅਕਾਊਂਟੈਂਟ ਦੋਸਤ ਅੰਮ੍ਰਿਤਪਾਲ ਮਨਿਹਾਸ ਜੁੜਨ ਵਾਲੇ ਨੇ ਅਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਜਾਰੀ ਰੱਖਾਂਗੇ। GHR ਹੁਣੀ ਬਹੁਤ ਸੋਹਣੀ ਜਾਣਕਾਰੀ ਭੇਜ ਰਹੇ ਨੇ। ਮਲਕੀਤ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ, ਅਤੇ ਜੋਗਿੰਦਰ ਸੋਈ ਭਾਅ ਜੀ ਤੁਹਾਡੀਆਂ ਤਸਵੀਰਾਂ ਮਿਲ ਰਹੀਆਂ ਨੇ ਅਤੇ ਮੈਂ ਸਾਂਝੇ ਸਹਿਜ ਇਹ ਤਸਵੀਰਾਂ ਸ਼ੇਅਰ ਕਰ ਰਿਹਾ ਹਾਂ ਲਾਈਵ ਬਲੌਗ 'ਤੇ। ਅਤੇ ਬਾਕੀ ਅਸੀਂ 2 ਸਾਲ ਬਾਅਦ ਮਿਲੇ ਸੀ ਉੱਥੇ ਸਾਰੇ ਹੀ, ਅਤੇ ਚੰਗਾ ਲੱਗਿਆ ਕਿਉਂਕਿ ਪਿਛਲੇ ਸਾਲ ਇਹਨੀ ਦਿਨੀ ਅਸੀਂ ਨਨਕਾਣਾ ਸਾਹਿਬ ਸੀਗੇ ਗੁਰਪੁਰਬ ਦੇ ਉੱਤੇ, ਚੰਗਾ ਲੱਗਿਆ। ਅਤੇ ਮੇਰੇ ਨਾਲ ਸਾਡੇ ਨਾਲ ਸਿਡਨੀ ਤੋਂ ਜੁੜ ਚੁੱਕੇ ਨੇ ਅੰਮ੍ਰਿਤਪਾਲ ਮਨਿਹਾਸ, ਜੋ ਕਿ ਪੇਸ਼ੇ ਵਜੋਂ ਅਕਾਊਂਟੈਂਟ ਨੇ। ਇਹ ਵੀ ਸਾਨੂੰ ਮਿਲਣ ਆਏ ਸੀ ਅਤੇ ਬੈਠ ਕੇ ਗੱਲਾਂ ਹੋਈਆਂ, ਅਸੀਂ ਮਿਲੀਅਨਾਂ 'ਚ ਗੱਲਾਂ ਕੀਤੀਆਂ, ਹਾਲਾਂਕਿ ਸਾਡੇ ਕੋਲ ਹੈ ਨਹੀਂ ਪਰ ਫਿਰ ਵੀ ਅਸੀਂ ਮਿਲੀਅਨਾਂ 'ਚ ਕੀਤੀਆਂ। ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਜੀ ਆਇਆਂ ਨੂੰ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਹਰਮਨ ਰੈਡੀ ਦੇ।
ਹਾਂਜੀ, ਅਤੇ ਮੈਂ ਤਾਂ ਮਨਿਹਾਲ ਸਾਹਿਬ, ਮੈਂ ਤਾਂ ਇੱਦਾਂ ਕਹਿੰਦਾ ਸੀਗਾ ਵੀ ਜੇ ਤਾਂ ਗੱਲਾਂ ਹੀ ਕਰਨੀਆਂ ਫਿਰ ਐਵੇਂ ਥੋੜ੍ਹੀਆਂ ਸੈਂਕੜਿਆਂ 'ਚ ਗੱਲ ਹੀ ਕਰਨੀਆਂ, ਮਿਲੀਆਂ ਨਾ ਜੇ ਕਰੋ, ਨਾਲੇ ਤੁਹਾਨੂੰ ਵੀ ਕੈਲਕੂਲੇਟਰ ਤਾਂ ਕੱਢਣਾ ਪਵੇ ਘੱਟੋ ਘੱਟ।
ਇਸ ਭਾਜੀ, ਇਸ ਵਿਸ਼ੇ ਤੇ ਸਾਡੀ ਦਾਦੀ ਨੇ ਇੱਕ ਵਾਰੀ ਸੁਣਾਇਆ ਸੀ ਚੁਟਕਲਾ। ਕਹਿੰਦੇ
ਅੱਛਾ
ਕਿ ਕਿਸੇ ਨੇ ਸੁਪਨਾ ਆਇਆ,
ਅੱਛਾ
ਕਹਿੰਦੇ ਕਿ ਮੈਂ ਨਾ ਸੁਪਨੇ ਚ ਰੋਟੀਆਂ ਖਾਧੀਆਂ ਨਾ
ਅੱਛਾ
ਸੁੱਕੀਆਂ,
ਅੱਛਾ
ਤੇ ਦੂਜਾ ਬੰਦਾ ਕਹਿੰਦਾ ਜੇ ਰੋਟੀਆਂ ਹੀ ਖਾਣੀਆਂ ਸੀ ਸੁੱਕੀਆਂ ਤੇ ਚੋਪੜੀਆਂ ਹੀ ਖਾ ਲੈਂਦੇ ਨਾ, ਸੁਪਨੇ ਹੀ ਖਾਣੀਆਂ।
ਆਹੋ, ਘੱਟੋ ਘੱਟ ਚੋਪੜ ਤਾਂ ਲੈਂਦੇ, ਉਹ ਹੈਲਥ ਕੋਸ਼ੀਅਸ ਹੋਣੇ ਨਾ ਸੁਪਨੇ ਵਿੱਚ ਵੀ, ਕਿਤੇ ਕੋਲੈਸਟ੍ਰੋਲ ਨਾ ਹੋ ਜਾਵੇ, ਹੈ ਨਾ। ਤੇ ਚਲੋ, ਤੇ ਗੱਲ ਇੱਦਾਂ ਆ ਵੀ ਸਾਡੇ ਜਿਹੜੇ ਭਾਈਵੰਦ ਨੇ ਪ੍ਰੋਗਰਾਮ ਸੁਣਦੇ ਵੀ ਨੇ ਸਾਰੇ, ਉਹਨਾਂ ਨੇ ਜ਼ਿਆਦਾ ਕੰਪਨੀਆਂ ਦੇ ਕਿਤੇ ਨਾ ਕਿਤੇ ਡਾਇਰੈਕਟਰ ਨੇ, ਜਾਂ ਹੁਣ ਬਣਨ ਵਾਲੇ ਨੇ, ਜਾਂ ਸੋਚ ਰਹੇ ਨੇ ਬਿਜ਼ਨਸ ਖੋਲ੍ਹਣ ਦੇ ਅੱਜ ਕੱਲ੍ਹ ਤਾਂ। ਫਿਰ ਆਪਣੇ ਮਨਿਹਾਲ ਸਾਹਿਬ, ਜਦੋਂ ਮੈਂ ਕਹਿੰਦਾ ਕੋਈ ਨਵਾਂ ਬਿਜ਼ਨਸ ਖੋਲ੍ਹੇ ਬੰਦਾ ਆਪਣਾ, ਤਾਂ ਸਿੱਧੀ ਕੰਪਨੀ ਬਣਾ ਲੈਣੀ ਚਾਹੀਦੀ ਹੈ, ਸੋਲ ਟ੍ਰੇਡਰ ਦਾ ਕੰਮ ਨਹੀਂ ਕਰਨਾ ਚਾਹੀਦਾ। ਤੁਹਾਡਾ ਕੀ ਖਿਆਲ ਹੈ?
ਹਾਂਜੀ, ਕੰਪਨੀ ਜਿੱਦਾਂ ਠੀਕ ਰਹਿੰਦੀ ਆ, ਤੇ ਹੋਰ ਵੀ ਸਟਰਕਚਰ ਆ ਵੀ ਟਰੱਸਟ ਵੀ ਬਣਾ ਸਕਦਾ, ਤੇ ਉਹਦੇ ਕਾਰਪੋਰੇਟ ਟਰੱਸਟੀ ਵੀ ਹੁੰਦੀ ਆ, ਤੇ ਉਹ ਵੀ ਡਿਪੈਂਡ ਅਪੋਨ ਵੀ ਬਿਜ਼ਨਸ ਕੀ ਆ ਤੇ ਇਨਵੈਸਟਮੈਂਟ ਆ ਜਾਂ ਉਹਦੇ ਵਿੱਚ ਰਿਸਕ ਕੀ ਆ, ਤੇ
ਠੀਕ
ਤੁਹਾਡੀ ਫੈਮਿਲੀ ਕਿੱਦਾਂ ਆ, ਵੀ ਬੱਚੇ ਬੱਚਿਆਂ ਦੀ ਉਮਰ ਕੀ ਆ, ਉਹਦੇ ਹਿਸਾਬ ਨਾਲ ਫਿਰ ਸਾਰਾ ਕੁਛ ਪਲਾਨ ਕਰ ਲੈਂਦਾ ਬੰਦਾ ਨਾ, ਵੀ ਅੱਗੇ ਕਿੱਦਾਂ ਉਹ ਸਕਸੈਸ਼ਨ ਪਲੈਨਿੰਗ, ਵੀ ਗਾਂ ਬੱਚਿਆਂ ਨੂੰ ਕਿੱਦਾਂ ਦੇ ਕੇ ਜਾਣਾ ਬਿਜ਼ਨਸ।
ਇਹ ਇੱਕ ਤਾਂ ਗੱਲ ਇਹ ਆ ਵੀ ਪਹਿਲਾਂ ਤਾਂ ਕੰਪਨੀਆਂ ਬਣਾਉਣੀਆਂ ਬੜੀਆਂ ਸੌਖੀਆਂ ਸੀਗੀਆਂ, ਕਈ 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 ਕੰਪਨੀਆਂ ਬਣਾਈ ਜਾਂਦੇ ਸੀ, ਬੰਦੇ ਇੱਕ ਕੰਪਨੀ ਬੰਦ ਕਰਦੇ ਦੂਜੀ ਸ਼ੁਰੂ ਕਰ ਲੈਂਦੇ ਸੀਗੇ। ਸ਼ਾਇਦ ਇਹਦੇ ਕਾਫੀ ਸਟ੍ਰਿਕਟ ਰੂਲ ਹੈ ਵੀ ਜੇ ਤੁਸੀਂ ਮਤਲਬ ਕੋਈ ਮਤਲਬ ਫੜੇ ਜਾਂਦੇ ਹੋ ਜਾਂ ਕੋਈ ਗਲਤ ਕੰਮ ਕਰਦੇ ਹੋ, ਤਾਂ 4-5 ਸਾਲ ਕੰਪਨੀ ਦੇ ਫਿਰ ਡਾਇਰੈਕਟਰ ਨਹੀਂ ਰਹਿ ਸਕਦੇ। ਮੈਂ ਕੱਲ੍ਹ ਹੀ ਖਬਰ ਪੜ੍ਹ ਰਿਹਾ ਸੀਗਾ ਕਿ ਇੱਕ ਸ਼ਖਸ ਹੈ ਆਸਟ੍ਰੇਲੀਆ ਦੇ ਵਿੱਚ, ਉਹਨੂੰ 5 ਸਾਲ ਲਈ ਕੰਪਨੀਆਂ 'ਚੋਂ ਬੈਨ ਕੀਤਾ ਗਿਆ, ਉਹ ਫਾਰਮ ਕੰਪਨੀਆਂ ਦੇ ਡਾਇਰੈਕਟਰਾਂ ਦੀ ਪੋਜੀਸ਼ਨ 'ਤੇ ਰਿਹਾ ਹੈ, ਅਤੇ $55 ਮਿਲੀਅਨ ਦਾ 11 ਕੰਪਨੀਆਂ ਨੂੰ ਘਾਟਾ ਪਵਾ ਚੁੱਕਾ ਹੈ, ਅਤੇ ਇਸ ਕਰਕੇ ਉਹਨੂੰ ਬੈਨ ਕਰ ਦਿੱਤਾ ਗਿਆ 5 ਸਾਲ ਲਈ, ਹੈ ਨਾ। ਸੋ ਇਹ ਵੀ ਇੱਕ ਸਿਚੁਏਸ਼ਨ ਬਣਦੀ ਆ। ਸੋ ਬੜੀ ਰਿਸਪੋਂਸੀਬਿਲਟੀ ਨਾਲ ਚਲਾਉਣਾ ਪੈਂਦਾ ਆ ਜੇ ਤੁਸੀਂ ਡਾਇਰੈਕਟਰ ਬਣਦੇ। ਕੀ ਕੀ ਰਿਸਪੋਂਸੀਬਿਲਟੀਜ਼ ਹੁੰਦੀਆਂ?
ਰਿਸਪੋਂਸੀਬਿਲਟੀਜ਼ ਜ਼ਿਆਦਾਤਰ ਤਾਂ ਜਿਹੜੇ ਇੱਕ ਕੰਪਨੀ, ਕਿਉਂਕਿ ਇੱਕ ਸਟੈਚੂਟਰੀ ਪਰਸਨ ਕਹਿ ਦਿੰਦੇ ਆ ਕਿ ਇੱਕ ਬੰਦਾ ਆਦਮੀ ਪਰਸਨ ਉਹ ਆ ਜਿਹੜਾ ਸਿਰਫ ਕਾਗਜ਼ਾਂ 'ਚ ਐਗਜ਼ਿਸਟ ਕਰਦਾ ਨਾ, ਪਰ ਉਹਦੇ ਲਈ ਕੋਈ ਨਾ ਕੋਈ ਇੰਡੀਵਿਜੁਅਲ ਜਿਹੜਾ ਲਿਵਿੰਗ ਪਰਸਨ ਆ ਉਹ ਤਾਂ ਰਿਸਪੋਂਸੀਬਲ ਹੁੰਦਾ ਹੀ ਆ ਨਾ, ਜੇ ਫਰੋਡ ਹੁੰਦਾ ਜਾਂ ਕੁਛ ਨਾ, ਤੇ ਕਿਉਂਕਿ ਡਾਇਰੈਕਟਰ ਜਿਹੜੇ ਤਕਰੀਬਨ ਸਾਰਾ ਕੁਛ ਕਾਰਜ ਕਰਦੇ ਆ ਕੰਪਨੀ ਦੇ ਨਾ, ਤੇ ਉਹਨਾਂ ਦੀ ਕਾਫੀ ਕਾਫੀ ਰਿਸਪੋਂਸੀਬਿਲਟੀ ਹੁੰਦੀ ਆ। ਤੇ
ਹੁਣ ਜਿਹੜੇ ਨਵੇਂ ਕਾਨੂੰਨ ਆਏ ਆ ਇਹਦੇ ਵਿੱਚ ਕਹਿੰਦੇ ਵੀ ਤੁਹਾਨੂੰ ID ਦੇਣੀ ਪੈਣੀ ਆ, ਡਾਇਰੈਕਟਰਾਂ ਦਾ ਨਵਾਂ ਨੰਬਰ ਹੋਏਗਾ, ਟੈਕਸ ਫਾਈਲ ਨੰਬਰ ਮੰਗਰ ਜਾਂ ABN ਮੰਗਰ। ਜਦੋਂ ਆਪਾਂ ਡਾਇਰੈਕਟਰ ਬਣਦੇ ਹਾਂ ਤਾਂ ਮਤਲਬ ਇਹ ਉਹ ਟੈਕਸ ਫਾਈਲ ਨੰਬਰ ਤਾਂ ਆਲਰੇਡੀ ਲੈਂਦੇ ਆ, ਹੁਣ ਮਤਲਬ ਨਵਾਂ ਨੰਬਰ ਦੇਣ ਦੀ ਕਿਉਂ ਲੋੜ ਪੈ ਰਹੀ ਆ?
ਹਾਂਜੀ, ਇਹਦੇ ਵਿੱਚ ਕੀ ਹੈ ਕਿ ਜਿਹੜਾ ਟੈਕਸ ਫਾਈਲ ਨੰਬਰ ਹੈ ਉਹ ਤਾਂ ਕਾਫੀ ਦੇਰ ਤੋਂ ਆ, ਤੇ ਜਦੋਂ ਉਹ ਬਣਾਇਆ ਸੀ ਉਹਦੀਆਂ ਆਪਣੀਆਂ ਲੈਜਿਸਲੇਸ਼ਨ ਆ ਵੀ ਉਹ ਕਿੱਥੇ ਕਿੱਥੇ ਯੂਜ਼ ਕੀਤਾ ਜਾ ਸਕਦਾ, ਤੇ ਉਹਨੂੰ ਕੌਣ ਕੌਣ ਹੋਲਡ ਕਰ ਸਕਦਾ, ਤੇ ਉਹਦੇ ਪਰਪਸ ਜਿਹੜੇ ਉਹ ਉਦੋਂ ਡਿਫਾਈਨ ਕੀਤੇ ਹੋਏ ਸੀਗੇ।
ਅੱਛਾ,
ਤੇ ਪਰ ਕੁਛ ਪਿਛਲੇ ਸਾਲਾਂ ਤੋਂ ਇੱਕ ਇਲੀਗਲ ਫਿਨਿਸ਼ਿੰਗ ਐਕਟੀਵਿਟੀ ਕਹਿੰਦੇ ਆ।
ਅੱਛਾ,
ਫਿਨਿਸ਼ਿੰਗ ਇੱਕ ਗ੍ਰੀਕ ਮੈਥੋਲੋਜੀ ਦਾ ਵਰਡ ਆ, ਇੱਕ ਉਹਨਾਂ ਦਾ ਪੰਛੀ ਸੀ ਜਿਹੜਾ ਆਪਣੇ ਆਪ ਨੂੰ ਜਾਲ ਲੈਂਦਾ ਸੀ, ਉਸ ਤੋਂ ਬਾਅਦ ਚ ਫਿਰ ਉਹ ਨਵਾਂ ਹੋ ਕੇ
ਨਿਕਲਦਾ,
ਫਿਰ ਦੁਬਾਰਾ ਨਿਕਲਦਾ ਸੀ ਨਾ, ਤੇ ਇੱਦਾਂ ਹੀ ਕੁਛ ਡਾਇਰੈਕਟਰ ਆ। ਤਕਰੀਬਨ 90-95% ਲੋਕੀ ਤਾਂ ਸਹੀ ਕੰਮ ਹੀ ਕਰਦੇ ਆ, ਪਰ ਕੁਛ ਸੱਜਣ ਜਾਂ ਚਲੋ ਡਾਇਰੈਕਟਰ ਉਹ ਲੋਕਾਂ ਦੇ ਪੈਸੇ ਮਾਰਦੇ ਆ, ਚਾਹੇ ਜਿਹੜੇ ਉਹਨਾਂ ਦੇ ਵਰਕਰ ਆ ਉਹਨਾਂ ਦੇ ਸੁਪਰਨੂਏਸ਼ਨ ਜਾਂ ਵਰਕਰ ਦੀ ਵੇਜਸ ਆ, ਜਾਂ ਜਿਹੜੇ ਛੋਟੇ ਸਪਲਾਇਰ ਆ ਉਹਨਾਂ ਦੇ ਪੈਸੇ ਮਾਰ ਲੈਂਦੇ ਆ, ਗਵਰਨਮੈਂਟ ਦੇ ਮਾਰ ਲੈਂਦੇ ਆ, ਤੇ ਉਹ ਕੰਪਨੀ ਨੂੰ ਖਤਮ ਕਰ ਲੈਂਦੇ ਆ, ਤੇ ਰਲਦੇ ਮਿਲਦੇ ਨਾਂ ਦੀ ਕੋਈ ਨਵੀਂ ਕੰਪਨੀ
ਦੁਆਰਾ
ਖੜੀ ਕਰ ਲੈਂਦੇ।
ਠੀਕ,
ਤੇ ਉਹ ਕਈ ਉਹਨਾਂ ਨੂੰ ਟਰੈਕ ਕਰਨ ਦੇ ਲਈ ਹੁਣ ਇੱਕ ਨਵੀਂ ਡਾਇਰੈਕਟਰ ID ਦੀ ਪ੍ਰੋਵੀਜ਼ਨ ਬਣਾਈ ਆ।
ਅੱਛਾ ਜੀ।
ਜਿਹਦੇ ਵਿੱਚ ਕਿ ਜਿੰਨੇ ਵੀ ਡਾਇਰੈਕਟਰ ਹੈਗੇ ਆ ਬਈ ਉਹਨਾਂ ਨੂੰ ਇਹ ਨੰਬਰ ਅਪਲਾਈ ਕਰਨਾ ਪਊਗਾ।
ਅੱਛਾ।
ਇਹ ਐਪਲੀਕੇਸ਼ਨਾਂ ਜਿਹੜੀਆਂ 1 ਨਵੰਬਰ 2021 ਤੋਂ
ਸ਼ੁਰੂ
ਸ਼ੁਰੂ ਹੋ ਚੁੱਕੀਆਂ।
ਮਤਲਬ ਜੇ ਹੁਣ ਮੈਂ ਕੰਪਨੀ ਦਾ ਡਾਇਰੈਕਟਰ ਹਾਂ ਤੇ ਚਲੋ ਮੈਨੂੰ ਵੀ ਆਈ ਹੋਈ ਹੈ ਚਿੱਠੀ ਤਾਂ ਮੈਂ ਸਾਈਨ ਕਰਕੇ ਭੇਜਣੀ ਹੈ, ਤੇ ਆਲਰੇਡੀ ਤੁਹਾਡਾ ਅਕਾਊਂਟੈਂਟ ਉਹ ਭਰ ਦੇਗਾ ਇਨਫੋਰਮੇਸ਼ਨ ਤਾਂ ਉਹਨਾਂ ਕੋਲ ਹੈਗੀ ਆ ਸਾਰੀ ਤਕਰੀਬਨ।
ਇਹਦੇ ਵਿੱਚ ਥੋੜਾ ਜਿਹਾ ਹੈਗਾ ਠੀਕੀ ਆ ਮਨਦੀਪ ਜੀ, ਇੱਕ ਤਾਂ ਜਿਹੜਾ ਇਹ ਡਾਇਰੈਕਟਰ ਆਈ ਡੀ ਦੀ ਰਿਕੁਆਇਰਮੈਂਟ ਹੈ, ਜਿਹੜੇ ਸੱਜਣ ਜਾਂ ਡਾਇਰੈਕਟਰ ਆਲਰੇਡੀ ਅਪੁਆਇੰਟਡ ਆ 31 ਅਕਤੂਬਰ 2021 ਤੋਂ ਪਹਿਲਾਂ ਵਾਲੇ,
ਅੱਛਾ
ਉਹਨਾਂ ਨੂੰ ਤਾਂ ਹੈਗੀ ਆ ਕਿ 30 ਨਵੰਬਰ 2022 ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ
ਆਈ ਡੀ
ਅਪਲਾਈ ਕਰਨਾ ਪੈਣਾ। ਹਾਂਜੀ, ਅਪਲਾਈ ਕਰਨੀ ਪੈਣੀ ਹੈ ਆਈ ਡੀ। ਤੇ ਜਿਹੜੇ ਸੱਜਣ ਹੁਣ 1 ਨਵੰਬਰ ਤੋਂ ਲੈ ਕੇ 4 ਅਪ੍ਰੈਲ 2022 ਦੇ ਵਿੱਚ ਨਵੀਂ ਅਪੁਆਇੰਟਮੈਂਟ ਅਸੈਪਟ ਕਰਨਗੇ, ਉਹਨਾਂ ਨੂੰ 28 ਦਿਨ ਦੇ ਵਿੱਚ ਵਿੱਚ ਅਪਲਾਈ ਕਰਨੀ ਪਏਗੀ।
ਅੱਛਾ,
ਅਪੁਆਇੰਟਮੈਂਟ ਅਸੈਪਟ ਕਰਨ ਤੋਂ 28 ਦਿਨ ਦੇ ਵਿੱਚ ਵਿੱਚ, ਤੇ 5 ਅਪ੍ਰੈਲ 2022 ਤੋਂ ਬਾਅਦ ਵਿੱਚ ਜਾਣ ਕੇ ਤੁਹਾਨੂੰ ਪੋਜੀਸ਼ਨ ਅਸੈਪਟ ਕਰਨ ਤੋਂ ਪਹਿਲਾਂ ਹੀ ਇਹ ਡਾਇਰੈਕਟਰ ਆਈ ਡੀ ਅਪਲਾਈ ਕਰਨੀ ਪਏਗੀ।
ਠੀਕ ਹੈ।
ਹਾਂਜੀ,
ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਆਪਣੀ ਮਾਈ ਗਵ ਆਈ ਡੀ ਹੋ ਗਈ, ਵੀ ਤੁਸੀਂ ਕਿਸੇ ਵੀ ਕੰਪਨੀ ਦਾ ਡਾਇਰੈਕਟਰ ਬਣਨਾ ਉਹਨੂੰ ਉਹਨੂੰ ਨੰਬਰ ਦਿਓ, ਚੱਲ ਮੇਰੇ ਭਾਈ ਤੁਸੀਂ ਮਤਲਬ ਉਹ ਹੋ ਸਕਦੇ ਆ। ਪਰ ਦੂਜੀ ਗੱਲ ਇਹ ਵੀ ਇਹ ਸਰਚੇਬਲ ਵੀ ਹੋਏਗੀ ਫਿਰ, ਇਹ ਪ੍ਰਾਈਵੇਟ ਨਹੀਂ ਹੋਏਗੀ, ਮਤਲਬ ਇਹ ਇਹ ਲੋਕੀ ਦੇਖ ਸਕਦੇ ਵੀ ਇਹ ਬੰਦੇ ਜਿਹੜੇ ਡਾਇਰੈਕਟਰ ਨੇ ਇਹ ਏ ਬੀ ਐਨ ਮੰਗਰ ਪਏ ਰਜਿਸਟਰਡ, ਇਹਨਾਂ ਦਾ ਕੋਈ ਪਬਲਿਕ ਰਜਿਸਟਰ ਵੀ ਹੋਏਗਾ?
ਨਹੀਂ, ਜਿਹੜੀ ਆਈ ਡੀ ਆ ਇਹ ਪਬਲਿਕ ਰਜਿਸਟਰ ਨਹੀਂ ਹੋਏਗੀ, ਪਰ ਇਹ ਇਹਦੀ ਇਨਫੋਰਮੇਸ਼ਨ ਤਕਰੀਬਨ ਸਾਰੀਆਂ ਗਵਰਨਮੈਂਟ ਆਰਗੇਨਾਈਜੇਸ਼ਨਸ ਕੋ ਹੋਏਗੀ।
ਓਕੇ, ਸੋ ਡਾਇਰੈਕਟਰ ਆਈ ਡੀ ਦੇਖ ਕੇ ਦੇਖ ਸਕਦੇ ਨੇ ਵੀ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਡਾਇਰੈਕਟਰ ਨੇ, ਹਨਾ?
ਹਾਂਜੀ ਹਾਂਜੀ, ਗਵਰਨਮੈਂਟ ਏਜੰਸੀਸ ਕੋ ਇਹਦਾ ਐਕਸੈਸ ਹੋਏਗਾ, ਪਰ ਆਮ ਪਬਲਿਕ ਕੋਲ ਨਹੀਂ ਹੋਏਗਾ।
ਠੀਕ ਹੈ।
ਜਿਹੜਾ ਤੁਹਾਡੇ ਨੰਬਰ ਇਹ ਤਕਰੀਬਨ ਪ੍ਰਾਈਵੇਟ ਹੀ ਹੋਏਗਾ, ਤੁਹਾਨੂੰ ਵੀ ਕਿਤੇ ਪਬਲਿਕਲੀ ਡਿਸਪਲੇ ਨਹੀਂ ਕਰਨਾ।
ਠੀਕ ਹੈ। ਸੋ ਮਿਨਾਸ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਤੁਹਾਡੇ ਨੰਬਰਸ ਵਗੈਰਾ ਅਸੀਂ ਸਾਰੇ ਦਿੰਦੇ ਹਾਂ, ਮਤਲਬ ਚੱਲ ਪਣੇ ਆ, ਤੇ ਰੈਗੂਲਰਲੀ ਤੁਸੀਂ ਸਾਡੇ ਨਾਲ ਜੁੜਿਆ ਕਰਨਾ, ਬੜੀ ਖੁਸ਼ੀ ਹੋਈ ਔਨ ਬੋਰਡ। ਤੇ ਵੈਸੇ ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਵੀ ਤੁਸੀਂ ਪਬਲਿਕ ਸਪੀਕਿੰਗ ਬਹੁਤੀ ਨਹੀਂ ਕਰਦੇ, ਪਰ ਹੁਣ ਤੁਸੀਂ ਸਾਡੇ ਨਾਲ ਰਲ ਗਏ ਆ, ਜੁੜ ਗਏ ਆ, ਹੁਣ ਤੁਸੀਂ ਦੇਖਿਓ ਕਿੱਦਾਂ ਪੰਜਾਬੀ ਚੱਲਦੀ। ਠੀਕ ਹੈ ਫਿਰ, ਥੈਂਕ ਯੂ,
ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ ਵੀ, ਤੁਹਾਡਾ ਵੀ। ਹਾਂਜੀ,
ਥੈਂਕ ਯੂ। ਸੋ ਅੰਮ੍ਰਿਤਪਾਲ ਮਿਨਹਾਸ ਸਿਡਨੀ ਤੋਂ, ਬੜੇ ਚੰਗੇ ਅਕਾਊਂਟੈਂਟ ਨੇ, ਸਾਡੇ ਮਿੱਤਰ ਨੇ, ਜਾਣਕੀਰ ਨੇ, ਸੋ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਅੱਜ ਕੱਲ੍ਹ ਚੰਗਾ ਅਕਾਊਂਟੈਂਟ, ਚੰਗਾ ਵਕੀਲ, ਚੰਗਾ ਡਾਕਟਰ ਹੋਵੇ ਤਾਂ ਜ਼ਿੰਦਗੀ ਸੁੱਖਮਈ ਹੁੰਦੀ ਹੈ। ਬਿੱਟਾ ਸਾਹਿਬ ਵੀ ਰੈਡੀ ਨੇ, ਆਪਾਂ ਪੰਜਾਬ ਦਾ ਚਿੰਤਨ, ਭਾਰਤ ਦਾ ਚਿੰਤਨ ਕਰਨਾ ਹੈ। ਸੋ 1 ਘੰਟਾ ਆਪਾਂ ਗੱਲਾਂ ਕਰਾਂਗੇ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਲਕੀਤ ਜੀ, ਕੀ ਹਾਲ ਚਾਲ, ਪਿਆਰੇ ਹੋ, ਠੀਕ ਠਾਕ? ਤੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਬਿੱਟਾ ਸਾਹਿਬ ਨਾਲ ਗੱਲਬਾਤ।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ।
ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236
friendsflight.com.au।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 ਦੇ ਵਿੱਚ ਲਾਈਵ ਹੋਣਗੇ।
ਜ਼ੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ ਅੰਤਿਮ ਦ ਫਾਈਨਲ ਟ੍ਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ। ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ।
ਤੋ ਆਪ ਐਸਾ ਸਮਝੋ
ਕਿ ਅਪੁਨ ਪਲਾਸਟਿਕ।
ਫਿਲਮ ਮੇ ਕਾਮ ਕਰ ਰਹੇ ਹੈ ਸਲਮਾਨ ਖਾਨ, ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ। ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th November ਸਿਨੇਮਾਜ਼ ਨਿਊ ਯੂ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਦਿਨ ਐਤਵਾਰ ਹੈ ਅੱਜ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। ਸੁਖਜੀਵਨ ਗਰੇਵਾਲ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਠਾਕ ਹੋ? ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਬਿੱਟਾ ਸਾਹਿਬ ਵੀ ਮੇਰੇ ਨਾਲ ਸ਼ਾਮਿਲ ਹੋ ਗਏ ਨੇ ਭਾਰਤ ਤੋਂ। ਬਿੱਟਾ ਸਾਹਿਬ ਜੀ ਆਇਆਂ ਨੂੰ ਵੈਰੀ ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ
ਜੀ? ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ।
ਹਾਂਜੀ, ਪਿੰਡੇ ਹੀ ਹੋ, ਮੁਕਤਸਰ ਸਾਹਿਬ ਹੋ?
ਹਾਂਜੀ, ਕੱਲ ਸੁਬਾਹ ਹੀ ਮੈਂ ਰਵਾਨਾ ਪਾਤਾ ਸੀ ਅੰਮ੍ਰਿਤਸਰ ਸਾਹਿਬ ਤੋਂ।
ਅੱਛਾ,
ਮੈਂ ਕਿਹਾ ਵੀ ਬੀਬੀ ਦੀ ਇਲੈਕਸ਼ਨ ਕੱਲ ਨੂੰ ਹੈਗੀ ਹੈ
ਕਿਹੜੀ? ਬੀਬੀ ਜਗੀਰ ਕੌਰ ਦੀ?
ਮੈਨੂੰ ਪਤਾ, ਮੈਂ ਕਿਹਾ ਬੀਬੀ ਜਗੀਰ ਕੌਰ 29 ਨਵੰਬਰ।
ਅੱਛਾ, ਤੇ ਤੁਸੀਂ ਪਹਿਲਾਂ ਪਹਿਲਾਂ ਉੱਥੋਂ ਨਿਕਲੇ ਬਹਿ ਬਹਿ ਕੇ?
ਨਹੀਂ, ਮੈਂ ਕਿਹਾ ਸੋਮਵਾਰ ਜਾਣਾ ਹੀ ਪੈਣਾ ਜੀ, ਇੱਕ ਦਿਨ ਮੈਂ ਕਿਹਾ ਘਰੇ ਲਾ ਲਈਏ, ਕਿਸੇ ਘਰ ਲਈ ਬੀਬੀ ਨਾਲ ਨਾਰਾਜ਼ ਹੋ ਜਾਏ।
ਠੀਕ ਹੈ, ਠੀਕ ਹੈ। ਹਾਂਜੀ ਹਾਂਜੀ,
ਮੈਂ ਕਿਹਾ ਮੂੰਹ ਵਿਖਾਈ ਕਰਿਆ ਜੀ, ਹਫ਼ਤਾ ਹੋ ਗਿਆ ਸੀ,
ਹਾਜ਼ਰੀ ਲਾਇਆ ਜੀ ਘਰ। ਠੀਕ ਹੈ, ਬਿਲਕੁਲ। ਹਾਂਜੀ ਹਾਂਜੀ ਬਿਲਕੁਲ, ਤੇ ਪੋਲਿਟਿਕਸ ਕਾਫੀ ਗਰਮਾ ਰਹੀ ਹੈ। ਇਲੈਕਸ਼ਨ ਹੈ ਕਦੋਂ ਪੰਜਾਬ ਦੇ ਵਿੱਚ, ਕਦੋਂ ਉਮੀਦ ਹੈ?
ਪੰਜਾਬ ਦੇ ਵਿੱਚ 19 ਮਾਰਚ ਨੂੰ ਨਵੀਂ ਸਰਕਾਰ ਬਣਨੀ ਚਾਹੀਦੀ ਹੈ।
ਅੱਛਾ,
ਤਾਂ ਉਹਦੇ ਪਿੱਛੇ ਤੁਸੀਂ ਉਹਨੂੰ 45 ਦਿਨ ਕਰ ਲਓ ਪਿੱਛੇ। ਫਰਵਰੀ ਦੇ ਨੇੜੇ ਸਾਨੂੰ ਚਾਹੀਦਾ ਕਿ ਜਿਹੜਾ ਕੋਰਟ ਲੱਗੇ।
ਠੀਕ,
ਤੇ ਦੂਸਰੀ ਗੱਲ ਇਹ ਹੈ ਕਿ ਦਸੰਬਰ ਦਾ ਮਹੀਨਾ ਮੈਨੂੰ ਲੱਗਦਾ ਵੀ ਟੱਪਦਾ ਨਹੀਂ।
ਅੱਛਾ,
ਦਸੰਬਰ 20, 22, 25 ਇੱਥੇ ਜੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਨੂੰ ਗੱਲ ਸੁਣਨ ਨੂੰ ਮਿਲੂਗੀ ਵੀ ਹੁਣ ਕੋਈ ਖਜ਼ਾਨੇ ਚੋਂ ਕੋਈ ਪੈਸਾ ਤੁਸੀਂ ਕਢਾ ਨਹੀਂ ਸਕਦੇ।
ਉਹ ਤਾਂ ਪਤਾ ਹੀ ਆ, ਪਹਿਲਾਂ ਕਿਹੜੇ ਹੈਗੇ ਆ ਜਿਹੜੇ ਕਢਾ ਲੈਣੇ ਆ।
ਰਸਮੀ ਤੌਰ ਤੇ ਐਲਾਨ ਸਾਡੇ ਸਾਹਮਣੇ ਹੋਣਾ,
ਕਰਜ਼ਾ ਨਹੀਂ ਚੁੱਕ ਸਕਦੇ,
ਕਰਜ਼ਾ ਨਹੀਂ ਲੈ ਸਕਦੇ।
ਕਰਜ਼ਾ
ਪਿਛਲੇ ਵਾਰੀ ਮੈਨੂੰ ਯਾਦ ਹੈ ਜਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਮੁਕਤਸਰ ਆ ਕੇ।
ਅੱਛਾ,
ਤਾਂ ਉਹਨਾਂ ਨੇ ਆਖਿਆ ਵੀ 31,000 ਕਰੋੜ ਰੁਪਇਆ ਜਿਸ ਦਿਨ ਇਲੈਕਸ਼ਨ ਡਿਕਲੇਅਰ ਹੁੰਦਾ ਹੈ ਉਸ ਦਿਨ ਅਕਾਲੀ ਸਰਕਾਰ ਨੇ ਕਢਵਾ ਲਿਆ, ਤੇ ਉਦੋਂ ਖਜ਼ਾਨਾ ਮੰਤਰੀ ਸੀਗੇ ਪਰਮਿੰਦਰ ਸਿੰਘ ਢੀਂਡ
ਸਾਹਿਬ,
ਤੇ ਉਹ 31,000 ਕਰੋੜ ਦੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਸੀਗੇ ਅਸੀਂ ਇਹ ਜੀ ਜ਼ਰੂਰ ਪੂਰਾ ਕਰਨਾ ਹੈ। ਤੇ ਮੈਨੂੰ ਲੱਗਦਾ ਉਹ 31,000 ਕਰੋੜ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਆ, ਉਸ ਤੋਂ ਬਾਅਦ ਤਾਂ ਕਿਸੇ ਨੇ ਯਾਦ ਹੀ ਨਹੀਂ ਕੀਤਾ ਵੀ ਉਹ ਕਿੰਨੇ ਸੀ। ਪਰ ਹੁਣ ਜਿਹੜੇ ਐਲਾਨ ਹੋ ਰਹੇ ਹੈ,
ਅੱਛਾ,
ਮੈਨੂੰ ਲੱਗਦਾ ਵੀ ਘੱਟੋ ਘੱਟ 50,000 ਕਰੋੜ ਰੁਪਈਆ ਇਹਨਾਂ ਦਿਨਾਂ ਦੇ ਵਿੱਚ ਚੰਨੀ ਸਾਹਿਬ ਦੇ ਕਾਰਜਕਾਲ ਦੌਰਾਨ, ਜੇ ਤੁਸੀਂ ਕੱਲ ਨੂੰ ਆਪਾਂ RTI ਚ ਪਾਈਏ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਕਿੰਨੇ ਪੈਸੇ ਇਹਨਾਂ ਨੇ ਵੰਡਤੇ।
ਅੱਛਾ,
ਜਾਂ ਕਿੰਨਾ ਇਹਨਾਂ ਨੇ ਸਾਡੇ ਸਿਰ ਕਰਜ਼ਾ ਚੜਾਤਾ ਪੰਜਾਬ ਸਿਰ, ਤਾਂ ਉਹ 50,000 ਤੇ ਜਿਹੜੀ ਸੂਈ ਵੱਜੂਗੀ, ਜਿਹੜੀ ਅਸੀਂ 3,00,000 ਕਰੋੜ ਕਹਿੰਦੇ ਸੀਗੇ, ਹੁਣ ਉਹ
4.25-4.25 ਲੱਖ
ਦੇ ਨੇੜੇ ਤੇੜੇ ਇਹਨਾਂ ਨੇ ਕਰ ਦੇਣੀ ਆ, ਉਹ ਪੂਣੀ ਕੱਟ ਦੇਣੀ।
ਬਿੱਟਾ ਸਾਹਿਬ, ਇੱਕ ਹੋਰ ਵੀ ਗੱਲ ਆ ਰਹੀ ਹੈ ਮੂਹਰੇ ਕਿ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਆ ਕਿ ਔਰਤਾਂ ਨੂੰ 1,000-1,000 ਰੁਪਇਆ ਦੇਵਾਂਗੇ, ਤੇ ਉਹ ਦੇਖ ਲਓ ਵੀ ਪੰਜਾਬ ਦੀ ਅੱਧੀ ਪਾਪੂਲੇਸ਼ਨ ਨੂੰ ਹੀ 1,000-1,000 ਰੁਪਇਆ ਮਿਲ ਜਾਣਾ, ਫਿਰ ਉਹ ਦੇਖ ਲਓ ਕਿੰਨੀ ਪਾਪੂਲੇਸ਼ਨ ਹੈ, ਕਿੰਨੇ ਕਰੋੜ ਬਣ ਗਏ। ਤੇ ਉਹ ਵੈਸੇ ਦੇਣ ਦੀ ਲੋੜ ਕੀ ਹੋਈ? ਅੱਗੇ ਤਾਂ ਵੋਟਾਂ ਇੱਕ ਰਾਤ ਪਹਿਲਾਂ ਦਿੰਦੇ ਹੁੰਦੇ ਸੀ ਇੰਨੇ ਪੈਸੇ, ਹੁਣ ਮਤਲਬ ਪਬਲਿਕਲੀ ਕਹਿਣ ਲੱਗ ਪਏ ਵੀ ਆਪਾਂ ਦੇਵਾਂਗੇ।
ਅਸਲ ਚ ਉਹਨਾਂ ਨੂੰ ਲੱਗਿਆ ਵੀ 31,000 ਕਰੋੜ ਦਾ ਕਿਸੇ ਨੇ ਹਿਸਾਬ ਨੀ ਪੁੱਛਿਆ, ਤੇ ਆਪਾਂ ਤਾਂ ਦੇਣਾ ਤਾਂ ਇੱਥੋਂ ਹੀ ਹੈ।
ਠੀਕ,
ਲੋਲੀਪੋਪ ਹੁਣ ਤੁਸੀਂ ਦੇਖੋ ਨਾ, ਇਹ ਕੇਂਦਰ ਸਰਕਾਰ ਦੇ ਜਿਹੜੇ ਸੂਚਨਾ ਤੇ ਪ੍ਰਸਾਰਣ ਮੰਤਰੀ ਹੈ ਉਹਨਾਂ ਦਾ ਬਿਆਨ ਆਉਂਦਾ, ਉਹ ਵੀ ਕਹਿੰਦੇ ਆ ਕਿ ਅਸੀਂ ਅਗਲੇ ਸਾਲ ਤੱਕ ਜਿਹੜੀ ਹੈ ਆਟਾ ਦਾਲ ਸਕੀਮ ਹੈ ਉਹ ਚਾਲੂ ਰੱਖਾਂ।
ਅੱਛਾ,
ਦੇਸ਼ ਦੀ ਪੌਣੀ ਆਬਾਦੀ ਨੂੰ ਜਿਹੜੀ BPL ਹੈ। ਔਰ ਇਸੇ ਤਰ੍ਹਾਂ ਹੀ ਕੇਜਰੀਵਾਲ ਕਹਿ ਰਹੇ ਨੇ ਕਿ ਅਸੀਂ 1,000-1,000 ਰੁਪਇਆ ਦੇਵਾਂਗੇ।
ਅੱਛਾ,
ਅੰਮ੍ਰਿਤਸਰ ਜਿਸ ਦਿਨ ਆਏ ਹੈ, ਜਿਸ ਦਿਨ 2 ਦਿਨ ਰਹੇ ਹੈ, ਇੱਕ ਦਿਨ ਤਾਂ ਜਲੰਧਰ, ਇੱਕ ਦਿਨ ਲੁਧਿਆਣਾ, ਔਰ ਇੱਕ ਜਗ੍ਹਾ ਤੇ ਹੋਰ ਸੀ ਪ੍ਰੋਗਰਾਮ ਇਹਨਾਂ ਦਾ, ਦੋ ਜਗ੍ਹਾ ਤੇ ਪ੍ਰੋਗਰਾਮ, ਤੇ ਦੂਜੇ ਦਿਨ ਸੀਗਾ ਅੰਮ੍ਰਿਤਸਰ।
ਹਾਂਜੀ,
ਮੈਨੂੰ ਵੀ ਮੌਕਾ ਮਿਲਿਆ ਉਹ ਪ੍ਰੈਸ ਕਾਨਫਰੰਸ ਅਟੈਂਡ ਕਰਨ ਦਾ, ਤੇ ਮੇਰਾ ਵੀ ਇਹੀ ਕੁਐਸਚਨ ਸੀ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਬੜੇ ਐਲਾਨ ਕਰ ਰਹੇ ਹੋ ਵੀ 1,000 ਰੁਪਈਆ ਜਾਂ ਬੱਚਿਆਂ ਨੂੰ ਇਸ ਤਰ੍ਹਾਂ ਕਰਨਾ ਹੈ, ਕਾਫੀ ਐਲਾਨ ਤੁਸੀਂ ਲਗਾਤਾਰ ਕਰ ਰਹੇ ਹੋ।
ਹਾਂਜੀ,
ਪਰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ 30,000 ਕਰੋੜ ਰੁਪਈਆ ਮਹੀਨੇ ਦਾ ਤਨਖਾਹਾਂ ਤੇ ਜਾਂਦਾ ਪੰਜਾਬ ਸਰਕਾਰ ਜਿਹੜੇ ਮੁਲਾਜ਼ਮ ਹੈ, ਤੇ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਡੇ ਸਿਰ, ਤੇ ਤੁਸੀਂ ਇਹ ਕਿੱਥੋਂ ਦਿਓਗੇ ਪੈਸੇ? ਐਲਾਨ ਤਾਂ ਤੁਸੀਂ ਬਹੁਤ ਕਰੀ ਜਾਂਦੇ ਹੋ।
ਹਾਂਜੀ,
ਤਾਂ ਉਸ ਗੱਲ ਨੂੰ ਉਹਨਾਂ ਨੇ ਇਸ ਤਰ੍ਹਾਂ ਘੁਮਾਇਆ, ਉਹਨਾਂ ਨੂੰ ਲੱਗਿਆ ਵੀ ਇਹ ਸਵਾਲ ਮੇਰੇ ਬੜਾ ਕੰਮ ਦਾ ਹੈ।
ਹਾਂਜੀ,
ਉਹਨਾਂ ਨੇ ਕਿਹਾ ਕਿ ਅਸੀਂ 10 ਸਾਲ ਰਹੀ ਅਕਾਲੀ ਸਰਕਾਰ, 5 ਸਾਲ ਰਹੀ ਹੁਣ ਕੈਪਟਨ ਦੀ ਸਰਕਾਰ, ਤੇ ਅਸੀਂ ਇਹ ਖਜ਼ਾਨਾ ਦੀ ਜਾਂਚ ਕਰਾਵਾਂਗੇ
ਅੱਛਾ
ਇੱਕ ਕਮੇਟੀ ਬਿਠਾਵਾਂਗੇ, ਇੱਕ ਸੈੱਟ ਬਿਠਾਵਾਂਗੇ ਤਾਂ ਉਹ ਜਾਂਚ ਕਰੂਗੀ ਕਿ ਖਜ਼ਾਨਾ ਖਾਲੀ ਕਿਵੇਂ ਹੋਇਆ।
ਅੱਛਾ
ਹੁਣ ਉੱਥੇ ਤਾਂ ਉਹਨਾਂ ਨੇ ਤਾੜੀਆਂ ਲੈ ਲਈਆਂ, ਲੋਕ ਜਿਹੜੇ ਉੱਥੋਂ ਉਹਨਾਂ ਨੇ ਆਪਣੇ ਵਰਕਰ ਬੁਲਾਏ ਹੋਏ ਸੀ, ਉਹ ਕਿਹੜਾ ਕੋਈ ਪਬਲਿਕ ਰੈਲੀ ਸੀਗੀ।
ਹਾਂਜੀ
ਪਹਿਲਾਂ ਪੁੱਛਦੇ ਸੀ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਤਾਂ ਫਿਰ ਉਹਦੇ ਚ ਜਾਣਾ ਤੁਸੀਂ, ਅਦਰਵਾਈਜ਼ ਆਮ ਬੰਦਾ ਤਾਂ ਉੱਥੇ ਜਾਂਦਾ ਹੀ ਨੀ।
ਹਾਂਜੀ
ਤਾਂ ਉੱਥੋਂ ਖਬਰ ਤਾਂ ਉਹਨਾਂ ਦੀ ਬਣ ਗਈ
ਜੀ
ਕਿ ਦੇਖੋ ਜੀ ਕੇਜਰੀਵਾਲ ਤਾਂ ਬੜਾ ਵੱਡਾ ਕੰਮ ਕਰ ਗਿਆ, ਉਹ ਤਾਂ ਸਾਰਿਆਂ ਦੀ ਜਾਂਚ ਕਰਾਊਗਾ।
ਅੱਛਾ
ਹੁਣ ਜਾਂਚ ਤਾਂ ਮਾਮਾ ਤਾਂ ਕਰਾਊਗਾ ਨਾ ਜੇ ਉਹਦਾ ਕੁਛ ਪੱਲੇ ਹੋਊਗਾ ਤਾਂ, ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਆਪਾਂ ਸਾਰੇ ਜਾਣਦੇ ਹਾਂ
ਜੀ।
ਮਾਲਵੇ ਦੇ ਵਿੱਚ ਜਿਹੜੇ ਦੋ ਵਿਧਾਇਕ ਚਲੇ ਗਏ ਉਹਦੇ ਜਵਾਬ ਚ ਕੇਜਰੀਵਾਲ ਇਹ ਕਹਿੰਦਾ ਕਿ ਮੇਰੇ ਕੋਲ ਤਾਂ 25 MLA ਤਿੰਨ ਚਾਰ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆਉਣ ਨੂੰ ਫਿਰਦੇ, ਮੈਂ ਇਹਨਾਂ ਦਾ ਕੂੜਾ ਕਬਾੜ ਲੈਣਾ ਨੀ ਚਾਹੁੰਦਾ।
ਅੱਛਾ
ਪਰ ਜਦੋਂ ਉਹਨੂੰ ਪੁੱਛੀ ਤਾਂ ਵੀ ਮੁੱਖ ਮੰਤਰੀ ਕੌਣ ਹੋਊਗਾ,
ਉਹ ਪਤਾ ਨੀ,
ਉਹ ਕਹਿੰਦਾ ਲੋਕ ਉੱਥੇ ਆਵਾਜ਼ਾਂ ਮਾਰਨ ਲੱਗ ਪੈਂਦੇ ਵੀ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ।
ਅੱਛਾ
ਤਾਂ ਭਗਵੰਤ ਮਾਨ ਉੱਠ ਕੇ ਚੁੱਪ ਕਰਾਉਂਦਾ, ਤਾਂ ਉਹ ਕਹਿੰਦਾ ਕਿ ਨਹੀਂ ਮੁੱਖ ਮੰਤਰੀ ਇਸ ਵਾਰੀ ਅਸੀਂ ਜਿਹੜਾ ਹੈਗਾ ਉਹ ਪੰਜਾਬ ਤੋਂ ਹੀ ਦੇਵਾਂਗੇ। ਕਿਸੇ ਬੰਦੇ ਨੂੰ ਅਰਵਿੰਦ ਕੇਜਰੀਵਾਲ ਨੇ ਗੱਲ ਕੀਤੀ ਵੀ ਪਿਛਲੀ ਵਾਰੀ ਵਾਲੀਆਂ ਗਲਤੀਆਂ ਨਾ ਅਸੀਂ ਉਹਦੇ ਨਾਲ ਇੱਕ ਕਿਤਾਬ ਲਿਖ ਸਕਦੇ ਹਾਂ ਜਿਹੜੀਆਂ ਅਸੀਂ ਪਿਛਲੀ ਵਾਰੀ ਗਲਤੀਆਂ ਕੀਤੀਆਂ। ਤਾਂ ਅੱਗੋਂ ਤੁਹਾਡੇ ਵਰਗਾ ਸਿਆਣਾ ਬੰਦਾ ਬੈਠਾ ਸੀਗਾ ਉਹ ਕਹਿੰਦਾ ਜੀ ਕਿਤਾਬ ਇੱਕ ਨਹੀਂ ਤੁਸੀਂ ਕਿਤਾਬ ਦੋ ਲਿਖੋਗੇ, ਉਹ ਕਹਿੰਦਾ ਜੀ ਦੋ ਕਿਵੇਂ, ਇਸ ਵਾਰੀ ਵੀ ਤਿਆਰ ਰਹੇ ਹੋ ਇਹ ਸੀਰੀਜ਼ ਵੀ ਨਾਲ ਹੀ
ਇਕੱਠੀਆਂ ਦੋਏ ਆ ਪਾਰਟ 1 ਪਾਰਟ 2 ਇਕੱਠੀਆਂ ਆ।
ਹਾਂ ਉਹ ਕਿਤਾਬ ਜ਼ਰੂਰ ਵਿਕ ਜੂਗੀ ਕਿਉਂਕਿ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਏ ਸੀਗੇ ਤੁਹਾਨੂੰ ਯਾਦ ਹੋਣਾ ਤੁਹਾਡੇ ਜਦੋਂ ਆਸਟ੍ਰੇਲੀਆ ਤੋਂ ਜਾਂ ਸਿਡਨੀ ਤੋਂ ਜਾਂ ਨਿਊਜ਼ੀਲੈਂਡ ਤੋਂ NRI ਚੜ੍ਹਦੇ ਸੀ ਤੇ ਜਦੋਂ ਦਿੱਲੀ ਆ ਕੇ ਉਤਰਦੇ ਸੀ ਤੇ ਢੋਲ ਢਮੱਕਿਆਂ ਨਾਲ ਉਹਨਾਂ ਦਾ ਸਵਾਗਤ ਜਾਂ ਹੁੰਦਾ ਸੀ ਜਾਂ ਉਹ ਸਾਰਾ ਕੁਛ ਕਰਦੇ ਸੀ, ਪਰ ਇਸ ਵਾਰੀ ਉਹ ਸ਼ੋਰ ਸ਼ਰਾਬਾ ਕਿਤੇ ਨਜ਼ਰ ਨਹੀਂ ਆਉਂਦਾ।
ਨਹੀਂ ਨਹੀਂ ਬਿਲਕੁਲ ਵੀ ਹਵਾ ਨਹੀਂ ਹੈਗੀ, ਬਿਲਕੁਲ ਵੀ ਸਪੋਰਟ ਨਹੀਂ ਹੈਗੀ। ਪਿਛਲੀ ਵਾਰੀ ਤਾਂ ਸਾਨੂੰ ਰੇਡੀਓ 'ਤੇ ਸਾਡੇ ਨਾਲ ਲੜਦੇ ਹੁੰਦੇ ਸੀਗੇ, ਮੈਸੇਜ ਪਾ ਪਾ ਕੇ ਲੜਦੇ ਹੁੰਦੇ ਸੀ ਵੀ ਤੁਸੀਂ ਜੀ ਗੱਲ ਨਹੀਂ ਕਰਦੇ, ਤੁਸੀਂ ਉਹਦੀ ਸਪੋਰਟ ਨਹੀਂ ਕਰਦੇ। ਅਤੇ ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਦੇ, ਸਾਰਿਆਂ ਨੂੰ ਸਰੋਤਿਆਂ ਨੂੰ ਵੀ ਕਹਿੰਦੇ ਹਾਂ, ਹੁਣ ਵੀ ਕਹਿੰਦੇ ਹਾਂ ਵੀ ਸਾਡਾ ਕੰਮ ਹੈ ਜੀ ਹਰ ਐਂਗਲ ਤੋਂ ਹਰ ਚੀਜ਼ ਨੂੰ ਦੱਸਣਾ, ਬੋਲਣਾ, ਆਪ ਤੱਕ ਪਹੁੰਚਾਉਣਾ। ਫੈਸਲਾ ਤੁਸੀਂ ਆਪ ਕਰਨਾ ਕਿਹੜੀ ਪਾਰਟੀ ਨੂੰ ਸਪੋਰਟ ਕਰਨੀ ਹੈ, ਨਾਲੇ ਸਾਡੀ ਤਾਂ ਆਪਣੀ ਪਾਰਟੀ ਹੈ ਬਿੱਟਾ ਸਾਹਿਬ, ਅਸੀਂ ਤਾਂ ਆਪਣੀ ਪਾਰਟੀ ਬਣਾਈ ਹੋਈ ਹੈ, ਪਿਛਲੀ ਵਾਰ ਤੋਂ ਦੁੱਖ ਕੇ ਦੁੱਖੀ ਨਹੀਂ ਦੇਣੀ ਪਾਰਟੀ। ਅਤੇ ਜੇ ਤਾਂ ਕੋਈ ਸਾਡੀ ਪਾਰਟੀ
ਦਾ ਮੈਂਬਰਸ਼ਿਪ ਜਾਰੀ ਹੈ,
ਮੈਂਬਰਸ਼ਿਪ ਜਾਰੀ ਆ, ਮੈਂਬਰ ਬਣਦਾ ਕੋਈ ਨਹੀਂ ਕਿਉਂਕਿ ਪੈਸਾ ਕੋਈ ਦਿੰਦਾ ਹੀ ਨਹੀਂ, ਨਾ ਅਸੀਂ ਲੈ ਸਕਦੇ। ਪਰ ਹਾਂਜੀ ਚਲੋ ਇਹਦੇ 'ਚ ਸਾਡੀ ਪਾਰਟੀ ਤਾਂ ਬਹੁਤ ਵੱਡੀ ਹੋ ਗਈ ਹੈ ਕਿਉਂਕਿ ਦੇਖੋ ਜਿਹੜਾ ਐਤਕੀ ਪੈਸੇ ਨਹੀਂ ਦੇ ਰਹੇ ਨਾ ਕਿਸੇ ਵੀ ਪਾਰਟੀ ਨੂੰ, ਉਹ ਸਾਡੇ ਮੈਂਬਰ ਹੀ ਸਮਝ ਲੈਂਦੇ ਹਾਂ ਅਸੀਂ ਤਾਂ ਉਹਨਾਂ ਨੂੰ, ਬਸ ਉਹੀ ਮੈਂਬਰਸ਼ਿਪ ਹੈ। ਮੈਂ ਇਹ ਕਹਿੰਦਾ ਹੁੰਦਾ ਬਿੱਟਾ ਸਾਹਿਬ, ਮੇਰੀ ਆਪਣੀ ਸੋਚ ਹੈ ਕਿ ਮੰਨ ਲਓ ਹੁਣ ਅਸੀਂ ਆਸਟ੍ਰੇਲੀਆ 'ਚ ਰਹਿ ਰਹੇ ਹਾਂ, ਆਸਟ੍ਰੇਲੀਆ ਦੀ ਜਿਹੜੀ ਪੋਲੀਟਿਕਸ ਹੈ ਸਿਆਸਤ ਹੈ ਉਹ ਸਾਨੂੰ ਪ੍ਰਭਾਵਿਤ ਕਰ ਰਹੀ ਹੈ ਇਸ ਵੇਲੇ, ਕਰ ਵੈਸੇ ਸਾਨੂੰ ਪੰਜਾਬ ਦੀ ਵੀ ਰਹੀ ਹੈ ਕਿਉਂਕਿ ਸਾਡੇ ਉੱਥੇ ਵੀ ਘਰ ਨੇ, ਸਾਡੇ ਉੱਥੇ ਵੀ ਘਰ ਬਾਰ ਨੇ, ਸਾਰਾ ਕੁਛ ਹੈਗਾ ਆ, ਪਰ ਜਿਹੜਾ ਬਹੁਤਾਤ ਜਿਹੜੀ ਪੋਲਿਸੀਆਂ ਆ ਉਹ ਸਾਨੂੰ ਇੱਥੇ ਦੀਆਂ ਕਰਨੀਆਂ ਕਿਉਂਕਿ ਸਾਡੇ ਬੱਚੇ ਇੱਥੇ ਜੰਮੇ ਆ ਪਲ ਰਹੇ ਨੇ, ਹੈ ਨਾ, ਇੱਥੇ ਉਹਨਾਂ ਨੇ ਵਿਚਰਨਾ ਆ, ਅਸੀਂ ਵੀ ਇੱਥੇ ਹੀ ਕਮਾਇਆ ਖਾਇਆ ਇੱਥੇ ਹੀ ਮਰਨਾ ਆਪਾਂ, ਅਤੇ ਸਾਨੂੰ ਪਹਿਲੀ ਪ੍ਰਿਓਰਿਟੀ ਪਹਿਲੀ ਜਿਹੜੀ ਤਰਜੀਹ ਆ ਉਹ ਆਸਟ੍ਰੇਲੀਆ ਦੇ ਵਿੱਚ ਲੋਕਲ ਤੋਂ ਸ਼ੁਰੂ ਕਰਕੇ ਫੈਡਰਲ ਤੱਕ ਦੇਣੀ ਚਾਹੀਦੀ ਆ। ਹੁਣ ਇੱਥੇ ਅਸੀਂ ਐਕਟਿਵ ਹੋਈਏ, ਇੱਥੇ ਆਪਣੇ ਜਿਹੜੇ ਅਦਾਰੇ ਨੇ, ਆਪਣੇ ਗੁਰਦੁਆਰੇ ਨੇ, ਆਪਣੇ ਸਕੂਲ ਨੇ, ਆਪਣੇ ਟੂਰਨਾਮੈਂਟ ਹੈ, ਖੇਡਾਂ ਹੈ, ਸੱਭਿਆਚਾਰ ਹੈ, ਇਹਨਾਂ ਨੂੰ ਆਪਾਂ ਸਪੋਰਟ ਕਰੀਏ, ਨਾ ਕਿ ਅੱਡੀਆਂ ਚੁੱਕ ਚੁੱਕ ਕੇ ਉੱਥੇ ਪੋਲੀਟੀਕਲ ਪਾਰਟੀਆਂ ਨੂੰ ਅਰਬਾਂ ਖਰਬਾਂ ਖਿਲਾਈਏ, ਕਰੋੜਾਂ ਖਿਲਾਈਏ, ਅਤੇ ਮੁੜ ਕੇ ਉਹਦਾ ਨਤੀਜਾ ਨਾ ਆਪਾਂ ਇੱਥੇ ਦੇ ਅਤੇ ਨਾ ਉੱਥੋਂ ਦੇ। ਸੋ ਕਾਫੀ ਚੇਂਜਿਸ ਮੈਂ ਦੇਖ ਰਿਹਾ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਨੇ, ਸਾਡੇ ਆਪਣੇ ਜਿਹੜੇ ਭਾਈਵੰਦ ਨੇ ਉਹ ਸਪੋਰਟ ਕਰਦੇ ਨੇ ਲੋਕਲ, ਚੰਗੀ ਗੱਲ ਹੈ, ਇਹ ਹੋਕਾ ਦੇਣਾ ਸਾਡਾ ਫਰਜ਼ ਬਣਦਾ ਆ, ਸਾਡਾ ਦੱਸਣਾ ਫਰਜ਼ ਬਣਦਾ ਆ। ਅਤੇ ਅਮਰੀਕ ਭਾਅ ਜੀ ਤਾਂ ਕਹਿੰਦੇ ਹੁੰਦੇ ਆ ਕਿ ਇੰਡੀਆ ਜਾ ਕੇ ਕੋਈ ਆਸਟ੍ਰੇਲੀਆ ਦੀ ਦਿੱਤੀ ਉਹ ਸ਼ਰਟ ਤਾਂ ਲੈਂਦਾ ਨਹੀਂ, ਅਤੇ ਅਸੀਂ ਉਹਨਾਂ ਨੂੰ ਚੀਫ ਮਿਨਿਸਟਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਹਰੋਂ ਬੈਠ ਕੇ। ਸੋ ਇਹ 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 ਵੀ ਇੱਕ ਸੱਚਾਈ ਹੈ। ਸੋ ਬਿੱਟਾ ਸਾਹਿਬ, ਜੇ ਮੈਂ ਵੀ ਜਦੋਂ ਪਿਛਲੀ ਵਾਰੀ ਗਿਆ ਨਾ, ਮੈਂ ਤਾਂ ਵੈਸੇ ਹੀ ਗਏ ਸੀ ਅਸੀਂ ਤਾਂ, ਹੈ ਨਾ, ਇੰਡੀਆ ਬੱਚਿਆਂ ਨੂੰ ਘੁਮਾਉਣਾ ਸੀ, ਤਾਂ ਕੁਦਰਤੀ ਇਲੈਕਸ਼ਨਾਂ ਸੀ, ਤਾਂ ਲੋਕ ਇਹ ਸਮਝ ਰਹੇ ਸੀ ਵੀ ਇਹ ਵੀ ਕਦੇ ਆਮ ਆਦਮੀ ਪਾਰਟੀ ਦੀ ਸਪੋਰਟ 'ਚ ਆਇਆ ਆ, ਸਾਡੇ ਪਿੰਡ ਵਾਲੇ ਇਹ ਸਮਝ ਰਹੇ ਸੀ, ਅਤੇ ਮੈਨੂੰ ਉੱਦਾਂ ਹੀ ਦੇਖ ਕੇ ਗਏ ਜਾਣੇ ਮੈਨੂੰ ਉਦਾਂ ਹੀ ਦੇਖ ਕੇ ਕਹੀ ਜਾਣਾ ਉਹ ਐਤਕੀ ਜੀ ਵੋਟਾਂ ਆਮ ਆਦਮੀ, ਮੈਂ ਕਿਹਾ ਯਾਰ ਜਿਹਨੂੰ ਮਰਜ਼ੀ ਪਾਇਓ, ਮੈਂ ਕਿਹੜੇ ਤੁਹਾਨੂੰ ਕਹਿੰਦਾ, ਨਹੀਂ ਨਹੀਂ ਭਾਅ ਜੀ ਆਪਾਂ ਆਮ ਆਦਮੀ ਨੂੰ ਹੀ ਪਾਉਣੀਆਂ ਵੋਟਾਂ। ਉਹ ਜਿੱਦਾਂ ਮੈਨੂੰ ਲੱਗਦਾ ਸੀਗਾ ਉਹ ਅੱਧਾ, ਮੈਂ ਤਾਂ ਬਈ ਪੌਣਾ ਪਿੰਡ ਤਾਂ ਆਮ ਆਦਮੀ ਪਾਰਟੀ ਦਾ ਹੀ ਹੈ ਸਾਡਾ, ਅਤੇ ਜਦੋਂ ਮੁੜ ਕੇ ਆ ਕੇ ਦੇਖਿਆ ਪੁੱਛਿਆ ਤਾਂ ਵੋਟਾਂ ਉੱਥੋਂ ਨਿਕਲੀਆਂ ਸਾਰੀਆਂ 2-3%, ਉਹ ਮੂੰਹ ਤਾਂ ਕਹੀ ਜਾਂਦੇ ਸੀ।
ਬਿਲਕੁਲ, ਜਦੋਂ ਕਿਸੇ ਵੀ ਤੁਸੀਂ ਪੋਲੀਟੀਕਲ ਬੰਦੇ ਨੂੰ ਮਿਲੋ ਨਾ, ਮੰਨ ਲਓ ਤੁਸੀਂ ਸੁਖਬੀਰ ਬਾਦਲ ਨੂੰ ਮਿਲੋ ਜਾਂ ਤੁਸੀਂ ਕਾਂਗਰਸ ਦੇ ਕਿਸੇ ਬੰਦੇ ਨੂੰ ਮਿਲੋ, ਤਾਂ ਉਹ ਖੁਸ਼ ਬੜੇ ਹੁੰਦੇ ਆ। ਉਹ ਤਾਂ ਪਹਿਲਾਂ ਤੁਹਾਨੂੰ ਪੁੱਛਦੇ ਆ ਵੀ ਅੱਜ ਕੱਲ ਜਿਵੇਂ ਤੁਸੀਂ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਬੜੀ ਚਰਚਾ ਹੋ ਰਹੀ, ਤਾਂ ਉਹ ਜਦੋਂ ਖੁਸ਼ ਹੁੰਦੇ ਤਾਂ ਮੇਰੇ ਲੱਗਾ ਜਦੋਂ ਉਹਨੂੰ ਪੁੱਛਦਾ ਵੀ ਤੁਸੀਂ ਖੁਸ਼ ਕਿਉਂ ਆ ਵੀ ਐਨ ਆਰ ਆਈ ਨੂੰ ਮਿਲ ਕੇ, ਉਹ ਕਹਿੰਦੇ ਅਸੀਂ ਵੇਖਦੇ ਹਾਂ ਵੀ ਜਿਹੜਾ ਕੰਮ ਇਹ ਐਨ ਆਰ ਆਈ ਕਹਿੰਦੇ ਉਹਦੇ ਉਲਟ ਹੁੰਦਾ,
ਅਕਾਲੀ ਦਲ ਬਹੁਤ ਖੁਸ਼ ਆ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ। ਉਹ ਕਹਿੰਦੇ ਬਈ ਸਾਡਾ ਨਾ ਵਿਰੋਧ ਕਰਨ, ਐਨ ਆਰ ਆਈ ਸਾਡਾ ਰੱਜ ਕੇ ਵਿਰੋਧ ਕਰਨ, ਕਿਉਂਕਿ ਹਿਸਟੋਰੀਕਲੀ ਅੱਜ ਤੱਕ ਇਹੀ ਹੋਇਆ ਵੀ ਜਿਹੜੇ ਜਿਹਦੇ ਵੀ ਸਪੋਰਟ ਕੀਤੀ ਐਨ ਆਰ ਆਈਆਂ ਨੇ ਤੁਸੀਂ ਮੀਡੀਆ ਚ ਵੱਟੇ ਪਏ ਪਏ ਆ।
ਬਿਲਕੁਲ, ਉਹ ਇਸੇ ਲਈ ਖੁਸ਼ ਹੁੰਦੇ ਨਾ, ਉਹ ਕਹਿੰਦੇ ਇਹ ਗੱਲਾਂ ਟਾਕ ਸ਼ੋ ਕ੍ਰਿਟੀਸਾਈਜ਼ ਸਾਨੂੰ ਭੰਡ ਸਕਦੇ ਆ, ਸਾਨੂੰ ਵੋਟ ਨਹੀਂ ਪਾ ਸਕਦੇ, ਇਹ ਕੰਮ ਵੋਟ ਚ ਤਬਦੀਲ ਨਹੀਂ ਹੋ ਸਕਦਾ।
ਬਿੱਟਾ ਸਾਹਿਬ
ਸਾਨੂੰ ਉਸਨੇ ਪਾਉਣੀ ਹੈ ਜਿਹੜਾ ਬੰਦਾ ਇੱਥੇ ਪੰਜਾਬ ਦਾ
ਬਿੱਟਾ ਸਾਹਿਬ ਵੀ ਬੈਠਾ। ਗਰਾਊਂਡ ਰਿਐਲਿਟੀ ਬਹੁਤ ਵੱਖਰੀ ਆ ਇੱਥੇ, ਆਸਟ੍ਰੇਲੀਆ ਚ ਵੀ ਬਹੁਤ ਵੱਖਰੀ ਆ। ਦੇਖੋ ਪੋਲੀਟਿਕਸ ਹਰ ਥਾਂ ਆ, ਬੰਦਾ ਪੋਲੀਟਿਕਸ ਦੇ ਵਿੱਚ ਇਨਵੋਲਵ ਹੁੰਦਾ। ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਜ਼ਰੂਰੀ ਨੇ ਤੁਹਾਨੂੰ, ਨਹੀਂ ਤਾਂ $70-80 ਫਾਈਨ ਹੋ ਜਾਂਦਾ, ਪਾਣੀ ਪੈਂਦੀ ਆ। ਜੇ ਵੋਟ ਕੰਪਲਸਰੀ ਨਾ ਹੋਵੇ ਤਾਂ ਮਸੀਂ ਇੱਥੇ 40-50% ਲੋਕ ਵੋਟ ਪਾਉਣ। ਹੁਣ ਲੋਕ ਵੋਟ ਉਹ ਪਾਉਣਗੇ ਜਿਨ੍ਹਾਂ ਦਾ ਕੋਈ ਨਾ ਕੋਈ ਕੰਮ ਹੈ, ਜਾਂ ਜਿਹੜੇ ਪੋਲੀਟੀਸ਼ੀਅਨ ਲੋਕ ਨੇ ਉਹਨਾਂ ਨੇ ਕੰਮ ਕਰਾਏ ਹੋਏ ਆ ਜਾਂ ਉਹਨਾਂ ਨੇ ਕਰਵਾਉਣੇ ਆ, ਇੱਦਾਂ ਹੀ ਹੈ ਨਾ, ਹੈ ਨਾ, ਕੋਈ ਨਾ ਕੋਈ ਉਹਨਾਂ ਨੂੰ ਲੋੜ ਪੈਣੀ ਹੈ। ਸੋ ਇਸ ਕਰਕੇ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਜਿਹੜੇ ਕੰਮ ਹੁੰਦੇ ਨੇ ਉਹ ਅਫਸਰ ਕਰਦੇ ਨਹੀਂ ਜਦ ਤੱਕ ਜੈਕ ਨਾ ਲੱਗਾ ਹੋਵੇ, ਸਿਫਾਰਿਸ਼ ਨਾ ਹੋਵੇ। ਸੋ ਉਹ ਸਿਸਟਮ ਹੀ ਇੱਦਾਂ ਦਾ ਬਣਿਆ ਹੋਇਆ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਹੁਣ ਤਕਰੀਬਨ ਇੱਦਾਂ ਹੋਣ ਲੱਗ ਪਿਆ ਬਿਹਾਇੰਡ ਦਾ ਸੀਨ, ਹੈ ਨਾ। ਅਤੇ ਜਿਹੜੀ ਆਪਾਂ ਕਰਦੇ ਹਾਂ, ਲਓ ਜੀ ਆਪਾਂ ਲੋਕ ਐਂ ਕਰ ਲੈਂਦੇ ਸਾਡੇ ਰਿਸ਼ਤੇਦਾਰ ਨੂੰ, ਅਸੀਂ ਇੱਥੇ ਬੈਠੇ ਹਾਂ, ਸਾਡੇ ਭਾਈਵੰਦ ਉੱਥੇ ਇੰਡੀਆ ਬੈਠੇ, ਕੰਮ ਉਹਨੇ ਕਰਾਉਣੇ ਆ, ਉਹਨਾਂ ਨੇ ਆਪਸ 'ਚ ਇੱਕ ਦੂਜੇ ਨੂੰ ਮਿਲਣਾ ਆ, ਹੈ ਨਾ। ਹੁਣ ਇੱਕ ਸਨੈਰੀਓ ਹੈ, ਇੱਕ ਸੀਨ ਹੈ, ਮੈਂ ਤੁਹਾਨੂੰ ਦੱਸਦਾ। ਆਪਾਂ ਮਤਲਬ ਇੱਥੇ ਬੈਠੇ ਹਾਂ, ਸਾਡਾ ਸ਼ਰੀਕਾ ਆ, ਸਾਡੇ ਚਾਚੇ ਤਾਏ ਉੱਥੇ ਇੰਡੀਆ ਆ। ਹੁਣ ਜਿਹੜਾ ਪਿੰਡ ਦਾ ਕੋਈ ਵੀ ਮੋਤਵਾਰ ਬੰਦਾ ਜਿਹੜਾ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ, ਇਲਾਕੇ ਦੇ MLA ਨਾਲ ਜੁੜਿਆ ਹੋਇਆ, ਸਾਡੇ ਉੱਥੇ ਚਲੋ ਇੰਡੀਆ ਕੋਈ ਭੋਗ ਹੈ, ਹੈ ਨਾ, ਖੁਸ਼ੀ ਦਾ, ਮਰਗ ਦਾ, ਜਾਂ ਕੋਈ ਵੀ ਹੈ, ਹੁਣ ਉਹ ਸਾਡੇ ਉੱਥੇ ਆ ਜਾਵੇ ਕੋਈ ਅਕਾਲੀ ਦਲ ਦਾ, ਹੈ ਨਾ, ਭੋਗ ਦੇ ਉੱਤੇ ਉਹਨਾਂ ਨੂੰ ਮਿਲ ਜਾਵੇ, ਅਫਸੋਸ ਕਰ ਜਾਵੇ ਜਾਂ ਖੁਸ਼ੀ ਦੇ ਵਿੱਚ ਆ ਕੇ ਸ਼ਗਨ ਪਾ ਜਾਵੇ, ਉਹਨਾਂ ਦਾ ਰਿਲੇਸ਼ਨਸ਼ਿਪ ਤਾਂ ਬਣ ਗਿਆ ਨਾ ਇੰਡੀਆ ਦੇ ਪਿੱਛੇ ਸਾਡੇ ਸ਼ਰੀਕੇ ਦਾ, ਸਾਡਾ ਨਹੀਂ ਨਾ ਬਣਿਆ, ਉਹਨਾਂ ਦਾ ਬਣ ਗਿਆ। ਅਸੀਂ ਇੱਥੋਂ ਕਹੀ ਜਾ, ਨਹੀਂ ਜੀ ਤੁਸੀਂ ਜੀ ਕੇਜਰੀਵਾਲ ਨੂੰ ਵੋਟ ਪਾਇਓ, ਕੇਜਰੀਵਾਲ ਨੂੰ ਵੋਟ ਪਾਇਓ, ਅਗਲੇ ਸਾਨੂੰ ਤਾਂ ਕਹੀ ਜਾਊਗਾ ਹਾਂ ਪਾ ਦੇਵਾਂਗੇ, ਕੋਈ ਉਹਨਾਂ ਨਾਲ ਬਹੁਤ ਵਧੀਆ ਬੰਦਾ, ਪਰ ਉਹਨਾਂ ਨੂੰ ਪਤਾ ਆ ਅਤੇ ਉਹਨਾਂ ਜਿਹੜੇ ਲੋਕਲ MLA ਆ ਉਹ ਉਹਨਾਂ ਦੇ ਘਰ ਵੀ ਆ ਕੇ ਗਿਆ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ ਕੇ ਗਿਆ। ਕੇਜਰੀਵਾਲ ਦਿੱਲੀ ਤੋਂ ਕਿੱਥੋਂ ਆ ਗਿਆ, ਜਾਂ ਉਹਨਾਂ ਦਾ ਕੋਈ MLA ਤਾਂ ਪਹੁੰਚਿਆ ਨਹੀਂ, ਕਿਉਂਕਿ ਗਰਾਊਂਡ ਲੈਵਲ 'ਤੇ ਉਹਨਾਂ ਦਾ ਕੋਈ ਸਟਰਕਚਰ ਹੀ ਹੈ ਨਹੀਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ। ਸੋ ਉਹਨਾਂ ਨੇ ਵੋਟ ਉਹਨਾਂ ਨੂੰ ਪਾਣੀ ਆ ਜਿਹੜੇ ਉਹਨਾਂ ਦੇ ਨਾਲ ਖੜਦੇ ਉੱਠਦੇ ਬਹਿੰਦੇ ਨੇ, ਇਹ ਰਿਐਲਿਟੀ ਆ। ਪੋਲਿਸੀ ਨੂੰ ਬਹੁਤਾ ਕੋਈ ਨਹੀਂ ਉੱਥੇ ਕੇਅਰ ਕਰਦਾ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ, ਮੈਂ ਇਹਨੂੰ ਬੜੀ ਇੱਕ ਹੋਰ ਤਰੀਕੇ ਨਾਲ ਗੱਲ ਜੋੜ ਦੇਣਾ
ਜੀ।
ਤੁਸੀਂ ਦੇਖੋ ਵੀ ਦਿੱਲੀ ਦੇ ਵਿੱਚ 3 ਮਹੀਨੇ ਪਹਿਲਾਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ।
ਹਾਂਜੀ,
ਜੇ ਤੁਸੀਂ ਗੂਗਲ ਚ ਪਾਓਗੇ ਵੀ ਦਿੱਲੀ ਦੇ ਵਿੱਚ ਸਿੱਖ ਪਾਪੂਲੇਸ਼ਨ ਕਿੰਨੀ ਹੈ, ਤਾਂ ਤੁਹਾਨੂੰ ਦਿੱਲੀ ਦੇ ਵਿੱਚ ਆਊਗੀ ਕਿ 5.5 ਲੱਖ।
ਹਾਂਜੀ,
ਤੇ ਜਿਹੜੀ 5.5 ਲੱਖ ਦੇ ਵਿੱਚੋਂ ਜਿਹੜੀ ਵੋਟ ਪਾਉਣ ਗਈ ਹੈ ਪਾਪੂਲੇਸ਼ਨ, ਉਹ 37% ਗਈ 46 ਵਾਰਡਾਂ,
ਕਿਉਂ ਕੰਪਲਸਰੀ ਨਹੀਂ ਸੀ ਨਾ,
ਕੰਪਲਸਰੀ ਨਹੀਂ ਸੀਗਾ। ਤੇ ਜਿਹੜਾ ਬੰਦਾ ਜਿੱਤਿਆ, ਮੈਂ ਅੱਗੇ ਦਿੱਲੀ ਵਾਲਿਆਂ ਨੂੰ ਮੈਂ ਕਹਿੰਦਾ ਹੁੰਦਾ ਸੀ, ਮੈਂ ਕਿਹਾ ਵੀ ਜੇ ਮੈਂ ਸਾਲ ਇੱਕ ਦਿੱਲੀ ਰਵਾਂ ਤਾਂ ਮੈਂ ਦਿੱਲੀ ਕਮੇਟੀ ਦਾ ਮੈਂਬਰ ਬਣ ਸਕਦਾ। ਕਹਿੰਦੇ ਜੀ ਉਹ ਕਿਵੇਂ, ਵੀ ਅਸੀਂ ਤਾਂ ਇੰਨੇ ਚਿਰ ਹੋ ਗਏ ਅਸੀਂ ਤਾਂ ਹਮੇਸ਼ਾ ਹੀ। ਮੈਂ ਕਿਹਾ ਤੁਸੀਂ ਐਵਰੇਜ ਤੁਸੀਂ ਮੈਂ ਦੇਖਿਆ ਵੀ ਇਲੈਕਸ਼ਨ ਦੇ ਉੱਤੇ ਇੱਕ ਬੰਦਾ 1 ਕਰੋੜ ਰੁਪਇਆ ਲਾਉਂਦਾ ਹੈ ਐਵਰੇਜ, ਜਿਹੜਾ ਮੈਂਬਰ ਬਣਦਾ ਨਾ ਜੀ ਉੱਥੇ,
ਅੱਛਾ
ਉਹ 1 ਕਰੋੜ ਰੁਪਇਆ ਲਾਉਂਦਾ ਤੇ ਲਾਉਂਦਾ ਕਦੋਂ ਆ ਉਹ 3 ਮਹੀਨਿਆਂ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਜਦੋਂ ਉਹਨੂੰ ਇਲੈਕਸ਼ਨ ਦੀ ਮਿਲਦੀ ਹੈ। ਤੇ ਉਹ ਇਲੈਕਸ਼ਨ ਇਹ ਨੀ ਲੜਦਾ ਇਸ ਤਰ੍ਹਾਂ ਨੀ ਲੜਦਾ ਕਿ ਇਹ ਧਾਰਮਿਕ ਇਲੈਕਸ਼ਨ ਹੈ, ਉਹ ਇਲੈਕਸ਼ਨ ਇਸ ਤਰ੍ਹਾਂ ਲੜਦਾ ਵੀ ਇਹ ਤਾਂ ਇੱਕ ਪੋਲੀਟੀਕਲ ਇਲੈਕਸ਼ਨ, ਵੀ ਮੈਂ ਇਹਦੇ ਚੋਂ ਕੁਛ ਨਾ ਕੁਛ ਕੱਢਣਾ ਹੈ, ਕੱਲ ਨੂੰ ਮੈਨੂੰ ਕੋਈ ਸਕੂਲ ਦੀ ਚੇਅਰਮੈਨ ਹੀ ਮਿਲ ਜੇ, ਕੱਲ ਨੂੰ ਮੈਨੂੰ ਕੋਈ ਧਰਮ ਪ੍ਰਚਾਰ ਦਾ ਕੋਈ ਹੱਥ ਮਿਲ ਜੇ ਜਾਂ ਕੋਈ ਮੈਨੂੰ ਹੋਰ ਕੋਈ ਟੈਂਡਰ ਮਿਲ ਜੇ, ਵੀ ਮੈਂ ਇਸ ਕੰਮ ਦੇ ਵਿੱਚੋਂ ਇਹ ਐਟ ਏ ਬਿਜ਼ਨਸ ਕੱਢਣਾ
ਜੀ,
ਵੀ ਜਿਹੜੇ ਵਾਰਡ ਚੁਣੇ ਜਾਂਦੇ ਆ। ਹੁਣ ਕਈਆਂ ਦਾ ਦਾਅ ਵੀ ਲੱਗਦਾ, ਹੁਣ ਪਰਸੋਂ ਚੌਥੇ ਦੀ ਗੱਲ ਹੈ, ਮੈਂ ਦਿੱਲੀ ਸੀ ਤੇ ਮੈਨੂੰ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਕਿਵੇਂ, ਕਹਿੰਦਾ ਯਾਰ ਮੈਂਬਰ ਤਾਂ ਮੈਂ ਬਣ ਗਿਆ, ਮੇਰਾ ਲੱਗਿਆ 1.5 ਕਰੋੜ ਰੁਪਇਆ।
ਅੱਛਾ,
ਤੇ ਕਹਿੰਦਾ ਮੈਨੂੰ ਦੂਜੀ ਪਾਰਟੀ ਮੈਨੂੰ ਆਫਰ ਕਰ ਰਹੀ ਹੈ ਵੀ ਤੇਰੇ 1.5 ਕਰੋੜ ਦੇ ਨਾਲ 1.5 ਕਰੋੜ ਹੋਰ ਲੈਣਾ ਤੇ ਤੂੰ ਸਾਡੇ ਨਾਲ ਆ ਗਿਆ। ਸੋ ਇੱਕ ਤਾਂ ਦਿੱਕਤ ਇਹ ਹੈਗੀ ਹੈ ਕਿ ਅਸੀਂ ਲਗਾਤਾਰ ਇਹ, ਜੇ ਮੈਂ ਮੰਨ ਲਓ ਮੈਂ MLA ਬਣਨਾ ਤੇ ਮੈਨੂੰ 5 ਸਾਲ ਕੰਮ ਕਰਨਾ ਪੈਣਾ, ਲੋਕਾਂ ਚ ਜਾਣਾ ਪੈਣਾ। ਇਹ ਮਾਡਲ ਦਿੱਲੀ ਦੇ ਵਿੱਚ ਸਿੱਧ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ MLA ਉੱਥੇ ਜਿੱਤੇ ਆ ਉਹਨਾਂ ਲਈ ਇਹ ਮਾਡਲ ਸਿੱਧ ਹੋਇਆ। ਜਰਨੈਲ ਸਿੰਘ ਨੂੰ ਮੈਂ ਮਿਲਿਆ, ਜਰਨੈਲ ਸਿੰਘ ਮੈਨੂੰ ਅੰਮ੍ਰਿਤਸਰ ਮਿਲਿਆ, 3 ਵਾਰੀ ਉਹ MLA ਬਣ ਗਿਆ ਤਿਲਕ ਨਗਰ। ਕਹਿੰਦਾ ਪਾਰਟੀ ਨੂੰ ਪਾਰਟੀ ਦੀ ਮਜਬੂਰੀ ਬਣ ਗਈ ਵੀ ਮੇਰੇ ਤੋਂ ਸਮਰੱਥ ਉਮੀਦਵਾਰ ਉਹਨਾਂ ਨੂੰ ਲੱਭਿਆ ਨੀ, ਨਹੀਂ ਹੋ ਸਕਦਾ ਮੇਰੀ ਟਿਕਟ ਕੱਟ ਦਿੰਦੇ। ਜਿਹੜੇ ਸਿੱਖ MLA ਪਹਿਲਾਂ ਹੁੰਦੇ ਸੀ ਤੁਹਾਨੂੰ ਯਾਦ ਹੋਣਾ, ਜਰਨੈਲ ਸਿੰਘ, ਜਿਹਨੂੰ ਜਰਨੈਲ ਸਿੰਘ ਜੁੱਤੀ ਕਹਿੰਦੇ
ਸੀ, ਅਕਾਲ ਚਲਾਣਾ ਕਰ ਗਏ।
ਜਿਹੜਾ ਦੂਜਾ ਜਰਨੈਲ ਸਿੰਘ, ਇਹਨੂੰ ਜਰਨੈਲ ਸਿੰਘ ਛੋਟਾ ਕਹਿੰਦੇ ਆ, ਜਿਹਨੂੰ ਕਹਿੰਦੇ ਚਿੱਟੀ ਪੱਗ ਵਾਲਾ ਜਰਨੈਲ ਸਿੰਘ, ਜਿਹੜਾ ਅੱਜ ਕੱਲ ਪੰਜਾਬ ਦਾ ਇੰਚਾਰਜ ਹੈ
ਜੀ।
ਇੱਦਾਂ ਹੀ ਅਵਤਾਰ ਸਿੰਘ ਕਾਲਕਾ ਉੱਥੇ MLA ਸੀ, ਇੱਕ ਜਗਦੀਪ ਸਿੰਘ ਚੌਹਾਨ ਸੀ, ਉਹ ਸਾਰੇ ਦੀਆਂ ਟਿਕਟਾਂ ਇਹਨਾਂ ਨੇ ਕੱਟ ਦਿੱਤੀਆਂ
ਜੀ।
ਜਰਨੈਲ ਸਿੰਘ ਕਹਿੰਦਾ ਮੇਰੀ ਟਿਕਟ ਇਸ ਕਰਕੇ ਬਚ ਗਈ ਕਿ ਤਿਲਕ ਨਗਰ ਦੇ ਵਿੱਚ ਜੇ ਕਿਸੇ ਨੇ ਆਖਿਆ ਵੀ ਯਾਰ ਜੇ ਜਰਨੈਲ ਸਿੰਘ ਨੂੰ ਟਿਕਟ ਨਹੀਂ ਨਾ ਦਿੰਦੇ, ਇਹਦਾ ਮਤਲਬ ਅਸੀਂ ਨੀ ਇਹਨਾਂ ਨਾਲ ਜਾਣਾ।
ਠੀਕ ਹੈ।
ਸੋ ਇੱਕ ਤਾਂ ਪਰਸਨੈਲਿਟੀ ਬੰਦੇ ਦੀ ਹੋਵੇ, ਉਹਨੇ 5 ਸਾਲ ਲੋਕਾਂ ਨੂੰ ਦਿੱਤੇ ਹੋਣ। ਹੁਣ ਤਾਂ ਹੀ ਅੱਜ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਕਹਿਣੀ ਪੈ ਗਈ ਪਰਸੋਂ ਕਿ ਅਸੀਂ ਕਿਸੇ ਵੀ ਦੂਜੀ ਪਾਰਟੀ ਦੇ ਬੰਦੇ ਨੂੰ ਆਪਣੀ ਪਾਰਟੀ ਚ ਸ਼ਾਮਿਲ ਨਹੀਂ ਕਰਾਂਗੇ, ਤੇ ਜੇ ਸ਼ਾਮਿਲ ਕਰਾਂਗੇ ਤੇ ਉਹਨੂੰ ਟਿਕਟ ਨਹੀਂ ਦੇਵਾਂਗੇ।
ਠੀਕ ਠੀਕ ਠੀਕ।
ਉਹਨਾਂ ਨੇ ਗੱਲ ਕਹਿਣੀ ਪੈ ਗਈ।
ਪਿਛਲੀ ਵਾਰੀ ਇਹ ਬਹੁਤ ਵੱਡਾ ਬਲੰਡਰ ਕੀਤਾ ਸੀ, ਬਹੁਤ ਵੱਡੀ ਗਲਤੀ ਕੀਤੀ ਸੀ, ਬਹੁਤ ਸਾਰੇ ਦਾਗੀ ਉਮੀਦਵਾਰਾਂ ਤੋਂ ਪੈਸੇ ਲੈ ਕੇ ਉਹਨਾਂ ਨੇ, ਮਤਲਬ ਮੈਂ ਤਾਂ ਸ਼ਰੇਆਮ ਰੇਡੀਓ ਤੇ ਕਹਿੰਦਾ ਕਿਉਂਕਿ ਪਬਲਿਕ ਓਪੀਨੀਅਨ ਹੈ, ਮਤਲਬ 50 ਬੰਦਿਆਂ ਨੇ ਮੈਨੂੰ ਖੁਦ ਸਾਡੇ ਏਰੀਏ ਦੱਸਿਆ, ਪੈਸੇ ਲੈ ਕੇ ਉਹਨਾਂ ਨੇ 2-2, 4-4, 5-5 ਕਰੋੜ ਟਿਕਟਾਂ ਵੰਡੀਆਂ ਸੀਗੀਆਂ, ਤੇ ਉਹੀ ਜੜ੍ਹਾਂ 'ਚ ਪੈ ਗਈ।
ਚੱਲ ਰਿਹਾ ਜੀ ਜਿਹੜੀ ਆਹ ਗੱਲ ਤੁਸੀਂ ਕਹਿੰਦੇ ਹੋ, ਮੈਂ ਸ਼ਰੇਆਮ ਕਹਿੰਦਾ ਵੀ ਹੁਣ ਵੀ ਚੱਲ ਰਿਹਾ ਇਹ। ਲਾਈਜ਼ਨਿੰਗ ਵਾਲੇ ਬੰਦੇ ਪੰਜਾਬ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ।
ਅੱਛਾ,
ਮੈਨੂੰ ਕਈ ਬੰਦੇ ਮਿਲ ਚੁੱਕੇ ਆ ਵੀ ਯਾਰ ਤੁਹਾਡਾ, ਤੁਸੀਂ ਦਿੱਲੀ ਰਹਿੰਦੇ ਹੋ, ਕੋਈ ਗੱਲ ਕਰੋ, ਕੋਈ ਕਨੈਕਸ਼ਨ ਜੋੜੋ, ਕੋਈ ਸਾਨੂੰ ਵੀ ਦੱਸੋ, ਕੋਈ ਅਸੀਂ ਕਿਤੇ ਗਲਤ ਪੈਸੇ ਨਾ ਫਸਾ ਲਈਏ। ਮੈਂ ਕਿਹਾ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ, ਤੁਸੀਂ ਫਸਾਏ ਆ ਪਿਛਲੀ ਵਾਰੀ। ਕਹਿੰਦੇ ਜੀ ਹੁਣ ਕੀ ਕਰੀਏ। ਮੈਂ ਕਿਹਾ ਕਮਲੇ ਲੋਕੋ, ਜੇ ਤੁਸੀਂ ਇਲੈਕਸ਼ਨ ਲੜਨਾ ਸੀ ਤੁਸੀਂ 2 ਸਾਲ ਪਹਿਲਾਂ ਤਿਆਰੀ ਕਰਦੇ, 2 ਸਾਲ ਲੋਕਾਂ ਦੇ ਦੁੱਖ ਦੇ ਸੁੱਖ ਦੇ ਜਾਂਦੇ, ਕੋਈ ਗੱਲ ਕਰਦੇ, ਕੋਈ ਸਰਕਾਰੀ ਦਰਬਾਰੇ ਤੁਹਾਡੀ ਮਾੜੀ ਮੋਟੀ ਕੋਈ ਜਾਣ ਪਛਾਣ ਹੁੰਦੀ ਔਰ ਫਿਰ ਤੁਹਾਨੂੰ ਪਤਾ ਲੱਗਦਾ। ਤੁਸੀਂ ਤਾਂ ਅੱਜ ਤੁਸੀਂ ਤਾਂ ਉਹ ਗੱਲ ਕਰਦੇ ਹੋ ਵੀ ਮੈਨੂੰ ਇੱਕ ਬੰਦਾ ਦਿੱਲੀ ਚ ਮਿਲਿਆ ਜੀ, CA ਆ ਉਹ, ਚਾਰਟਰਡ ਅਕਾਊਂਟੈਂਟ ਹੈ, ਚੰਗੀ ਉਹਦੀ ਇਨਕਮ ਹੈ, ਚੰਗਾ ਉਹਦਾ ਸਾਰਾ ਕੁਛ ਹੈ। ਮੈਨੂੰ ਕਹਿੰਦਾ ਜੀ ਮੈਂ ਉੱਤਰਾਖੰਡ ਇਲੈਕਸ਼ਨ ਲੜਨਾ ਚਾਹੁੰਦਾ। ਮੈਂ ਕਿਹਾ ਜੀ ਉੱਤਰਾਖੰਡ ਕਿੱਥੇ? ਉਹਨੇ ਦੱਸਿਆ ਵੀ ਰੁਦਰਪੁਰ ਦੇ ਨਾਲ ਹੈ ਗਦਰਪੁਰ, ਗਦਰਪੁਰ। ਮੈਂ ਕਿਹਾ ਜੀ ਉੱਥੇ ਆਬਾਦੀ ਕਿੰਨੀ ਹੈ? ਕਹਿੰਦਾ ਮੈਨੂੰ ਪਤਾ ਨੀ। ਮੈਂ ਕਿਹਾ ਤੇਰੀ ਵੋਟ ਕਿੰਨੀ ਕਿੱਥੇ ਹੈ? ਕਹਿੰਦਾ ਜੀ ਮੇਰੀ ਵੋਟ ਹੈਗੀ ਹੈ ਦਿੱਲੀ। ਮੈਂ ਕਿਹਾ ਪਹਿਲਾਂ ਤਾਂ ਤੈਨੂੰ ਵੋਟ ਉੱਥੇ ਟ੍ਰਾਂਸਫਰ ਕਰਨੀ ਪਊਗੀ। ਕਹਿੰਦਾ ਮੈਨੂੰ ਨੀ ਪਤਾ ਜੀ, ਤੁਸੀਂ ਮੈਨੂੰ ਪਲਾਨ ਦੱਸੋ ਤੇ ਮੈਂ ਉੱਥੇ ਇਲੈਕਸ਼ਨ ਲੜਨਾ ਚਾਹੁੰਦਾ। ਮੈਂ ਉਹਨੂੰ ਅੰਦਾਜ਼ਾ ਮੈਂ ਦੱਸਿਆ, ਮੈਂ ਕਿਹਾ ਵੀ ਆਹ ਗੱਲ ਹੈਗੀ ਹੈ, ਤੇਰਾ ਇੰਨਾ ਖਰਚਾ ਜਿਹੜਾ ਹੈਗਾ ਮਹੀਨੇ ਦਾ ਹੋਏਗਾ। ਕਹਿੰਦਾ ਮੈਂ ਦੇਣ ਨੂੰ ਤਿਆਰ ਹਾਂ ਜੀ, ਪਰ ਮੈਂ ਜਿੱਤ ਜਾਊਂਗਾ। ਮੈਂ ਕਿਹਾ ਤੈਨੂੰ ਇਹ ਕਿਹਨੇ ਵਹਿਮ ਪਾ ਦਿੱਤਾ? ਕਹਿੰਦਾ ਜੀ ਮੈਨੂੰ ਇਹ ਹੈ ਵੀ ਮੈਨੂੰ ਕੋਈ ਪੰਡਿਤ ਦੱਸ ਗਿਆ ਵੀ ਤੂੰ MLA ਬਣ ਜਾਏਗਾ। ਮੈਂ ਕਿਹਾ ਫਿਰ ਉਹ ਪੰਡਿਤ ਨੂੰ ਜਿਹੜੇ ਪੈਸੇ ਲੈਣੇ ਦੇ ਦੇ, ਤੂੰ MLA ਨਹੀਂ ਬਣ ਸਕਦਾ।
ਬਚਾਓ ਬਿੱਟਾ ਸਾਹਿਬ, ਮੁੜ ਕੇ ਆਉਂਦੇ ਹਾਂ ਥੋੜ੍ਹੀ ਜਿਹੀ ਚੰਨੀ ਸਾਹਿਬ ਦੀ ਪਰਫੋਰਮੈਂਸ ਦੇ ਬਾਰੇ। ਚੰਨੀ ਸਾਹਿਬ ਤਾਂ ਇੱਕ ਤਾਂ ਇਹ ਨੈਰੇਟਿਵ, ਇਹ ਕਹਾਣੀ ਛੇੜ ਰਹੇ ਨੇ ਕਿ ਉਹ ਬੜੇ ਗਰੀਬ ਰਹੇ ਨੇ, ਗਰਾਊਂਡ ਲੈਵਲ ਦੇ ਰਹੇ ਨੇ, ਹਾਲਾਂਕਿ ਸਾਨੂੰ ਸਾਰਾ ਹੀ ਪਤਾ ਹੈ ਕਿ ਕਿੰਨੇ ਕੁ ਗਰੀਬ ਰਹੇ ਨੇ, ਕਿਉਂਕਿ ਸ਼ਾਇਦ ਉਹ 22-23 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਪੈਟਰੋਲ ਪੰਪ ਆਪ ਖੋਲ ਲਿਆ ਸੀਗਾ। ਸੋ ਪੈਟਰੋਲ ਪੰਪ ਪੰਜਾਬ 'ਚ ਖੋਲ੍ਹਣਾ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ। ਅਤੇ ਉਹ ਆਪਣੇ ਆਪ ਨੂੰ ਗਰੀਬ ਪ੍ਰੋਜੈਕਟ ਕਰਦੇ ਹੋਏ ਹੁਣ ਚੁਟਕਲਿਆਂ ਦਾ ਸ਼ਿਕਾਰ ਵੀ ਬਣ ਰਹੇ ਨੇ। ਮੈਂ ਜੀ ਮੱਝਾਂ ਵੀ ਨਵਾਈਆਂ ਸੀ, ਮੈਂ ਜੀ ਪਟਾਕੇ ਵੀ ਵੇਚੇ ਸੀ, ਉਹ ਵੀ ਜੁਮਲਾਬਾਜ਼ੀ ਪੂਰੀ ਸਿਰੇ ਦੀ ਕਰ ਰਹੇ ਨੇ, ਜਿਹੜਾ ਕਿ ਮੈਨੂੰ ਲੱਗਦਾ ਇੱਕ ਚੀਫ ਮਿਨਿਸਟਰ ਨੂੰ, ਅਸੀਂ ਤਾਂ ਕਹਿੰਦੇ ਕਿ ਮੋਦੀ ਨੂੰ ਵੀ ਉਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਅਤੇ ਚੰਨੀ ਸਾਹਿਬ ਨੂੰ ਵੀ ਨਹੀਂ ਦਿੰਦੀਆਂ ਇਹ ਗੱਲਾਂ, ਇੱਕ ਪੰਜਾਬ ਦਾ ਚੀਫ ਮਿਨਿਸਟਰ ਨੂੰ ਨਹੀਂ ਇਹ ਗੱਲਾਂ ਸ਼ੋਭਦੀਆਂ। ਦੂਜੀ ਗੱਲ ਇਹ ਹੈ ਕਿ ਉਹ ਚਲੋ ਵੰਡੇ ਛੱਡ ਰਹੇ ਨੇ, ਜਿਹੜਾ ਜੀ ਮੈਂ ਆਹ ਦਊਂਗਾ ਜੀ, ਮੈਂ ਆਹ ਦਊਂਗਾ, ਅਤੇ ਇੱਕ ਪਿੱਛੇ ਜਿਹਾ ਰੌਲਾ ਪਿਆ ਸੀਗਾ ਪਿਛਲੇ ਹਫ਼ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਅਤੇ ਉੱਥੇ ਵੀ MLA ਘਨੌਰ ਨੇ ਮੂੰਹ 'ਤੇ ਸ਼ਾਹ ਚੰਨੀ ਸਾਹਿਬ ਵੀ ਉੱਥੇ ਬੈਠੇ ਸੀ, ਅਤੇ ਉਹਨਾਂ ਨੇ ਵੀ ਇਲਜ਼ਾਮ ਲਾਏ ਸੀ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਉੱਤੇ, ਅਤੇ ਉੱਧਰ ਚੰਨੀ ਸਾਹਿਬ ਨੇ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਹੈ 150 ਕਰੋੜ ਦਾ ਯੂਨੀਵਰਸਿਟੀ ਦਾ। ਕੀ ਇਹਦੇ ਤਹਿ ਤੱਕ ਤੁਸੀਂ ਪਹੁੰਚੇ ਹੋ, ਕੁਛ ਦੱਸ ਸਕਦੇ ਹੋ ਸਾਨੂੰ?
ਹਾਂਜੀ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸੀ ਕਿ ਸਾਨੂੰ ਜਿਹੜੀ ਮੈਚਿੰਗ ਗ੍ਰਾਂਟ ਹੈਗੀ ਹੈ ਜਿਹੜੀ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦਿੰਦੀ ਹੈ ਉਹ ਸਾਨੂੰ ਨਹੀਂ ਮਿਲ ਰਹੀ। ਔਰ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਸੀਗਾ ਕਿ ਜਦੋਂ ਵੀ ਕੋਈ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਕਿ ਪੰਜਾਬ ਮੈਚਿੰਗ ਗ੍ਰਾਂਟ ਨਹੀਂ ਪਾ ਸਕਦਾ, ਸਮਰੱਥ ਨਹੀਂ ਗਾ। ਔਰ ਇਸੇ ਕਰਕੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਅਕਾਲੀ ਸਰਕਾਰ ਸੀ ਤਾਂ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੀ ਸਨ ਜਿਨ੍ਹਾਂ ਨੇ ਪ੍ਰਪੋਜ਼ਲ ਭੇਜੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵੀ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ।
ਅੱਛਾ,
ਪਰ ਜਦੋਂ ਉਦੋਂ ਭੇਜੀ ਸੀ ਪ੍ਰਪੋਜ਼ਲ ਤੇ ਹੌਲੀ ਹੌਲੀ ਉਹ ਤੇ ਗੌਰ ਕਰਦੇ ਕਰਦੇ ਤੇ ਜਦੋਂ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੱਲ ਆ ਗਈ ਤਾਂ ਫਿਰ ਉਹੀ ਕਾਂਗਰਸ ਦਾ ਵਿਰੋਧ ਕਰਨ ਲੱਗ ਪਈ ਵੀ ਤਾਂ ਦੇਖੋ ਜੀ ਸਾਡੇ ਸੰਘੀ ਢਾਂਚੇ ਦੇ ਉੱਤੇ ਸਿੱਧਾ ਇੱਕ ਹਮਲਾ, ਸਾਡੇ ਜਿਹੜੇ ਅਧਿਕਾਰਾਂ ਦੇ ਉੱਤੇ ਘਾਣ ਹੈ, ਪੰਜਾਬ ਦੀ ਯੂਨੀਵਰਸਿਟੀ ਹੈ ਤਾਂ ਇਹ ਸੈਂਟਰਲ ਯੂਨੀਵਰਸਿਟੀ ਲੈ ਜੂਗੀ ਕਿਉਂਕਿ ਵਾਈਸ ਚਾਂਸਲਰ ਹੈ ਜਿਹੜਾ ਉਹਦਾ ਸੰਬੰਧ ਹੈ ਜਿਹੜਾ ਉਹ RSS ਨਾਲ ਸੀਗਾ, ਜਿਹੜੇ ਹੁਣ ਮੌਜੂਦਾ ਵਾਈਸ ਚਾਂਸਲਰ ਨੇ ਉਹਨਾਂ ਦਾ ਵਿਰੋਧ ਵੀ ਹੋਇਆ। ਤਾਂ ਉਹ ਗੱਲ ਚੱਲਦੀ ਚੱਲਦੀ ਜਦੋਂ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਆਖਿਆ ਕਿ ਇੱਕ ਪ੍ਰੋਗਰਾਮ ਰੱਖੋ। ਪ੍ਰੋਗਰਾਮ ਰੱਖਿਆ ਤਾਂ ਉਹਨਾਂ ਨੇ ਉਹ ਪਹਿਲਾਂ ਪਲੈਨਡ ਹੀ ਸੀਗਾ 150 ਕਰੋੜ ਰੁਪਇਆ ਦੇਣਾ ਕਿਉਂਕਿ ਅਸੀਂ ਤੁਸੀਂ ਦੇਖੋ ਵੀ ਸ਼ਤਾਬਦੀ ਵਰਾ ਮਨਾ ਰਹੇ ਹਾਂ,
ਗੁਰੂ
ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਸ਼ਤਾਬਦੀ ਵਰਾ ਹੈਗਾ। ਤਾਂ ਉਦੋਂ ਗੱਲ ਚੱਲੀ ਤਾਂ ਘਨੌਰ ਦੇ ਜਿਹੜੇ MLA ਨੇ ਆਪਣੇ ਮਾਣਯੋਗ ਮਦਨ ਲਾਲ ਜਲਾਲਪੁਰ, ਇਹਨਾਂ ਦੇ ਵਿੱਚ ਜਿਨ੍ਹਾਂ ਦੇ ਬਾਰੇ ਦੇ ਵਿੱਚ ਪਿੱਛੇ ਜਦੋਂ SSP ਮਨਦੀਪ ਸਿੰਘ ਸਿੱਧੂ ਹੁੰਦੇ ਸੀ ਉੱਥੇ ਇਮਾਨਦਾਰ SSP ਸੀ, ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਵੀ ਜਿਹੜੀਆਂ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਚਲਾਉਣ ਦਾ ਜਿਹੜਾ ਜੁੰਮਾ ਹੈ ਜਾਂ ਜਿਹੜਾ ਉਹਦਾ ਸਰਪ੍ਰਸਤੀ ਹੈ ਉਹ ਇਸ ਬੰਦੇ ਦੇ ਨਾਮ ਦੇ ਉੱਤੇ ਹੈਗਾ
ਮਦਨ
ਲਾਲ ਜਲਾਲਪੁਰਾ ਦੇ। ਪਰ ਮਦਨ ਲਾਲ ਜਲਾਲਪੁਰਾ ਜਿਹੜਾ ਹੈਗਾ ਉਹ ਬੀਬੀ ਪਰਨੀਤ ਕੌਰ ਦੇ ਕਾਫ਼ੀ ਨੇੜੇ ਹੈ, ਤਾਂ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਖਾਂ ਮੀਚਣੀਆਂ ਪਈਆਂ, ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਤਾਂ ਜਦੋਂ ਧੋਬੀ ਪਟਕਾ ਵੱਜਿਆ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ ਤੇ ਮਦਨ ਲਾਲ ਜਲਾਲਪੁਰੇ ਨੇ ਜਿਹੜੀ ਮਦਦ ਕੀਤੀ ਕਿਉਂਕਿ ਵੋਟਾਂ ਦੀ ਲੋੜ ਸੀ ਜਾਂ ਹਮਾਇਤ ਦੀ ਲੋੜ ਸੀ, ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਪ੍ਰੈਸ ਕਾਨਫਰੰਸ ਦੇ ਆਸੇ ਪਾਸੇ ਜਦੋਂ ਖੜਾ ਸੀਗਾ ਤਾਂ ਉਦੋਂ ਇਸੇ ਕਰਕੇ ਹੀ ਉਹਨਾਂ ਨੇ ਕਿਹਾ ਸੀਗਾ, ਅਕਾਲੀ ਦਲ ਨੇ ਵੀ ਕਿਹਾ ਸੀਗਾ ਵੀ ਜਿਹੜੇ ਬੰਦੇ ਦਾਗੀ ਨੇ ਉਹ ਇਹਨਾਂ ਦੇ ਆਸੇ ਪਾਸੇ ਰੇਤ ਮਾਫੀਆ ਸ਼ਰਾਬ ਮਾਫੀਆ ਵਾਲੇ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਸੀ। ਤਾਂ ਇਹਨੂੰ ਲੱਗਿਆ ਕਿ ਮੈਂ ਤਾਂ ਸੁਪਰ ਪਾਵਰ ਹੈ, ਮੈਨੂੰ ਤਾਂ ਕਿਸੇ ਨੇ ਰੋਕਣਾ ਹੀ ਨੀ ਗਾ, ਮੇਰੇ ਖਿਲਾਫ਼ ਤਾਂ ਕੁਛ ਕਰਨਾ ਹੀ ਨਹੀਂ। ਤਾਂ ਇਹਨੇ ਜਦੋਂ ਭਰੀ ਸਭਾ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਿਹੜੇ ਪ੍ਰੋਫੈਸਰ ਅਰਵਿੰਦ ਪੰਜਾਬੀ ਹੈ ਉਹਨਾਂ ਦੇ ਖਿਲਾਫ਼ ਕਿਹਾ ਵੀ ਬਾਦਲ ਸਾਹਿਬ ਦੇ ਸਿਫਾਰਿਸ਼ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਲਾਇਆ ਸੀ, ਤਾਂ ਉਹ ਗੱਲ ਮੀਡੀਆ ਦੇ ਵਿੱਚ ਨਸ਼ਰ ਹੋ ਗਈ। ਨਸ਼ਰ ਹੋਣ ਤੋਂ ਬਾਅਦ ਹੁਣ ਤਾਜ਼ੀ ਜਾਣਕਾਰੀ ਮੈਂ ਤੁਹਾਨੂੰ ਦੇ ਦਿਆਂ ਵੀ ਮੇਰੇ ਖਿਆਲ ਨੋਟਿਸ ਇਹਨਾਂ ਨੂੰ ਜਾਰੀ ਹੋ ਗਿਆ, ਇਹਨਾਂ ਦੇ ਕਰਪਸ਼ਨ ਦੇ ਕੇਸ ਵੀ ਖੁੱਲਣ ਵਾਲੇ ਨੇ ਜਿਹੜੇ ਇਹਨਾਂ ਨੇ ਕੀਤੀ ਹੈ। ਔਰ ਦੂਜਾ ਇਹਨਾਂ ਨੂੰ ਇਹ ਵੀ ਚਰਚਾ ਚੱਲ ਰਹੀ ਹੈ ਵੀ ਇਹਨਾਂ ਨੇ ਜਿਹੜੇ ਇੰਨੇ ਕੁ ਪੈਸੇ ਕਿਵੇਂ ਇਕੱਠੇ ਕੀਤੇ ਤੇ ਉਹਦੇ ਲਈ ਕੀ ਕੀ ਹਰਬੇ ਵਰਤੇ। ਚੰਨੀ ਸਾਹਿਬ ਵੀ ਇਹਦੇ ਤੋਂ ਨਾਰਾਜ਼ ਹੋ ਗਏ ਨੇ, ਔਰ ਉਹ ਹੁਣ ਤਾਜ਼ਾ ਜਾਣਕਾਰੀ ਇਹ ਹੈਗੀ ਹੈ ਕਿ ਚੰਨੀ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੇ ਕੋਲ ਜੇ ਇਸ ਤਰ੍ਹਾਂ ਦੇ ਬੰਦੇ ਹੋਣਗੇ, ਕਿਉਂਕਿ ਹਰੀਸ਼ ਚੌਧਰੀ ਦੇ ਮੂੰਹ ਇਹਨਾਂ ਨੇ ਘਵਾ ਦਿੱਤਾ ਵੀ ਜਿਹੜੇ ਬੰਦੇ ਜਿੱਤਣ ਵਾਲੇ ਨਹੀਂ ਹੋਣ
ਉਹਨੂੰ ਟਿਕਟ ਨਹੀਂ ਮਿਲੂਗੀ
ਦੇਵਾਂਗੇ, ਔਰ 25% ਅਸੀਂ ਟਿਕਟਾਂ ਇਹਨਾਂ ਦੀਆਂ ਕੱਟ ਦਿਆਂਗੇ। ਹੁਣ ਉਹ ਨਾ ਕਰਦੇ ਰਹੇ ਨਾ ਘੱਟਦੇ ਰਹੇ, ਪਹਿਲਾਂ ਤਾਂ ਬੀਬੀ ਪਰਨੀਤ ਕੌਰ ਦਾ ਹੱਥ ਸੀ ਇਹਨਾਂ ਦੇ ਸਿਰ ਦੇ ਉੱਤੇ ਤੇ ਹੁਣ ਚੰਨੀ ਸਾਹਿਬ ਨੇ ਵੀ ਹੱਥ ਚੱਕ ਲਿਆ, ਕਿਉਂਕਿ ਚੰਨੀ ਸਾਹਿਬ ਨੂੰ ਹੁਣ ਇਹ ਹੈ ਉਧਰੋਂ ਨਵਜੋਤ ਸਿੰਘ ਸਿੱਧੂ ਰੋਜ਼ ਕਹਿ ਦਿੰਦਾ ਵੀ ਮੈਂ ਧਰਨਾ ਦਿਉ ਮੈਂ ਤਾਂ ਪਾ ਦੂੰ ਖਿਲਾਰੇ, ਮੈਂ ਤਾਂ ਏਦਾਂ ਕਰ ਦੂੰ। ਹੁਣ ਉਹਨਾਂ ਨੂੰ ਇਹ ਹੈ ਵੀ ਜਿਹੜੇ ਦਿਨ ਕੱਟੇ ਜਾਂਦੇ ਆ ਕੱਟ ਲਈਏ, ਤੇ ਜੇ ਸਾਡੀ ਬਦਨਾਮੀ ਹੋਈ ਤਾਂ ਇਹੋ ਜਿਹੇ ਬੰਦਿਆਂ ਨੂੰ ਅਸੀਂ ਪਾਸੇ ਕਰੀਏ। ਉਹੀ ਤੁਸੀਂ ਦੇਖੋ ਪਿੱਛੇ ਇਹ ਦੋ ਜਗ੍ਹਾ ਤੇ ਰੈਲੀਆਂ ਕੀਤੀਆਂ ਇਹਨਾਂ ਨੇ, ਬਾਗੇ ਪੁਰਾਣੇ ਵੀ ਰੈਲੀ ਕੀਤੀ, ਦਰਸ਼ਨ ਸਿੰਘ ਬਰਾੜ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਹੁੰਦੇ ਸੀ, ਤੇ ਫਿਰ ਜਦੋਂ 1.5 ਕਰੋੜ ਰੁਪਏ ਜੁਰਮਾਨਾ ਪਿਆ ਉਹਨਾਂ ਨੂੰ ਮਾਈਨਿੰਗ ਦਾ, ਤਾਂ ਫਿਰ ਮੁੱਖ ਮੰਤਰੀ ਨੂੰ ਕਹਿਣ ਲੱਗ ਪਏ ਵੀ ਉਹ ਤਾਂ ਸੁੱਤਰ ਰਿਹਾ ਜੋ ਤਾਂ ਕੰਮ ਹੀ ਨਹੀਂ ਕੀਤਾ, ਉਹ ਬੋਲਦੇ ਉਸ ਤਰ੍ਹਾਂ। ਫਿਰ ਜਦੋਂ ਰੰਧਾਵਾ ਸਾਹਿਬ ਮੁੱਖ ਮੰਤਰੀ ਬਣ ਚੁੱਕੇ ਸੀ, ਸੁਨੀਲ ਜਾਖੜ ਬਣਨਾ ਚਾਹੁੰਦੇ ਸੀ, ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੇ ਸੀ, ਉਹ ਦੋਨਾਂ ਦੇ ਘਰਾਂ ਦੇ ਵਿੱਚ ਵੀ ਉਹਨਾਂ ਦੇ ਬਾਹਰ ਜਿਹੜੀਆਂ ਪ੍ਰੈਸ ਕਾਨਫਰੰਸਾਂ ਉਹਨਾਂ ਨੇ ਕੀਤੀਆਂ ਜਾਂ ਮੀਡੀਆ ਦੇ ਸਾਹਮਣੇ ਆਏ ਵੀ ਬਣ ਗਿਆ ਜੀ ਸਾਡਾ, ਹੁਣ ਰੰਧਾਵਾ ਬਣ ਗਿਆ ਜੀ, ਹੁਣ ਸੁਨੀਲ ਜਾਖੜ ਬਣ ਗਿਆ ਜੀ, ਹੁਣ ਨਵਜੋਤ ਸਿੰਘ ਸਿੱਧੂ ਬਣ ਗਿਆ ਜੀ, ਉਹ ਮਜ਼ਾਕ ਦਾ ਪਾਤਰ ਬਣੇ। ਸੋ ਇਹ ਕਈ MLA ਹੈਗੇ ਆ ਜਿਹੜੇ ਬਦਨਾਮੀ ਕਾਂਗਰਸ ਦੀ ਕਰਾ ਰਹੇ ਆ, ਤੇ ਉਹਨਾਂ ਦੀ ਪੋਲ ਵੀ ਖੁੱਲ ਰਹੀ ਹੈ, ਇਹ ਨਹੀਂ ਗੱਲ ਵੀ ਉਹਨਾਂ ਦੀ ਪੋਲ ਨਹੀਂ ਖੁੱਲ ਰਹੀ, ਪਰ ਉਹ ਲੇਟ ਹੈ, ਥੋੜਾ ਜਿਹਾ ਲੇਟ ਹੈ, ਥੋੜਾ ਜਿਹਾ ਪਹਿਲਾਂ ਸਪੈਂਡ ਦੇਣਾ ਚਾਹੀਦਾ ਸੀ ਇਹਨਾਂ ਨੂੰ। ਹੁਣ ਕਹਿ ਤਾਂ ਰਹੇ ਆ ਵੀ ਅਸੀਂ ਕਾਰਵਾਈ ਕਰਾਂਗੇ, 150 ਕਰੋੜ ਦਾ ਨੋਟਿਸ ਵੀ ਇਹਨਾਂ ਨੂੰ ਹੋ ਗਿਆ ਵੀ ਤੁਸੀਂ ਇਹ ਪੈਸੇ ਕਿਵੇਂ ਕਮਾਏ, ਕਿੱਥੋਂ ਕੱਢੇ ਆ, ਕੀ ਕੀਤਾ। ਹੁਣ ਹਰੀਸ਼ ਚੌਧਰੀ ਹੈ ਜਿਹੜਾ, ਕੱਲ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਇੱਕ ਚਰਚਾ ਚੱਲ ਰਹੀ ਸੀ, ਉਹ ਕਹਿ ਰਹੇ ਸੀਗਾ ਵੀ ਇਹ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ ਤਾਂ ਇਹਦੀ ਮੰਤਰੀ ਮੰਡਲ ਦਾ ਖੋਲਿਆ ਗਿਆ, ਇਹਨੂੰ ਰਿਜ਼ਾਈਨ ਕਰਾਇਆ ਗਿਆ, ਤੇ ਹੁਣ ਪੰਜਾਬ ਭਵਨ ਦੇ ਵਿੱਚ ਇਹਦਾ ਕਬਜ਼ਾ ਹੈਗਾ ਚੰਡੀਗੜ੍ਹ ਚ, ਇੱਕ ਕੋਠੀ ਇਹਨਾਂ ਨੂੰ ਸਰਕਾਰੀ ਜਿਹੜੀ ਹੈਗੀ ਦਿੱਤੀ ਹੋਈ ਹੈ, ਤੇ ਜਦੋਂ ਕੈਬਨਿਟ ਦੀ ਮੀਟਿੰਗ ਵੀ ਇਹ ਬੈਠਦਾ ਇੱਕ ਅਸੀਂ ਇਹਦੇ ਨਾਲ ਬੈਠਦਾ। ਹੁਣ ਉਹ ਵੀ ਚਰਚਾ ਚੱਲ ਰਹੀ ਹੈ ਕਿ ਹਰੀਸ਼ ਚੌਧਰੀ ਉਹੀ ਕੰਮ ਕਰ ਰਿਹਾ ਜਿਹੜਾ ਕੰਮ ਰੂਸਾ ਕਰਦੀ ਰਹੀ।
ਅੱਛਾ ਠੀਕ, ਸੋ ਬਿੱਟਾ ਸਾਹਿਬ
ਬੰਦੇ ਹੀ ਬਦਲੇ ਆ ਜੀ,
ਬੰਦੇ ਬਦਲੇ ਆ,
ਕੰਮ ਸਾਰਾ ਉਵੇਂ ਹੀ ਚੱਲੀ ਜਾਂਦਾ ਜਿਵੇਂ ਕੈਪਟਨ ਦੀ ਸਰਕਾਰ ਚੱਲਦਾ।
ਠੀਕ, ਸੋ ਬਿੱਟਾ ਸਾਹਿਬ ਵਾਪਸ ਆਉਂਦੇ ਹਾਂ ਹੁਣ ਇੱਧਰ ਮੋਰਚੇ ਵੱਲ ਨੂੰ, ਤੇ ਵਰੇਗੰਢ ਮਨਾਈ ਗਈ ਇੱਕ ਸਾਲ ਹੈ, ਮੇਰੀ ਵੀ ਸਟੇਟਸ 'ਤੇ ਆਇਆ ਜਦੋਂ ਮੈਂ ਪਾਇਆ ਸੀ ਸ਼ੰਭੂ ਬਾਰਡਰ ਤੋਂ ਗਾਂ ਤੁਰਿਆ ਸੀ ਕਾਫਲਾ, ਅਤੇ ਪਰਸੋਂ ਸੀ ਸ਼ਾਇਦ ਜਾਂ ਕੱਲ੍ਹ ਇਹ ਉੱਥੇ ਸਿੰਘੂ ਬਾਰਡਰ 'ਤੇ ਮਨਾਇਆ ਗਿਆ, ਅਤੇ ਕਿੰਨਾ ਕੁ ਕੱਟ ਸੀ ਅਤੇ ਕਿਹੋ ਜਿਹੀ ਰਿਸਪੋਂਸ ਸੀਗੀ?
ਹਾਂਜੀ, ਮੈਂ ਉਸ ਦਿਨ ਵਾਪਸ ਆਇਆ ਉਸ ਦਿਨ ਦਿੱਲੀ ਤੋਂ, ਮੈਨੂੰ ਇੱਕ ਦਿਨ ਦਿੱਲੀ ਵੀ ਜਾਣਾ ਪਿਆ, ਸ਼ੁੱਕਰਵਾਰ ਦੀ ਗੱਲ ਹੈਗੀ ਹੈ ਇਹ, ਬਹੁਤ ਵੱਡੀ ਗਿਣਤੀ 'ਚ ਕਿਸਾਨ ਉੱਥੇ ਇਕੱਠੇ ਹੋਏ ਹੈ, ਔਰ ਇੱਕ ਸ਼ੁਰੂਆਤੀ ਦਿਨਾਂ ਦਾ ਜਿਹੜਾ ਮਾਹੌਲ ਸੀ ਜਿਵੇਂ ਪਿਛਲੇ ਸਾਲ ਜਿਵੇਂ ਤੁਸੀਂ ਦੱਸ ਰਹੇ ਹੋ ਉਸ ਤਰ੍ਹਾਂ ਦਾ ਮਾਹੌਲ ਦੇਖਿਆ ਉੱਥੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਜਿਹੜੇ ਉੱਥੇ ਪਹੁੰਚੇ ਸੀ, ਵੱਖ ਵੱਖ ਹਿੱਸਿਆਂ ਤੋਂ ਪਹੁੰਚੇ ਸੀ ਕਿਉਂਕਿ ਇੱਕ ਅੰਦੋਲਨ ਦਾ ਇੱਕ ਸਾਲ ਪੂਰਾ ਹੋਣਾ ਸੀ, ਲੋਕ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਔਰ ਇਸ ਜਿੱਤ ਦਾ ਜਿਹੜਾ ਉਤਸ਼ਾਹ ਬਣਾਉਣ ਦੇ ਲਈ ਉੱਥੇ ਪਹੁੰਚੇ ਸੀ, ਔਰ ਘਟਨਾ ਸਥਾਨ ਦੇ ਉੱਤੇ ਜਿਹੜੀ ਜਿੱਥੇ ਟੈਂਟ ਲਾਇਆ ਉੱਥੇ ਵਾਕਈ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ, ਹਰ ਕੋਈ ਵਿਅਕਤੀ ਦੇ ਹੱਥ ਦੇ ਵਿੱਚ ਝੰਡਾ ਬੈਨਰ ਇਸ ਤਰ੍ਹਾਂ ਦਾ ਉਤਸ਼ਾਹ ਉਹ ਦਿਖ ਰਿਹਾ ਸੀ, ਔਰ ਪੁਲਿਸ ਵੀ ਕਾਫੀ ਅਲਰਟ ਲਾਈ ਹੋਈ ਸੀ, ਪੁਲਿਸ ਵੀ ਕਾਫੀ ਰਸਤੇ ਜਿਹੜੇ ਨੇ ਉਹ ਬੰਦ ਵੀ ਕੀਤੇ ਸੀ, ਪੈਰਾਮਿਲਟਰੀ ਦੇ ਜਿਹੜੇ ਫੋਰਸ ਦੇ ਜਵਾਨ ਹੈ ਉਹ ਵੀ ਲਾਏ ਸੀ, ਔਰ ਉਸ ਦਿਨ ਬਹੁਤ ਲੋਕਾਂ ਨੇ ਇੰਜੋਏ ਕੀਤਾ, ਔਰ ਗੁਰਬਾਣੀ ਦਾ ਪਾਠ ਸ਼ੁਰੂ ਸਵੇਰੇ ਹੋਇਆ, ਔਰ ਕਿਸਾਨ ਜਥੇਬੰਦੀਆਂ ਦੇ ਭਾਸ਼ਣ ਹੋਏ, ਪੰਜਾਬੀ ਜਿਹੜੇ ਲੋਕ ਗੀਤ ਹੈ, ਕਲਾਕਾਰ ਹੈ ਜਾਂ ਜਿਹੜੇ ਸੋਸ਼ਲ ਐਕਟੀਵਿਟਿਸਟ ਹੈ ਉਹ ਵੀ ਇਸ ਮੰਚ ਦੇ ਤੋਂ ਦਿਖਾਈ ਦਿੱਤੇ ਸਾਨੂੰ। ਔਰ ਦੂਜੀ ਗੱਲ ਇਹ ਹੈ ਕਿ ਜਿੱਤ ਦੀ ਜਿਹੜੀ ਹੈ ਆਪਣੇ ਕਹਿ ਸਕਦੇ ਹਾਂ ਕਿ ਸੀਨ ਹੈ ਉਹ ਲੋਕਾਂ ਦੇ ਚਿਹਰੇ ਦੇ ਉੱਤੇ ਦੇਖਿਆ ਜਾ ਰਿਹਾ ਸੀਗਾ, ਔਰ ਹੁਣ ਜਿਹੜੀ ਗੱਲ ਕੱਲ੍ਹ ਜਿਹੜੀ ਮੀਟਿੰਗ ਹੋਈ ਹੈ ਵੀ 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਦੇ ਜਿਹੜਾ ਸੰਘਰਸ਼ ਚੱਲ ਰਿਹਾ ਇਹ ਕਦੋਂ ਖਤਮ ਹੋਏਗਾ ਇਹ ਕਹਿਣਾ ਹਾਲੇ ਮੁਸ਼ਕਲ ਹੈ, ਕਿਉਂਕਿ ਕਿਸਾਨ ਅੰਦੋਲਨ ਲਗਾਤਾਰ ਜਿੱਥੇ ਹੁਣ ਇਹ ਕਿਹਾ ਜਾ ਰਿਹਾ ਕਿ 20 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਨੂੰ ਵਾਪਸ ਲਏ ਨੇ ਤਾਂ ਉਦੋਂ ਹੁਣ ਜਿਹੜੀਆਂ MSP ਦੀ ਗਰੰਟੀ ਦੀ ਗੱਲ ਚੱਲ ਰਹੀ ਹੈ, ਜਿੱਥੇ ਕਾਨੂੰਨ ਬਣਾਉਣ ਦੀ ਗੱਲ ਚੱਲ ਰਹੀ ਹੈ, ਬਿਜਲੀ ਸੋਧ ਬਿੱਲ ਖਤਮ ਕਰਨ ਦੀ ਗੱਲ ਚੱਲ ਰਹੀ ਹੈ, ਇੱਕ ਜਿਹੜਾ ਪੋਲਿਊਸ਼ਨ ਸੰਬੰਧੀ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਸੀਗਾ, ਤੇ ਜਾਂ ਜਿਹੜਾ ਸੀਗਾ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਜਗ੍ਹਾ ਜਿਹੜੀ ਉਹਨਾਂ ਦੀ ਮੁਕਰਰ ਕੀਤੀ ਜਾਵੇ ਕੋਈ ਸਮਾਰਕ ਬਣਾਉਣ ਦੇ ਲਈ। ਪਰ ਹੁਣ ਕੱਲ ਇੱਕ ਜਿਹੜੀ ਮੀਟਿੰਗ ਹੋ ਗਈ ਉਸ ਮੀਟਿੰਗ ਦੇ ਵਿੱਚ ਤਾਂ ਇਹਨਾਂ ਨੇ ਜਿਹੜੀ ਟਰੈਕਟਰ ਮਾਰਚ ਹੈ ਜਿਹੜਾ ਉਹ ਮੁਲਤਵੀ ਕਰ ਦਿੱਤਾ ਹੈ। ਕੱਲ ਹਰਿਮੰਦਰ ਸਾਹਿਬ ਦੇ ਵਿੱਚ ਰਕੇਸ਼ ਟਿਕੈਤ ਨੇ ਮੱਥਾ ਟੇਕਿਆ ਤੇ 4 ਤਰੀਕ ਨੂੰ 4 ਦਸੰਬਰ ਨੂੰ ਜਿਹੜੀ ਮੀਟਿੰਗ ਹੈ ਉਹਦੇ ਚ ਇਹ ਫੈਸਲਾ ਲੈ ਲਿਆ ਗਿਆ, ਔਰ ਜਿਹੜੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ 6 ਮੰਗਾਂ ਅਸੀਂ ਜਦੋਂ ਤੱਕ ਪੂਰੀਆਂ ਨਹੀਂ ਹੋਣਗੀਆਂ ਅਸੀਂ ਦਿੱਲੀ ਮੋਰਚੇ ਤੇ ਡਟੇ ਰਹਾਂਗੇ। ਖੇਤੀ ਮੰਤਰੀ ਨੇ ਵੀ ਇਹ ਗੱਲ ਕਹਿ ਦਿੱਤਾ ਕਿ ਪੋਲਿਊਸ਼ਨ ਸੰਬੰਧੀ ਜਿਹੜੀ ਧਾਰਾ ਸੀ ਉਹਨੂੰ ਅਸੀਂ ਹਟਾ ਦਿੰਦੇ ਹਾਂ, ਪਰਾਲੀ ਸਾੜਨ ਦੀ ਜਿਹੜੀ ਇਹਨੂੰ ਕ੍ਰਾਈਮ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਉਮੀਦ ਹੈ ਕਿ ਐਮ ਐਸ ਪੀ ਦੇ ਉੱਤੇ ਇੱਕ ਕਮੇਟੀ ਬਣਾਏ ਜਾਣ ਦੀ ਗੱਲ ਜਿਹੜੀ ਚੱਲੀ ਹੈ, ਕੱਲ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਔਰ ਇਹਦੇ ਚ ਇੱਕ ਇਹ ਹੋ ਸਕਦਾ ਜਿਹੜਾ ਪਹਿਲਾ ਬਿੱਲ ਹੈ ਉਹ ਜਿਹੜਾ ਫਾਰਮ ਲਾ ਰਪੀਲ ਬਿੱਲ ਹੈ ਇਹਨੂੰ ਸ਼ਾਮਿਲ ਕਰਨਾ ਹੀ ਹੈ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਅਨਾਊਂਸ ਕਰ ਦਿੱਤਾ, ਲੇਕਿਨ ਹੁਣ ਕਮੇਟੀ ਜਿਹੜੀ ਬਣੂਗੀ। ਹੁਣ ਕੱਲ ਮੈਂ ਇੱਕ ਸੁਣ ਰਿਹਾ ਸੀ ਨਿਹੰਗ ਸਿੰਘ ਜਥੇਬੰਦੀ ਰਾਜਾ ਰਾਮ ਸਿੰਘ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਆ ਕਿ ਇਹ ਕਈ ਜਥੇਬੰਦੀਆਂ ਨੇ ਵੀ ਇਤਰਾਜ ਕੀਤਾ ਕਿ ਜੀ ਤੁਸੀਂ ਗੁਰਪੁਰਬ ਦਾ ਦਿਨ ਕਿਉਂ ਚੁਣਿਆ। ਕਹਿੰਦੇ ਜੀ ਗੁਰਪੁਰਬ ਦਾ ਦਿਨ ਚੁਣਿਆ ਤੇ ਸਭ ਤੋਂ ਵਧੀਆ ਗੱਲ ਤਾਂ ਇਹੀ ਹੈ ਵੀ ਗੁਰਪੁਰਬ ਦਾ ਦਿਨ ਚੁਣਿਆ ਚੰਗੀ ਗੱਲ ਹੈਗੀ ਹੈ, ਪਰ ਇਹ ਕਿਹਨੂੰ ਨੀ ਗੱਲ ਹਜਮ ਹੋ ਰਹੀ, ਕਿਹੜੀਆਂ ਜਥੇਬੰਦੀਆਂ ਐਸੀਆਂ। ਹੁਣ ਇਹ ਚਰਚਾ ਵੀ ਚੱਲ ਰਹੀ ਹੈ ਕਿ ਕੁੜਤੇ ਪਜਾਮੇ ਪ੍ਰੈਸ ਕੀਤੇ ਰਹਿ ਗਏ,
ਧਰਮ ਨੂੰ ਕਿਉਂ ਵਿੱਚ ਲਿਆਈ ਜਾ ਰਹੇ ਹੋ, ਹਾਲਾਂਕਿ ਸਾਰਾ ਕੁਛ ਹੀ
ਬਿਲਕੁਲ ਕੱਲ ਨਹੀਂ ਉਹਨਾਂ ਦੇ ਮੂੰਹ ਚੋਂ ਨਿਕਲ ਗਈ ਗੱਲ, ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਪੋਲੀਟੀਕਲ ਪਾਰਟੀ ਬਣਾਓਗੇ ਜਾਂ ਇਲੈਕਸ਼ਨ ਲੜੋਗੇ। ਕਹਿੰਦੇ ਜੀ ਕੋਈ ਗੱਲ ਨੀ, ਇੱਕ ਬੰਦਾ ਸਾਡਾ ਹੈਗਾ ਉਹ ਪੋਲੀਟੀਕਲ ਪਾਰਟੀ ਵੀ ਬਣਾ ਲਿਆ, ਇਲੈਕਸ਼ਨ ਵੀ ਲੜ ਰਿਹਾ, ਉਹਨੂੰ ਕਰਨ ਦਿਓ। ਉਹ ਕਹਿੰਦੇ ਨਾਂ ਦੱਸ ਦਿਓ, ਕਹਿੰਦੇ ਨਾਂ ਤੁਹਾਨੂੰ ਪਤਾ ਹੀ ਹੈ, ਉਹਦੇ ਮੂੰਹ ਨਾਂ ਨੀ ਗਿਆ ਗੁਰਨਾਮ ਰੂਨੀ ਦਾ ਨਾਮ
ਨਹੀਂ। ਉਹ ਤਾਂ ਹੈ, ਪਰ ਜਿਹੜੇ ਜਿੱਦਾਂ ਕਿਉਂ ਇੰਨੇ ਝੱਲ ਖਿਲਾਰੀ ਜਾ ਰਹੇ ਨੇ, ਕਿਉਂ ਇੰਨੀ ਨਫ਼ਰਤ ਕਰੀ ਜਾ ਰਹੇ ਨੇ, ਮਤਲਬ ਕੀ ਗੱਲ ਹੈ, ਮਤਲਬ ਕਿੱਦਾਂ ਤੁਸੀਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿੱਦਾਂ ਤੁਸੀਂ ਕੱਢ ਸਕਦੇ ਆ, ਮਤਲਬ ਇਹ ਸਾਰਾ ਕੁਛ ਬਾਬੇ ਨਾਨਕ ਨੇ ਖੁਦ ਆਪ ਖੇਤੀ ਕੀਤੀ, ਉਹ ਆਪ ਕਿਸਾਨ ਸੀਗਾ, ਧਰਮ ਦਾ ਪੈਰੋਕਾਰ ਹੈ ਉਹ। ਬਾਬਾ ਬੰਦਾ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਪੰਜਾਬ ਦੇ ਕਿਸਾਨਾਂ ਨੂੰ ਛੱਡੀਆਂ, ਹੈ ਨਾ, ਇਹ ਇਹ ਕਿਰਤ ਘਣਤਾ ਨਹੀਂ ਤਾਂ ਹੋਰ ਕੀ ਹੈ। ਲੰਗਰ ਗੁਰੂ ਦੇ ਚੱਲੇ ਆ, ਸਿਕਿਉਰਿਟੀ ਨਿਹੰਗਾਂ ਨੇ ਪ੍ਰੋਵਾਈਡ ਕੀਤੀ, ਅੰਤਰਰਾਸ਼ਟਰੀ ਮੀਡੀਆ ਇਹਨੂੰ ਨਸ਼ਰ ਕਰ ਰਿਹਾ ਇੰਡੀਪੈਂਡੈਂਟਲੀ, ਤੇ ਇਹ ਮੰਨਣ ਨੂੰ ਤਿਆਰ ਕਿਉਂ ਨਹੀਂ ਹੈਗੇ ਬੰਦੇ, ਮਤਲਬ ਐਕਨੋਲੇਜ ਵੀ ਕਰਨ ਨੂੰ ਕਿਉਂ ਨਹੀਂ ਤਿਆਰ ਹੈਗੇ।
ਦੇਖੋ ਜੀ, ਸ਼ਾਬਾਸ਼ੀ ਇਹਨਾਂ ਨੂੰ ਲੈਣੀ ਨਹੀਂ ਆਉਂਦੀ ਤੇ ਦੂਜੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਉਹਨਾਂ ਨੂੰ ਦੇਣੀ ਨਹੀਂ ਆਉਂਦੀ। ਹੁਣ ਇਹਨਾਂ ਨੂੰ ਸਾਰਿਆਂ ਨੂੰ ਇਹ ਵਹਿਮ ਹੋ ਗਿਆ। ਕੱਲ ਮੈਂ ਇੱਕ ਲੀਡਰ ਦਾ ਬਿਆਨ ਸੁਣ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ ਕਿ ਦੇਖੋ ਜੀ ਜੇ ਅਸੀਂ ਐਮ ਐਸ ਪੀ ਤੋਂ ਬਿਨਾਂ ਉੱਠ ਗਏ ਤਾਂ ਜਿਹੜੀ ਸਾਡੀ ਅੱਜ ਇੱਜ਼ਤ ਬਣੀ ਆ ਪੱਗ ਦੀ ਤਾਂ ਉਹ ਸਾਡੀ ਇੱਜ਼ਤ ਨਹੀਂ ਰਹਿਣੀ, ਸਾਨੂੰ ਗਾਲਾਂ ਕੱਢਣਗੇ ਬਾਕੀ ਸਟੇਟਾਂ ਵਾਲੇ। ਇਸ ਕਰਕੇ ਐਮ ਐਸ ਪੀ ਬਾਰੇ ਜਿਹੜਾ ਗਰੰਟੀ ਕਾਨੂੰਨ ਹੈ ਉਹ ਬਣਾਉਣ ਦਾ ਅਸੀਂ ਤਾਂ ਇਸ ਤੋਂ ਘੱਟ ਗੁਜ਼ਾਰਾ ਨਹੀਂ ਕਰਨਾ। ਜਦਕਿ ਕੇਂਦਰ ਸਰਕਾਰ ਨੇ ਤਾਂ ਕਹਿ ਦਿੱਤਾ ਹੈ ਕਿ ਜਿੰਨਾ ਚਿਰ ਜਿਹੜਾ ਤੁਹਾਡਾ ਕਿਸਾਨੀ ਮਸਲਾ ਹੈਗਾ, ਅਸੀਂ ਜਦੋਂ ਖੇਤੀ ਬਿੱਲ ਵਾਪਸ ਲੈ ਰਹੇ ਹਾਂ ਅਸੀਂ ਮਾਫ਼ੀ ਮੰਗਦੇ ਹਾਂ, ਅਸੀਂ ਤੁਹਾਨੂੰ ਸਮਝਾਉਣ ਦੇ ਵਿੱਚ ਓਨੇ ਕਾਮਯਾਬ ਨਹੀਂ ਹੋ ਸਕੇ, ਤਾਂ ਉਹ ਉਸ ਸਮੇਂ ਜਦੋਂ ਸਰਕਾਰ ਨੇ ਬਿਲਕੁਲ ਆਪਣਾ ਹੱਥ ਖਿੱਚ ਲਏ ਸਾਫ਼ ਤੌਰ ਤੇ ਵੀ ਅਸੀਂ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਚੱਕੋ, ਔਰ ਦਿਨ ਵੀ ਉਹਨਾਂ ਨੇ ਵਧੀਆ ਚੁਣ ਲਿਆ ਗੁਰਪੁਰਬ ਦਾ ਦਿਨ। ਮੈਨੂੰ ਯਾਦ ਹੈ ਕਰਤਾਰਪੁਰ ਕੋਰੀਡੋਰ ਸ਼ਾਇਦ ਆਪਣੀ
ਗੱਲ
ਤਾਂ ਉੱਥੇ ਖੜੇ ਨੇ ਜਦੋਂ ਰੌਲਾ ਪਿਆ ਵੀ ਏਦਾਂ ਆ ਗਿਆ ਆਹ ਹੋ ਗਿਆ, ਤੇ ਕਈਆਂ ਨੂੰ ਯਕੀਨ ਨਹੀਂ ਆਇਆ ਉਹਨੇ, ਨਹੀਂ ਜੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ ਇੱਦਾਂ। ਪਰ ਜਦੋਂ ਉਹ ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਹੈ ਸੁਣੀ ਤਾਂ ਦੇਖੋ ਤੁਸੀਂ, ਹੁਣ ਮੈਂ ਦੇਖ ਰਿਹਾ ਸੀਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਰ ਐਸ ਐਸ ਵਾਲੇ ਬੀਜੇਪੀ ਆਪਣੇ ਪੇਜਾਂ ਤੇ ਸ਼ੇਅਰ ਕਰ ਰਹੇ ਹੈ, ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਸਰਕਾਰ ਨੇ ਜਿਹੜੇ ਕਾਨੂੰਨ ਵਾਪਸ ਲਏ ਹੈ ਚੰਗੀ ਗੱਲ ਹੈ, ਕਿਉਂਕਿ ਇਸ ਨੂੰ ਸਾਰੇ ਅੱਡੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਖੜਾ ਕੀਤਾ ਜਾ ਰਿਹਾ ਸੀਗਾ।
ਬਿਲਕੁਲ,
ਇਹ ਇੱਕ ਚੰਗਾ ਮੈਸੇਜ ਇਹਦੇ ਨਾਲ ਗਿਆ ਔਰ ਗਿਆ ਵੀ ਹੈ। ਜਿੱਦਾਂ ਹੀ ਅਸੀਂ ਦੇਖਦੇ ਸੀ ਸੋਸ਼ਲ ਮੀਡੀਆ ਦੇ ਉੱਤੇ, ਕੋਈ ਸ਼ਬਦਾਵਲੀ ਥੋੜੀ ਸੀ, ਅਸੀਂ ਜਿਹੜੀਆਂ ਸੁਣਦੇ ਸੀ ਗੱਲਾਂ ਉਹ ਸਾਡੇ, ਅਸੀਂ ਕਈ ਵਾਰੀ ਫੈਮਿਲੀ ਚ ਬੈਠ ਕੇ ਵੀ ਸੁਣ ਸਕਦੇ ਸੀ ਵੀ ਇੰਨੀਆਂ ਗੱਲਾਂ ਹੋਈਆਂ। ਚਲੋ ਠੀਕ ਹੈ, ਗੁੱਸਾ ਹੁੰਦਾ ਸਾਰਿਆਂ ਨੂੰ, ਪਰ ਇੱਕ ਸ਼ਬਦਾਵਲੀ ਇੱਕ ਮਰਿਆਦਾ ਹੈਗੀ, ਇੱਕ ਪੀ ਐਮ ਪ੍ਰੋਟੋਕਾਲ ਹੈਗਾ, ਇੱਕ ਮੁੱਖ ਮੰਤਰੀ ਪ੍ਰੋਟੋਕਾਲ ਹੈਗਾ, ਐਮ ਐਲ ਏ ਪ੍ਰੋਟੋਕਾਲ ਹੈਗਾ, ਐਮ ਪੀ ਪ੍ਰੋਟੋਕਾਲ ਹੈਗਾ। ਉਹ ਬੰਦਾ ਇਲੈਕਸ਼ਨ ਜਿੱਤ ਕੇ ਆਇਆ, ਚੁਣ ਕੇ ਆਇਆ, ਤੇ ਉਹਦਾ ਬਦਲ ਵੀ ਕੋਈ ਨੀ ਦਿੰਦਾ। ਹੁਣ ਜੇ ਤੁਸੀਂ ਇਹ ਕਹੋ ਨਾ, ਮੈਨੂੰ ਦਿੱਲੀ ਦੇ ਵਿੱਚ ਮੈਂ ਬਹੁਤ ਬੰਦਿਆਂ ਨੂੰ ਮਿਲਿਆ, ਤਾਂ ਤੁਸੀਂ ਦੇਖੋ ਵੀ ਅੱਜ ਵਿਰੋਧੀ ਪਾਰਟੀਆਂ ਕਿੱਥੇ ਨੇ,
ਕਿਤੇ ਵੀ
ਕਾਂਗਰਸ ਕਿੱਥੇ ਹੈ,
ਕਿਤੇ ਵੀ ਨੀ ਹੈਗੀ,
ਟਿਕਦੀਆਂ ਨੀ
ਬਿੱਟਾ ਸਾਹਮਣੇ ਨੀ ਟਿਕ। ਗੱਲ ਇਹ ਚੱਲ ਰਹੀ ਹੈ ਕਿ ਮਤਲਬ ਸਾਰੀ ਦੁਨੀਆਂ ਜਿਹੜੀ ਹੈ ਉਹ ਅਕਨੋਲੇਜ ਕਰ ਰਹੀ ਹੈ ਬਾਬਾ ਨਾਨਕ ਦੇ ਪੁਰਬ ਦੇ ਉੱਤੇ, ਸਾਰਾ ਕੁਛ ਕਰ ਰਹੀ ਹੈ, ਤੇ ਸਾਡੇ ਆਪਣੇ ਹੀ ਬੰਦੇ ਮਤਲਬ ਪੰਜਾਬ ਦੇ ਉਹਨਾਂ ਨੂੰ ਤਕਲੀਫ ਹੋ ਰਹੀ ਆ, ਬਾਹਰੋਂ ਆ ਕੇ ਨਤਮਸਤਕ ਹੋ ਰਹੇ ਨੇ, ਮੱਥਾ ਟੇਕ ਰਹੇ ਨੇ ਦਰਬਾਰ ਸਾਹਿਬ ਆ ਕੇ। ਸਾਡੇ ਆਪਣੇ ਬੰਦੇ ਗਏ, ਉਹ ਜੀ ਪਟਾਕੇ ਜਿਹੜੇ ਜੀ ਪਤਾ ਹੀ ਨਹੀਂ ਲੱਗਾ ਇਹ ਖੁਸ਼ੀ ਦੇ ਬਾਬੇ ਨਾਨਕ ਵਾਲੇ ਚੱਲੇ ਜਾਂ ਦੂਜੇ, ਮਤਲਬ ਇਹੋ ਜਿਹੀਆਂ, ਮਤਲਬ ਅਸੀਂ ਤਾਂ ਪਹਿਲਾਂ ਹੀ ਕਹਿ ਦਿੰਦੇ ਵੀ ਇਹ ਤਾਂ SDM ਦੇ ਆਫਿਸ ਦਫ਼ਤਰ ਮੂਹਰੇ ਧਰਨੇ ਦੇਣ ਵਾਲੇ ਆ। ਇਹਨਾਂ ਮੋਰਚਾ ਤਾਂ ਬਾਬਾ ਨਾਨਕ ਆਪ ਹੀ ਚਲਾ ਰਿਹਾ, ਗੁਰੂ ਗੋਬਿੰਦ ਸਿੰਘ ਜੀ ਆਪ ਹੀ ਚਲਾ ਰਹੇ ਨੇ, ਸਿੱਖ ਹੀ ਚਲਾ ਰਹੇ ਨੇ, ਐਡੀ ਕਪੈਸਿਟੀ ਹੈ ਨਹੀਂ ਇਹਨਾਂ ਬੰਦਿਆਂ ਦੀ। ਐਵੇਂ ਹੀ ਮਤਲਬ ਠੀਕ ਹੈ ਆਪਣੇ ਥਾਂ ਹੋਣਗੇ, ਪਰ ਜਦੋਂ ਖਿੱਤੇ ਦੀ ਜਿਹੜੀ ਪੋਲੀਟਿਕਸ ਦਾ ਦੇਖੋ, ਖਿੱਤੇ ਦੀ ਡੈਮੋਗ੍ਰਾਫੀ ਦਾ ਦੇਖੋ ਵੀ ਉੱਥੇ ਵੱਸਦਾ ਕੌਣ ਹੈ। ਅਸਲ ਦੇ ਵਿੱਚ ਖਿੱਤਾ ਗੁਰਾਂ ਦੇ ਨਾਂ 'ਤੇ ਵੱਸਦਾ ਆ, ਠੀਕ ਹੈ। ਅਤੇ ਇਹ ਗੁਰੂ ਦੇ ਨਾਂ 'ਤੇ ਇਹਨਾਂ ਦੇ ਅੰਦਰ ਜੋ ਭਰਿਆ ਹੋਇਆ ਕੂੜ ਕਬਾੜ ਰੂਸ ਵਾਲਾ, ਉਹ ਝੱਲ ਖਿਲਾਰ ਨੂੰ ਨਹੀਂ ਹਟਦੇ। ਹਾਲਾਂਕਿ ਕੰਮ ਵਧੀਆ ਕਈ ਵਾਰੀ ਕਰ ਲੈਂਦੇ ਨੇ, ਪਰ ਝੱਲ ਖਿਲਾਰ ਦਿੰਦੇ ਨੇ ਇੰਦਾ ਇੰਡਾ ਇੱਥੇ ਆ ਕੇ। ਖੈਰ ਬਿੱਟਾ ਸਾਹਿਬ, ਹੁਣ ਤਾਂ ਗੱਲ ਇਹ ਆ ਵੀ ਜਿਹੜਾ ਟਰੈਕਟਰ ਮਾਰਚ ਦੀ ਆ, ਵੀ ਟਰੈਕਟਰ ਮਾਰਚ ਤਾਂ ਪਹਿਲਾਂ ਹੀ ਪਤਾ ਹੀ ਸੀਗਾ ਵੀ ਹੋਣੀ ਨਹੀਂ। ਮੇਰਾ ਖਿਆਲ ਜਿਹੜਾ ਪਾਰਲੀਮੈਂਟ ਘੇਰਨ ਦਾ ਕਿੰਨੀ ਵਾਰੀ ਕਰਿਆ, ਉਹ ਜੋ ਲਾਲ ਕਿਲੇ ਵਾਲਾ 26 ਜਨਵਰੀ ਵਾਲਾ ਐਪੀਸੋਡ ਆਇਆ, ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਇਹਨਾਂ 'ਚ ਕਿਸੇ ਜੁਰਤ ਜਾਂ ਦਮ ਹੈਗਾ ਵੀ ਇਹ ਦੁਬਾਰਾ ਫਿਰ ਦਿੱਲੀ 'ਚ ਐਂਟਰ ਹੋ ਜੂਗੇ ਜਾਂ ਹੋ ਜਾਣਗੇ। ਆਈ ਡੋਂਟ ਥਿੰਕ ਸੋ। ਇਹ ਵੈਸੇ ਦਬਕੇ ਜਾਂ ਭਵਕੇ ਮਾਰ ਰਹੇ ਨੇ। ਅਸਲ ਦੇ ਵਿੱਚ ਜਦ ਤੱਕ ਯੂਥ, ਜਦ ਤੱਕ ਲੋਕਾਈ ਨਹੀਂ ਜੁੜਦੀ ਨਾ ਨਾਲ, ਕੁਛ ਨਹੀਂ ਹੋ ਸਕਦਾ। ਅਤੇ ਹੁਣ ਚਲੋ ਇਹ ਕਾਨੂੰਨਾਂ ਦੀ ਤਾਂ ਗੱਲ ਹੋ ਗਈ, ਵੈਸੇ ਇਹ ਵੀ ਚਰਚਾ ਹੋ ਰਹੀ ਹੈ ਕਿ ਕਾਨੂੰਨ ਇਹ ਤਾਂ ਰੱਦ ਕਰਵਾ ਲਿਆ, ਪਰ ਕੀ ਇਹਦੇ ਨਾਲ ਪੰਜਾਬ ਦੀ ਖੇਤੀਬਾੜੀ ਦੀ ਸਮੱਸਿਆ ਹੱਲ ਹੋ ਗਈ? ਇਹਦੇ ਬਾਰੇ ਕੀ ਚਰਚਾ ਚੱਲ ਰਹੀ ਹੈ ਬੇਟਾ?
ਬਿਲਕੁਲ ਬਿਲਕੁਲ, ਮੈਂ ਇੱਥੇ ਆਉਂਦਾ ਸੀਗਾ। ਇਸ ਲਈ ਗੱਲ ਹੁਣ ਇਹ ਹੈ ਵੀ ਚਲੋ ਖੇਤੀ ਬਿੱਲ ਤਾਂ ਰੱਦ ਹੋ ਗਏ, ਸਾਲ ਲਾ ਲਿਆ, 700 ਕਿਸਾਨਾਂ ਦੀ ਜਾਨ ਚਲੀ ਗਈ। ਕੇਂਦਰ ਨੇ ਕਹਿ ਦਿੱਤਾ ਕਿ ਅਸੀਂ ਜੀ ਇਹ ਸਮਝਾਉਣ ਦੇ ਵਿੱਚ ਕਾਮਯਾਬ
ਨਹੀਂ ਹੋ ਪਾਏ,
ਇਹ ਗੱਲ ਕੇਂਦਰ ਨੇ ਕਹਿ ਦਿੱਤੀ। ਪਿੱਛੇ ਮੈਂ ਨਾ ਇਹੀ ਰਿਪੋਰਟ ਸੀ ਇੱਕ ਮੇਰੇ ਕੋਲ, ਜਿਹੜੀ ਕਮੇਟੀ ਬਣੀ ਸੀ ਉਹਦੇ ਚ ਇੱਕ ਸੀਗੇ ਅਨਿਲ ਘਨਵਤ, ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ, ਜਿਹੜੇ ਖੇਤਕਾਰੀ ਸਭਾ ਦੇ ਆਗੂ ਸਨ। ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਦੇ ਚ ਇੱਕ ਬੰਦਾ ਨਾਮ ਹੈਗਾ ਉਹਦਾ ਅਨਿਲ ਘਨਵਤ।
ਅੱਛਾ,
ਉਹਨਾਂ ਨੇ ਇਹ ਗੱਲ ਕਹੀ ਸੀ, ਅਨਿਲ ਘਨਵਤ ਨੇ ਇਹ ਗੱਲ ਕਹੀ ਸੀ ਕਿ ਠੀਕ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਬਿੱਲ ਰੱਦ ਕਰ ਦਿੱਤੇ, ਅਸੀਂ ਸਹਿਮਤ ਹਾਂ, ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦੇ। ਔਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਜਿਹਦੇ ਚ ਅਸੀਂ ਕੰਮ ਕੀਤਾ, ਖੇਤੀ ਕਾਨੂੰਨ ਤੁਸੀਂ ਵਾਪਸ ਲੈ ਲਏ, ਬਹੁਤ ਚੰਗੀ ਗੱਲ ਹੈ। ਤੇ MSP ਤੇ ਉਹਨਾਂ ਨੇ ਆਖਿਆ ਕਿ ਕਾਨੂੰਨ ਬਣਾਉਣ ਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਏਗਾ, ਉਹਨਾਂ ਨੇ ਇਹ ਰਿਪੋਰਟ ਦਿੱਤੀ। ਔਰ ਉਹਨਾਂ ਨੇ ਤਰਕ ਦਿੱਤਾ, ਉਹਨਾਂ ਨੇ ਆਖਿਆ ਕਿ MSP ਦੇ ਉੱਤੇ ਜਿਹੜਾ ਸੁਧਾਰ ਖੇਤੀ ਕਾਨੂੰਨ ਵਾਪਸ ਨਾ ਲੈਣ ਤੇ ਹੋਣਾ ਚਾਹੀਦਾ ਸੀ, ਉਹ ਸੁਧਾਰ ਹੁਣ ਰੁਕ ਜੂਗਾ, ਪਰ ਜਿਹੜੀ ਰਿਪੋਰਟ ਅਸੀਂ ਤਿਆਰ ਕੀਤੀ ਹੈ ਉਹ ਰਿਪੋਰਟ ਨੂੰ ਨਸ਼ਰ ਕਰਨਾ ਬੜਾ ਜ਼ਰੂਰੀ ਹੈਗਾ, ਔਰ ਉਹ ਰਿਪੋਰਟ ਲੋਕਾਂ ਤੱਕ ਜਾਣੀ ਚਾਹੀਦੀ ਹੈ ਕਿ ਅਸੀਂ ਕਿਹੜੀਆਂ ਕਿਹੜੀਆਂ ਰੈਕਮੈਂਡੇਸ਼ਨ ਦਿੱਤੀਆਂ ਸੀ
ਜੀ।
ਕਿਉਂਕਿ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਹਾਲਤ ਬਹੁਤ ਖਰਾਬ ਹੈ, ਸਾਰੀ ਸਰਕਾਰ ਫਸਲ ਖਰੀਦ ਨਹੀਂ ਸਕੂਗੀ, ਓਪਨ ਮਾਰਕੀਟ ਦੇ ਵਿੱਚ ਭਾਅ ਜਿਹੜੀ ਹੈਗੀ ਉਹ MSP ਤੋਂ ਹਮੇਸ਼ਾ ਹੇਠਾਂ ਡਿੱਗਦਾ, ਔਰ ਕਾਨੂੰਨ ਜਿਹੜਾ ਬਣਦਾ ਹੈ ਤਾਂ ਇਹਦੇ ਨਾਲ ਪ੍ਰਾਈਵੇਟ ਜਿਹੜੇ ਟ੍ਰੇਡਰ ਨੇ ਉਹ ਇਸ ਨੂੰ ਨਹੀਂ ਖਰੀਦਣਗੇ, ਤੇ ਕਿਸਾਨ ਇਹ ਮਾਲ ਕਿੱਥੇ ਵੇਚੂਗਾ, ਇਹ ਫਸਲ ਕਿੱਥੇ ਵੇਚੂਗਾ। ਔਰ ਉਹਨਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਕਿ ਜੇ ਕਿਸਾਨ ਉਹ ਫਸਲ ਜਿਹੜੀ ਉਗਾਊਗਾ ਜਿੱਥੋਂ ਜ਼ਿਆਦਾ ਪੈਸੇ ਮਿਲਣਗੇ, ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨਾ ਹੈ, ਔਰ ਦੇਸ਼ ਦੇ ਕੋਲ ਇਸ ਅਨਾਜ ਦਾ ਕੀ ਕਰਨਾ, ਸਾਰਾ ਪੰਜਾਬ
ਆਟਾ ਦਾਲ ਸਕੀਮ ਦੇ ਵਿੱਚ ਹੀ ਜਾਣਾ ਫਿਰ ਸਾਰਾ ਕੁਛ।
ਹਾਂ ਬਿਲਕੁਲ, ਉਹ ਵੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ 31 ਮਾਰਚ ਤੱਕ ਹੀ ਹੈ, ਦੁਬਾਰ ਬੰਦ ਕਰ ਦੇਣੀ।
ਪੀਪਲ ਆਰ ਉਹਨਾਂ ਨੂੰ ਜਿਹਨਾਂ ਨੂੰ ਉੱਥੇ ਮਿਲੇ ਜਾ ਰਹੇ ਬੋਰੀ ਲਿਆਂਦੇ ਆਰਾਮ ਨਾਲ ਬੈਠੇ ਛਕੀ ਜਾਂਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇੱਦਾਂ ਹੋਣਗੇ, ਪਰ ਮੈਜੋਰਟੀ ਔਰ ਪੀਪਲ ਆਰ ਅਬਿਊਜ਼ਿੰਗ ਇਟ। ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਸੈਂਟਰ ਲਿੰਕ ਦਾ ਬੜਾ ਵੱਡਾ ਅਬਿਊਜ਼ ਹੁੰਦਾ ਆ, ਲੋਕੀ ਮਤਲਬ ਪੀੜ੍ਹੀ ਦਰ ਪੀੜ੍ਹੀ ਮਤਲਬ ਨਜ਼ਾਰੇ ਲੈ ਰਹੇ ਨੇ, ਅਤੇ ਇਹ ਤਾਂ ਮੰਗਤਿਆਂ ਦੀ ਕੌਮ ਖੜੀ ਕਰ ਹੋ ਰਹੀ ਆ। ਕੰਮ ਕਰੋ, ਕਿਰਤ ਕਰੋ। ਅਤੇ
ਮੈਂ ਕੱਲ੍ਹ ਸੁਣ ਰਿਹਾ ਸੀ ਕਿਸੇ ਜਗ੍ਹਾ ਦੇ ਉੱਤੇ, ਤੁਹਾਡੀ ਗੱਲ ਨਾਲ ਮੈਂ ਜੋੜ ਦਿੰਦਾ, ਉਹ ਕਹਿੰਦੇ ਕਿ ਜਿਹੜਾ ਕਰੋਨਾ ਆਇਆ ਨਾ, ਸਾਰੇ ਮੁਲਕਾਂ ਨੇ ਕੁਛ ਨਾ ਕੁਛ ਐਫਰਟ ਕੀਤੀ, ਕੁਛ ਨਾ ਕੁਛ ਆਪਣੇ ਬਸ਼ਿੰਦਿਆਂ ਨੂੰ ਪੈਸੇ ਦਿੱਤੇ। ਤਾਂ ਓਦੂ ਬਾਅਦ ਕੀ ਹੋਇਆ ਵੀ ਲੋਕ ਕੰਮ ਕਰਨਾ ਬੰਦ ਕਰਕੇ
ਜੜਾਂ ਚ ਬਹਿ ਗਏ। ਭਾਈ ਉਹ ਉਹੀ ਪੈਸੇ ਜੜਾਂ ਚ ਬੈਠੇ ਨੇ, ਮਤਲਬ ਜਿਹੜਾ
ਲੇਬਰ ਦੀ ਪ੍ਰੋਬਲਮ ਆ ਗਈ ਕਹਿੰਦੇ।
ਹਾਂਜੀ,
ਇਸ ਕਰਕੇ ਧੜਾ ਧੜ ਹੁਣ 14.5 ਲੱਖ ਐਪਲੀਕੇਸ਼ਨਾਂ ਕੈਨੇਡਾ ਦੇ ਕੋਲ ਪਈਆਂ, ਜਿਹਦੇ ਚ ਵੀਜ਼ੇ ਵਿਜ਼ਟਰ ਵੀਜ਼ੇ ਵੀ ਹੈ, ਜਿਹਦੇ ਚ ਸਟੂਡੈਂਟ ਵੀਜ਼ੇ ਵੀ ਹੈ।
ਵਾਪਸ ਗਏ ਹੋਏ ਸੀ ਉਹਨਾਂ ਤੇ ਨੀ ਆ ਹੋਇਆ, ਜਿਹਨਾਂ ਦੇ ਵੀਜ਼ੇ ਰਹਿੰਦੇ ਸੀਗੇ ਉਹਨਾਂ ਤੇ ਨੀ ਆ ਹੋਇਆ, ਕਾਮਿਆਂ ਤੇ ਨੀ ਵਾਪਸ ਆਇਆ। 45,000 ਤਾਂ ਆਲਰੇਡੀ ਓਵਰਸੀਜ਼ ਫਸਿਆ ਪਿਆ, ਜਿਹੜਾ ਕਿ 2 ਮਹੀਨੇ ਲੱਗ ਜਾਣੇ ਉਹਨਾਂ ਨੂੰ ਆਉਣ ਨੂੰ। ਫਿਰ ਜਿਹੜੇ ਨਵੇਂ ਸਟੂਡੈਂਟ ਵੀਜ਼ੇ ਲੱਗੇ ਨੇ ਇਹਨਾਂ 'ਚ, ਉਹਨਾਂ ਨੇ ਆਉਣਾ ਆ, ਮਾਂ ਬਾਪ ਨੇ ਆਉਣਾ ਆ। ਸ਼ੋਰਟੇਜ ਕਾਫੀ ਆ। ਮੈਂ ਤੁਹਾਨੂੰ ਦੱਸਦਾ, ਸਿਡਨੀ ਗੱਲ ਚੱਲ ਰਹੀ ਸੀਗੀ ਅਤੇ ਸਾਡੇ ਮਿੱਤਰ ਜਿਨ੍ਹਾਂ ਦੇ ਅਸੀਂ ਪਾਣੀ ਲਾ ਕੇ ਆਏ ਹਾਂ, ਉਹਨਾਂ ਦੇ ਆਪਣੇ ਕਾਲਜ ਨੇ, ਹੋਸਪਿਟੈਲਿਟੀ ਦੇ ਨੇ, ਉਹ ਕਹਿੰਦੇ ਵੀ ਵੱਡੀਆਂ ਵੱਡੀਆਂ ਫਰਮਾਂ ਜਿਹੜੀਆਂ ਨੇ ਠੇਕੇ ਲੈਂਦੀਆਂ ਨੇ ਪਾਰਟੀਆਂ ਦੇ ਜਾਂ ਕੇਟਰਿੰਗ ਦੇ, ਉਹ ਕਹਿੰਦੇ ਕਾਲਜ ਆ ਕੇ ਬਹਿੰਦੇ ਨੇ ਸਾਡੇ ਵੀ ਸਾਨੂੰ ਤੁਸੀਂ ਦਿਓ, ਸਟੂਡੈਂਟ ਮੁੰਡੇ ਕੁੜੀਆਂ ਜਿਹੜੇ ਆਉਂਦੇ ਸਾਨੂੰ ਕੰਮ ਦਿਓ ਕੰਮ। ਉਹ ਆਲਰੇਡੀ ਬਹੁਤ ਕੰਮ ਕਰ ਰਹੇ ਨੇ, ਉਹ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ। ਉਹ ਜਿਹੜੇ ਵੀ ਉਹਨਾਂ ਦੇ 1,000-1,200 ਬੱਚਾ ਆ, ਉਹ ਪਹਿਲਾਂ ਹੀ ਕੰਮ 'ਤੇ ਬਿਜ਼ੀ ਆ, ਪਰ ਕਿਉਂਕਿ ਉਹ ਕੇਟਰਿੰਗ ਦਾ ਕਾਲਜ ਆ, ਹੋਸਪਿਟੈਲਿਟੀ ਦਾ ਕਾਲਜ ਆ, ਤਾਂ ਵੱਡੀਆਂ ਕੰਪਨੀਆਂ ਉਹਨਾਂ ਦੀ ਮਿਹਨਤਾਂ ਕਰ ਰਹੀਆਂ ਵੀ ਸਾਡੇ ਕੋਲ ਸ਼ੋਰਟੇਜ ਆ ਕਰ ਕੰਮਿਆਂ ਦੀ, ਕੰਮ ਕਰਕੇ ਰਾਜ਼ੀ ਨਹੀਂ ਕੋਈ ਜਿਹੜੇ ਪੁਰਾਣੇ ਬੰਦੇ ਆ। ਇੱਥੋਂ ਤੱਕ ਕਿ ਸਿਡਨੀ ਦੀ ਰਿਪੋਰਟ ਹੈ, ਉਹ ਦੱਸ ਰਹੇ ਸੀਗੇ ਵੀ $80 ਘੰਟੇ ਦੇ ਡਿਸ਼ਵਾਸ਼ਰ ਦੇ ਆ, ਮਤਲਬ ਜਿਹੜੇ ਭਾਂਡੇ ਦੀ ਪਿੱਛੇ ਜੌਬ ਹੁੰਦੀ ਹੈ ਭਾਂਡੇ ਮਾਂਜਣ ਦੀ, $80 ਲੈ ਰਹੇ ਨੇ ਉਹ ਘੰਟੇ ਦੇ। ਮਤਲਬ ਵਕੀਲਾਂ ਨਾਲੋਂ ਵੀ ਜ਼ਿਆਦਾ ਹੋ ਰਿਹਾ ਕੰਮ ਡਾਕਟਰਾਂ ਨਾਲੋਂ। ਸੋ ਇੱਧਰ ਇੱਦਾਂ ਹੀ ਖੇਤੀਬਾੜੀ 'ਚ ਆ, ਜਿੱਥੇ ਮਰਜ਼ੀ ਦੇਖ ਲਓ ਕੋਈ ਬੰਦੇ ਲੱਭ ਨਹੀਂ ਰਹੇ, ਪਿਕਿੰਗ ਨਹੀਂ ਹੋ ਰਹੀ, ਅਤੇ ਮਤਲਬ ਲੋਕ ਵਿਹਲੇ ਬੈਠੇ ਪੈਸੇ ਖਾ ਰਹੇ ਨੇ, ਕਾਫੀ ਖਾ ਰਹੇ ਨੇ ਆਸਟ੍ਰੇਲੀਅਨ, ਮੈਂ ਨਹੀਂ ਕਹਿ ਰਿਹਾ, ਪਰ ਦੇ ਡੋਂਟ ਵਾਂਟ ਟੂ ਡੂ ਅ ਜੋਬ, ਕਿਉਂਕਿ ਉਹ ਫਰੀ ਪੈਸੇ ਗਵਰਨਮੈਂਟ ਤੋਂ ਮਿਲ ਰਹੇ ਨੇ, ਉਹ ਜੜਾਂ 'ਚ ਬੈਠ ਗਏ ਨੇ। ਕਿੰਨੀ ਕੁ ਦੇ ਮੰਗਤਿਆਂ ਦੀ ਕੌਮ ਬਣ ਰਹੀ ਹੈ, ਮੰਗਤਿਆਂ ਦੀ ਇੱਕ 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 ਜਨਰੇਸ਼ਨ ਹੀ ਮੰਗਤਿਆਂ ਦੀ ਬਣ ਜਾਣੀ ਹੈ ਜੇ 4-5 ਸਾਲ ਇੱਦਾਂ ਰਹਿ ਗਿਆ ਕੰਮ। ਠੀਕ ਹੈ, ਇਹਦੇ ਨਾਲ ਕੀ ਹੋਣਾ, ਇਹਦੇ ਨਾਲ ਇਹ ਤੋਂ ਬਾਅਦ ਇਹ ਹੋਣਾ ਕਿ ਜਦੋਂ ਉਹ ਬੰਦ ਹੋਣੇ, ਇਨ ਦਾ ਐਂਡ ਇੱਕ ਟਾਈਮ ਤਾਂ ਬੰਦ ਹੋਣੇ ਆ, ਉਹ ਤੋਂ ਬਾਅਦ ਇਹੀ ਮੰਗ ਜਿਹੜੇ ਮੰਗ ਖਾਣੀ ਕੌਮ ਹੈ ਸੀ, ਇਹ ਇਹ ਕ੍ਰਾਈਮ ਵੱਲ ਨੂੰ ਜਾਣੀ ਆ, ਫਿਰ ਇਹ ਚੋਰ ਚੱਕੀਆਂ ਵੱਲ ਨੂੰ ਜਾਣੀ ਆ, ਹੇਰਾ ਫੇਰੀਆਂ ਵੱਲ ਨੂੰ ਜਾਣੀ ਆ, ਅਤੇ ਉਹਦੇ ਨਾਲ ਕੀ ਆ, ਉਹ ਤੋਂ ਬਾਅਦ ਫਿਰ ਤੰਗੀ ਸ਼ੁਰੂ ਹੋਣੀ ਆ, ਫਿਰ ਵੱਢ ਬਣਾਂਗੇ, ਰਾਇਟਸ, ਦੰਗੇ ਫਸਾਦ, ਲੁੱਟ ਖੋ। ਹੁਣ ਤੁਸੀਂ ਅਮਰੀਕਾ ਦੇਖੋ, ਅਮਰੀਕਾ 'ਚ ਕਿਤੇ ਤੂਫਾਨ ਆਇਆ, ਹੁਣ ਵੀ ਪਿੱਛੇ ਜੇ ਵੀ ਹੋਇਆ ਉੱਥੇ, ਹੁਣ 2014 ਦੀ ਗੱਲ, ਤੂਫਾਨ ਆਇਆ, ਸਾਡੇ ਤਾਂ ਕੌਮ ਲੰਗਰ ਲਾਉਂਦੀ ਆ, ਸਾਡੀ ਕੌਮ ਜਾ ਕੇ ਮਦਦ ਕਰਦੀ ਆ ਕੈਨੇਡਾ ਦੇ ਵਿੱਚ, ਹੈਲੀਕਾਪਟਰ ਹਾਇਰ ਕਰ ਕਰਕੇ ਗੁਰੂ ਘਰ ਲੋਕਾਂ ਨੂੰ ਕੱਢਦੇ ਨੇ, ਉੱਥੇ ਲੰਗਰ ਪਹੁੰਚਾਉਂਦੇ ਨੇ, ਦੁਨੀਆ ਭਰ 'ਚ ਐਪਰੀਸ਼ੀਏਸ਼ਨ ਹੋ ਰਹੀ ਆ। ਤੁਸੀਂ ਉੱਥੇ ਦੇਖੋ ਜਿਹੜੇ ਉੱਥੋਂ ਦੇ ਵਸ਼ਿੰਦੇ ਨੇ, ਉਹ ਜਾ ਕੇ ਭੰਨ ਭੰਨ ਕੇ ਸੁਪਰ ਸਟੋਰ ਉੱਥੋਂ ਉਹਨਾਂ ਦੇ ਸਮਾਨ ਚੱਕ ਰਹੇ ਨੇ, ਚੋਰੀ ਕਰ ਰਹੇ ਨੇ, ਮੁੰਡਿਆਂ ਦੇ ਚੱਕ ਕੇ ਘਰਾਂ ਨੂੰ ਲੈ ਕੇ ਤੁਰੇ, ਉਹਨਾਂ ਮੌਕਾ
ਮੌਕਾ ਮਿਲੇ।
ਅਸੀਂ ਕਹਿੰਦੇ ਉਹ ਐਡਵਾਂਸ ਕੰਟਰੀ ਆ, ਅਸੀਂ ਕਹਿੰਦੇ ਇਹ, ਅਸੀਂ ਐਡਵਾਂਸ ਕੰਟਰੀਆਂ 'ਚ ਰਹਿੰਦੇ, ਜਦੋਂ ਭੀੜ ਪੈਂਦੀ ਆ, ਇਹ ਇਹਨਾਂ ਦੀ ਜਿਹੜੀ ਮੈਜੋਰਟੀ ਬੰਦੇ ਆ, ਉਹ ਚੰਗੇ ਬੰਦੇ ਇੱਥੇ ਵੀ ਬਹੁਤ ਨੇ, ਐਸੀ ਗੱਲ ਨਹੀਂ ਹੈਗੀ, ਪਰ ਸਾਡੇ ਕਿਤੇ ਲੁੱਟ ਖੋਹ ਨਹੀਂ ਹੁੰਦੀ ਇੱਦਾਂ। ਅਸੀਂ ਇਹ ਦੇਖਿਆ ਸਾਡੇ ਬੰਦੇ ਲੁੱਟ ਖੋਹ 'ਚ ਇਨਵੋਲਵ ਨਹੀਂ ਹੋਏ ਹੁੰਦੇ, ਵੀ ਮੌਕਾ ਦੇਖ ਕੇ ਅਗਲੇ ਨੂੰ ਲੁੱਟ ਲਓ ਜੀ, ਮੱਝਾਂ ਖੋਲ ਲਓ ਜਾ, ਕਦੇ ਇੱਦਾਂ ਪਿੰਡਾਂ 'ਚ ਵੀ ਨਹੀਂ ਹੋਇਆ, ਕਿਤੇ ਵੀ ਨਹੀਂ ਹੋਇਆ। ਇਹ ਸਮਾਂ ਕਿ ਉਲਟਾ ਮਦਦ ਕਰਦੇ ਨੇ, ਹੈ ਨਾ। ਸੋ ਇਹ ਇਹ ਜਿਹੜੀ ਨਾ, ਇਹ ਚਿੰਤਾ ਦਾ ਵਿਸ਼ਾ ਆ ਕਿ ਆਟਾ ਦਾਲ ਸਕੀਮਾਂ, ਆਹ 1,000-1,000 ਰੁਪਈਆ ਦੇਣਾ, ਔਰਤਾਂ ਨੂੰ ਮੁਫ਼ਤ ਸਫ਼ਰ ਕਰਵਾਉਣਾ। ਹੁਣ ਔਰਤਾਂ ਦੇ ਮੁਫ਼ਤ ਸਫ਼ਰ ਕਰਾਉਣ ਦੀ ਸੁਣ ਲਓ, ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਔਰਤ ਡਰਾਈਵਰ ਦੇ ਗਲ ਪੈ ਗਈ, ਡਰਾਈਵਰ ਨੇ ਇਹ ਕਿਹਾ ਸੀ ਵੀ ਤੁਸੀਂ ਇੱਦਾਂ ਕਰੋ, ਬਾਰੀ 'ਚ ਨਾ ਖੜੋ, ਜਾਂ ਉੱਪਰ ਆ ਜਾਓ ਜਾਂ ਹੇਠਾਂ ਚੱਲ ਜਾਓ। ਉਹਦਾ ਗਲ ਫੜ ਲਿਆ ਜਾ ਗਿਆ ਕਿ ਤੂੰ ਮੇਰੇ ਨਾਲ ਡਬਲ ਮੀਨਿੰਗ ਗੱਲਾਂ ਕਰਦਾ ਹੈ। ਉਹ ਅੰਮ੍ਰਿਤਧਾਰੀ ਸੀ, ਉਹਦਾ ਵੀਡੀਓ ਦੇਖਿਆ, ਉੱਤਰ ਕੇ ਫਿਰ ਉਹ ਕਹਿੰਦਾ ਮੈਂ ਨਹੀਂ ਬੱਸ ਚਲਾਉਣੀ। ਉਹ ਜਦੋਂ ਉਹਨੂੰ ਪੈਣ ਲੱਗ ਗਿਆ, ਵੀਡੀਓ ਬਣਨ ਲੱਗ ਗਿਆ, ਉਹ ਕਹਿੰਦੀ ਇਹਨੇ ਤਾਂ ਪੀਤੀ ਹੋਈ ਆ, ਉਹਨੇ ਕੱਢ ਕੇ ਗਾਤਲ ਦਾ ਗੱਲ ਤਾਂ, ਕਹਿੰਦਾ ਮੈਂ ਤਾਂ ਅੰਮ੍ਰਿਤ ਛਕਿਆ ਹੋਇਆ। ਔਰ ਉਹ ਸਾਰੀ ਬੱਸ ਦੇ ਮਤਲਬ ਜਿੰਨੇ ਵੀ ਸਵਾਰੀਆਂ ਸੀ ਭਰੀ ਸੀ, ਸਾਰਿਆਂ ਦੇ ਬਿਆਨ ਲਏ ਵੀ ਕਿਹਦਾ ਕਸੂਰ ਹੈ, ਸਾਰਿਆਂ ਨੇ ਉਸ ਔਰਤ ਦਾ ਕਸੂਰ ਕੱਢਿਆ। ਹੁਣ ਉਹ ਕਹਿੰਦਾ, ਉਹ ਆਪ ਕਹਿ ਰਹੇ, ਕਹਿੰਦਾ ਕਰਾ ਲਓ, ਕਹਿੰਦਾ ਔਰਤਾਂ ਨੂੰ ਮੁਫ਼ਤ 'ਚ ਸਫ਼ਰ, ਨਾਲੇ ਕਹਿੰਦਾ ਇਹਨਾਂ ਨੂੰ ਸਫ਼ਰ ਕਰਾਓ ਅਤੇ ਨਾਲੇ ਗਲ ਪਵਾਓ ਆਪਣੇ, ਹੈ ਨਾ। ਸੋ ਇਹ ਜਦੋਂ ਪੈਸੇ ਲੱਗੇ ਹੋਣ, ਪ੍ਰੋਪਰ ਤੁਸੀਂ ਪੇ ਕਰੋ ਆਪਣਾ ਮੁਫਤਖੋਰਾ ਕਲਚਰ ਜਿਹੜਾ ਆ ਉਹ ਕਿੱਧਰ ਨੂੰ ਜਾਂਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਇਹਦਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਕੁਛ ਨਹੀਂ ਪੰਜਾਬ ਦੇ ਲੋਕਾਂ ਨੂੰ ਫ੍ਰੀ ਚਾਹੀਦਾ ਨਾ ਹੀ ਮੰਗਣਾ ਚਾਹੀਦਾ ਨਾ ਹੀ ਲੈਣਾ ਚਾਹੀਦਾ ਸਰਵਿਸਿਜ਼ ਦਿਓ ਤੁਸੀਂ ਟੈਕਸ ਦਿੰਦੇ ਆ ਸਾਰਾ ਦਿੰਦੇ ਆ ਉਹਨਾਂ ਨੂੰ ਕਹੋ ਵੀ ਭਾਈ ਅਸੀਂ ਸਾਨੂੰ 1,000 ਰੁਪਇਆ ਨਹੀਂ ਚਾਹੀਦਾ ਆਟਾ ਦਾਲ ਨਹੀਂ ਚਾਹੀਦੀ ਸਾਨੂੰ ਪ੍ਰੋਪਰ ਮੈਡੀਕਲ ਫੈਸਿਲਿਟੀਆਂ ਚਾਹੀਦੀਆਂ ਪ੍ਰੋਪਰ ਸਕੂਲ ਸੜਕਾਂ ਟਾਈਮ ਸਿਰ ਸਾਰਾ ਕੁਝ ਇਹ ਚਾਹੀਦਾ ਬੇਟਾ ਸਾਹਿਬ ਇੱਧਰ ਨੂੰ ਲੋਕਾਂ ਨੂੰ ਮੰਗਾਂ ਕਰਨੀਆਂ ਚਾਹੀਦੀਆਂ ਆ ਜਿਹੜੇ ਇੱਥੇ ਇੱਥੇ 54 ਸਿੱਟ ਤੀ ਉੱਥੇ 52 ਸਿੱਟ ਤੀ ਫਿਰ ਖਜ਼ਾਨਾ ਖਾਲੀ ਆ
ਬਿਲਕੁਲ ਅਸਲ ਚ ਅਸਲ ਇਹ ਸਿਸਟਮ ਨੂੰ ਵਿਗਾੜਨ ਦੇ ਲਈ ਅਸੀਂ ਜ਼ਿੰਮੇਵਾਰ ਖੁਦ ਕਿਉਂਕਿ ਸਾਨੂੰ ਲੱਗਦਾ ਕਿ ਆਹ ਕੰਮ ਕਰ ਦਿਓ ਆਹ ਕੰਮ ਕਰ ਦਿਓ ਹੁਣ ਜਦੋਂ ਚੋਣ ਮੈਨੀਫੈਸਟੋ ਬਣਨ ਤੋਂ ਪਹਿਲਾਂ ਹੀ ਤੁਸੀਂ ਦੇਖ ਲਓ ਵੀ ਸਾਰੀਆਂ ਪਾਰਟੀਆਂ ਨੇ ਜੇ ਕਿਸੇ ਨੇ ਕਿਹਾ ਵੀ ਮੈਂ 100 ਰੁਪਇਆ ਦੇਊਂਗਾ ਦੂਜਾ ਕਹਿੰਦਾ ਮੈਂ 200 ਦੇਊਂਗਾ ਹੁਣ ਬਿਜਲੀ ਦੀ ਗੱਲ ਆਈ ਉਹ ਕਹਿੰਦਾ 300 ਯੂਨਿਟ ਉਹ ਕਹਿੰਦਾ 700 ਯੂਨਿਟ ਉਹ ਕਹਿੰਦਾ 700 ਨਹੀਂ ਅਸੀਂ 1,000 ਯੂਨਿਟ ਹੁਣ ਮੈਂ ਕੱਲ੍ਹ ਸੋਚ ਰਿਹਾ ਸੀ ਇੱਕ ਬੰਦੇ ਇੱਕ ਦੋ ਬੰਦੇ ਮੈਨੂੰ ਮਿਲੇ ਉਹ ਕਹਿੰਦੇ ਯਾਰ ਇਹਦੇ ਨਾਲ ਚੰਗਾ ਸੀ ਵੀ ਅਸੀਂ ਬਿੱਲ ਨਾ ਹੀ ਭਰਦੇ ਬਿਜਲੀ ਦਾ ਅਸੀਂ 30-40 ਹਜ਼ਾਰ ਰੁਪਇਆ ਬਿੱਲ ਭਰਦੇ ਹਾਂ ਤਾਂ ਆਹ ਜਿਹੜੇ ਮਾਫ ਹੋ ਰਹੇ ਆ ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਤੇ ਬੇਵਕੂਫ ਹੈ
ਬਿੱਟਾ ਸਾਹਿਬ ਜਿਹੜੇ ਕਰਜ਼ੇ ਮਾਫ਼ ਹੋ ਰਹੇ ਨੇ ਕਰਜ਼ੇ ਵੀ ਇਸੇ ਕਰਕੇ ਨਹੀਂ ਲੋਕ ਦਿੰਦੇ ਪਏ ਲੈ ਕੇ ਰੱਖੀ ਛੱਡੋ ਮਾਫ਼ ਤਾਂ ਹੋ ਹੀ ਜਾਣੇ ਨੇ ਹੋਰ ਲਈ ਜਾਓ
ਬਹੁਤ ਚੰਗੇ ਬੰਦੇ ਇੱਕ ਬਹੁਤ ਚੰਗੇ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਉਹ ਕਹਿੰਦੇ ਯਾਰ ਕਰਜ਼ਾ ਭਰਨ ਨੂੰ ਜੀ ਨਹੀਂ ਕਰਦਾ ਭਰ ਸਕਦੇ ਆ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਯਾਰ ਇਲੈਕਸ਼ਨ ਆਉਣ ਵਾਲੇ ਆ ਸ਼ਾਇਦ
ਮਾਫ਼ੀ ਹੋ ਜਾਣ ਦੇਖੋ ਮੈਂ ਦਿੱਲੀ ਦੀ ਗੱਲ ਦੱਸਦਾ ਸੀ ਦਿੱਲੀ 2-3 ਸਾਲ ਪਹਿਲਾਂ ਸੀਗੇ ਉੱਥੇ ਦਿੱਲੀ ਹੁਣ ਸਾਨੂੰ ਇੱਥੋਂ ਬੈਠੇ ਨੂੰ ਐਂ ਲੱਗਦਾ ਨਾ ਵੀ ਕੇਜਰੀਵਾਲ ਸਾਹਿਬ ਕਿਆ ਬਾਤ ਹੈ ਜੀ ਉੱਥੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਉਹ ਨਹੀਂ ਆ ਰਹੇ ਆਹ ਨਹੀਂ ਆ ਰਹੇ ਆਹ ਨਹੀਂ ਆ ਸਾਰੇ ਬਿਜ਼ਨਸ ਦੁਖੀ ਨੇ ਕਿ ਉਹਨਾਂ ਤੇ ਟੈਕਸ ਚੱਲ ਰਿਹਾ ਜ਼ਿਆਦਾ ਉਹ ਕਿਤੇ ਨਾ ਕਿਤੇ ਉਹਦਾ ਭਰਪਾਈ ਉਹਨਾਂ ਦੀ ਕਰਨੀ ਹੈ ਨਾ ਉਹ ਜਿਹੜੇ ਬਿਜ਼ਨਸ ਹੈ ਉੱਥੇ ਉਹ ਕਹਿੰਦੇ ਭਾਈ ਸਾਹਿਬ ਅਸੀਂ ਪੇ ਕਰ ਰਹੇ ਹਾਂ ਉਹਨਾਂ ਦਾ ਅਸੀਂ 7 ਲੈ ਕੇ ਉਹਨਾਂ ਨੂੰ ਦੇਈ ਜਾ ਰਹੇ ਨੇ ਦੂਜੀ ਗੱਲ ਇਹ ਹੈ ਬਿਜਲੀ ਫ੍ਰੀ ਆ ਜਿਹੜੀ ਬਾਕੀ ਸਟੇਟਾਂ ਤੋਂ ਚਲੋ ਦਿੱਲੀ ਭਾਈ ਸਾਰੇ ਉੱਥੇ ਲਿਆ ਕੇ ਬਿਠਾ ਲਈ ਜਾਂਦੇ ਨੇ ਲੋਕਾਂ ਨੂੰ ਕਿਉਂਕਿ ਉੱਥੇ ਫੈਸਿਲਿਟੀਆਂ ਫ੍ਰੀ ਆ ਖਰਚੇ ਘੱਟ ਨੇ ਮੈਂ ਜੀ ਪਲਾਟ ਦੇਵਾਂਗਾ ਜੀ ਮੈਂ ਜੀ ਉਹ ਕਰਾਂਗਾ ਮਰਿਕ ਭਾਜੀ ਨੇ ਵੀ ਕਈ ਵਾਰੀ ਇਹ ਗੱਲ ਕੀਤੀ ਆ ਵੀ ਲੋਕਾਂ ਨੂੰ ਦਿੱਲੀ ਦਿਆਂ ਨੂੰ ਜਿਹੜੇ ਕੰਮੇ ਆ ਉੱਥੇ ਕਾਰਜ ਕਰ ਰਹੇ ਆ ਬਿਜ਼ਨਸ ਕਰ ਰਹੇ ਆ ਉਹ ਬਹੁਤ ਦੁਖੀ ਹੋਏ ਪਏ ਨੇ ਪਰ ਹੁਣ ਬਿਜ਼ਨਸ ਕਮਿਊਨਿਟੀ ਛੋਟੀ ਹੁੰਦੀ ਆ ਜਿਹੜੇ ਜਦੋਂ ਤੁਸੀਂ ਮੁਫਤਖੋਰਾ ਕਲਚਰ ਦੇ ਵਿੱਚ ਫਿਰ ਵੱਡੇ ਲੋਕ ਆ ਜਾਂਦੇ ਨੇ ਵੋਟਾਂ ਦਾ ਹੀ ਰੌਲਾ ਹੁੰਦਾ ਸੋ ਮਜੋਰਟੀ ਜਿਹੜੀ ਉਹ ਫ੍ਰੀ 'ਚ ਬੈਠ ਕੇ ਸਰਵਿਸਿਜ਼ ਲੈ ਰਹੀ ਆ ਅਤੇ ਜਿਹੜੀ ਮਨੋਰਟੀ ਕੰਮ ਕਰ ਰਹੀ ਆ ਉਹਨਾਂ ਕੋਲ ਇਨਫ ਵੋਟਾਂ ਨਹੀਂ ਹੈਗੀਆਂ ਇਸ ਸਿਸਟਮ ਨੂੰ ਚੇਂਜ ਕਰਨ ਦੇ ਲਈ ਸੋ ਹੁਣ ਇਹੀ ਸਿਚੁਏਸ਼ਨ ਪੰਜਾਬ 'ਚ ਬਣਾਈ ਜਾ ਰਹੀ ਆ ਕਿ ਇੱਕ ਮੁਫਤਖੋਰਾ ਫ੍ਰੀ ਕਲਚਰ ਬਹੁਤ ਵੱਡਾ ਬਣਾਇਆ ਜਾ ਰਿਹਾ ਜਿਹੜਾ ਕਿ ਇੱਕ ਰਾਤ ਪਹਿਲਾਂ 1,000 ਰੁਪਇਆ ਲੈਂਦਾ ਸੀ ਵੋਟ ਪਾਉਣ ਦਾ ਉਹ ਹੁਣ ਪਹਿਲੇ ਡਿਕਲੇਅਰ ਕਰਦੇ ਕਿ ਵੋਟ ਹੁਣ ਭਈ ਬਾਅਦ 'ਚੋਂ ਦੇਵਾਂਗੇ ਤਾਂ ਅਸੀਂ ਪਹਿਲਾਂ ਨਹੀਂ ਦੇਵਾਂਗੇ ਸਾਨੂੰ ਜਿਤਾਓ ਅਸੀਂ ਬਾਅਦ 'ਚੋਂ ਤੁਹਾਨੂੰ ਅਫੀਸ਼ੀਅਲੀ 1,000 ਰੁਪਇਆ ਦੇਵਾਂਗੇ ਬੇਸਿਕਲੀ ਆਹ ਚੀਜ਼ ਹੈ ਚਲੋ ਬਿੱਟਾ ਸਾਹਿਬ
ਬਿਲਕੁਲ ਬੜੀ ਲੰਬੀ ਬਹਿਸ ਹੈਗੀ ਹੈ
ਹਾਂ ਨਹੀਂ ਸਿਧਾਂਤਕ ਇਹ ਆਪਾਂ ਸਿਧਾਂਤਕ ਗੱਲਾਂ ਕਰ ਰਹੇ ਹਾਂ ਵੀ ਇਹ ਸਮਾਜ ਲੈ ਕੇ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਅਸੀਂ ਸਾਡੇ ਪੋਲੀਟੀਸ਼ੀਅਨਸ ਕਿੱਧਰ ਨੂੰ ਘੜੀਸ ਰਹੇ ਨੇ ਹਨਾ ਤੇ ਉਹਦੇ 'ਚ
ਮੈਂ 100 ਰੁਪਇਆ ਮੈਂ ਇੱਕ ਵੋਟ ਦਾ 100 ਰੁਪਇਆ ਇੱਕ ਬੰਦਾ ਦਿੰਦਾ ਦੇਖਿਆ ਅੱਜ ਤੋਂ 25-30 ਸਾਲ ਪਹਿਲਾਂ 30 ਸਾਲ ਤੋਂ ਜ਼ਿਆਦਾ ਹੋ ਗਏ ਉਹਨੇ ਤੇ ਜਦੋਂ 100 ਰੁਪਈਏ ਦੇ ਨਵੇਂ ਨਵੇਂ ਨੋਟ ਵੰਡ ਰਿਹਾ ਸੀ ਮੈਂ ਛੋਟਾ ਜਿਹਾ ਸੀ ਮੈਂ ਉਹਦੀਆਂ ਅੱਖਾਂ ਦੇਖ ਰਿਹਾ ਸੀ ਤੇ ਉਹ ਬੰਦੇ ਜਿਹੜੇ ਫੜ ਰਹੇ ਸੀ ਮੈਂ ਉਹਨਾਂ ਨੂੰ ਦੇਖ ਰਿਹਾ ਸੀਗਾ ਬੈਠਾ ਤੇ ਮੈਨੂੰ ਆਪ ਨੂੰ ਹੈਰਾਨੀ ਹੁੰਦੀ ਸੀ ਵੀ 100 ਦਾ ਨਵਾਂ ਨੋਟ ਕਿੱਡਾ ਅਟਰੈਕਟ ਕਰਦਾ ਲੋਕਾਂ ਨੂੰ ਤੇ ਜਦੋਂ ਤੁਸੀਂ ਹੁਣ 100 ਰੁਪਈਆ ਇੱਕ ਵੋਟ ਪਾਉਂਦੇ ਹੋ MC ਦੇ ਇਲੈਕਸ਼ਨ ਸੀਗੇ ਤਾਂ ਉਹਦਾ ਅੰਦਾਜ਼ਾ ਤੁਸੀਂ ਲਾਓ 5 ਸਾਲਾਂ ਦਾ ਉਹਨੂੰ ਕੈਲਕੂਲੇਸ਼ਨ ਕਰਿਓ ਤਾਂ ਮੈਨੂੰ ਲੱਗਦਾ ਉਹ ਕੁਛ ਪੈਸੇ ਵੀ ਨਹੀਂ ਬਣਨੇ ਉਹ ਤੋਂ ਵੀ ਪੈਸਿਆਂ ਤੋਂ ਵੀ ਥੱਲੇ ਆ ਜਾਣਾ ਕੰਮ ਤੇ ਐਵੇਂ ਲੋਕ ਜਿਹੜੇ ਪੋਲੀਟੀਕਲ ਲੋਕ ਇਹ ਸੋਚਦੇ ਆ ਇਹ ਜੇ 10,000 ਰੁਪਈਆ ਵੋਟ ਵੀ ਵਿੱਚ ਨਾ ਜੀ ਤਾਂ ਵੀ ਇਹਨਾਂ ਨੂੰ ਸਸਤੀ ਪੈਂਦੀ
30-35 ਹਜ਼ਾਰ ਵੋਟ ਇਹ ਚਾਹੀਦੀ ਹੁੰਦੀ ਆ ਜਿੱਤਣ ਨੂੰ ਮੇਰਾ ਖਿਆਲ ਇੰਨਾ
ਕੁ ਮੈਂ ਉਹੀ ਮੈਂ ਕੁਲਬੀਰ ਜੀਰਾ ਨੂੰ 2017 ਦੇ ਵਿੱਚ ਮੈਂ ਦੇਖ ਰਿਹਾ ਸੀ ਅੱਜ ਮੇਰੀ ਉਹ ਫੋਟੋ ਵੀ ਫੇਸਬੁੱਕ ਤੇ ਨਾ ਉਹਦੇ 'ਚ ਆ ਗਈ ਮੈਮਰੀ 'ਚ ਤੇ ਮੈਂ ਉਹਨੂੰ ਜਦੋਂ ਚੰਡੀਗੜ੍ਹ 2017 'ਚ ਮੈਂ ਮਿਲਿਆ ਮੈਂ ਕਿਹਾ ਕਿੰਨੇ ਪੈਸੇ ਆਪਣਾ ਮੈਂ ਕਿਹਾ ਆਈ ਕਾਰਡ ਦਿਖਾਈ ਜਿਹੜਾ MLA ਦਾ ਹੁੰਦਾ ਕਹਿੰਦਾ ਆਈ ਕਾਰਡ ਨਾ ਕਹਿ 7 ਕਰੋੜ ਰੁਪਇਆ ਕਹਿ ਕਿਉਂ ਕਿਵੇਂ ਕਹਿੰਦਾ 7 ਕਰੋੜ ਲੱਗਿਆ ਉਹਨੇ ਜੇਬ ਚੋਂ ਹੱਥ ਕੱਢ ਕੇ ਮੈਂ ਕਿਹਾ ਵੀ ਮਤਲਬ ਮੇਰੇ ਜੇਬ ਤੇ ਮੇਰੇ ਹੱਥ 'ਚ ਤੂੰ 7 ਕਰੋੜ ਰੁਪਇਆ ਰੱਖਤਾ ਕਹਿੰਦਾ 7 ਕਰੋੜ ਐਵਰੇਜ ਲੱਗਿਆ ਕੈਲਕੂਲੇਸ਼ਨ ਵੀ ਮੈਂ ਹੁਣ ਤੱਕ ਜਦੋਂ ਮੈਂ ਪੰਜਾਬ ਯੂਥ ਕਾਂਗਰਸ ਦਾ ਮੈਂਬਰ ਬਣਿਆ ਜਨਰਲ ਸੈਕਟਰੀ ਬਣਿਆ ਇੱਕ ਇਲੈਕਸ਼ਨ ਹਾਰਿਆ ਇੱਕ ਦੇ ਟਿਕਟ ਨਹੀਂ ਮਿਲੀ ਫਿਰ ਮੈਂ MLA ਬਣਿਆ ਤੇ ਮੇਰਾ ਸਾਰਾ ਹੁਣ ਜੇ ਮੈਂ ਕੈਲਕੂਲੇਸ਼ਨ ਕਰਾਂ ਤਾਂ 7 ਕਰੋੜ ਰੁਪਇਆ ਲੱਗਿਆ
ਚਲੋ ਬਿੱਟਾ ਸਾਹਿਬ
ਕਮਾਈ ਕਿੰਨੇ ਆ
ਉਹ ਨਹੀਂ ਦੱਸਣਾ,
ਕਹਿੰਦੇ ਇਹ ਨਾ ਪੁੱਛ।
ਠੀਕ ਹੈ ਬੇਟਾ ਸਾਹਿਬ, ਪ੍ਰੋਗਰਾਮ 'ਚ ਕਿਰਤ ਮਨਜੀਤ ਸਾਡੇ ਨਾਲ ਜੁੜੇ ਸੀ ਕਬੂਲਚੜ ਤੋਂ, ਕਾਫੀ ਦੇਰ ਪਹਿਲਾਂ ਈਮੇਲ ਮੈਂ ਤਾਂ ਦੇਖਣੀ ਹੋਈ ਹੈ। ਜਿੰਮੀ ਸੰਧੂ ਹੋਣੀ ਸਾਡੇ ਨਾਲ ਜੁੜੇ ਸੀ ਵਾਲਰਟ ਤੋਂ, ਲਿਸਨਿੰਗ ਇਨ ਸਾਇਲੈਂਟ ਮੋਡ ਫੋਰ ਲਾਸਟ 10 ਈਅਰਸ, ਕਿਆ ਬਾਤ ਹੈ ਜੀ, ਜੀ ਆਇਆਂ ਨੂੰ ਜਿੰਮੀ। ਅਤੇ ਜਸਜੋਤ ਭਾਅ ਜੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀ, ਅਸੀਂ ਸਾਰੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ। ਅਤੇ ਸੁਖਪਾਲ ਸਿੰਘ ਬਹਿਬਲ ਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਬੈਂਸ ਕਹਿ ਰਹੇ ਨੇ, ਕਹਿੰਦੇ ਕਿ ਭਾਅ ਜੀ ਜਿਸ ਤਰ੍ਹਾਂ ਚੰਨੀ ਸਾਹਿਬ ਕਹਿੰਦੇ ਮੈਂ ਆਹ ਵੀ ਕੰਮ ਕੀਤਾ, ਮੈਂ ਆਹ ਵੀ ਕੰਮ ਕੀਤਾ, ਹੁਣ ਡਰ ਲੱਗਦਾ ਕਿਤੇ ਸੈਂਸੀਆਂ ਦੇ ਇਲਾਕੇ 'ਚ ਇਹ ਨਾ ਜਾ ਕੇ ਕਹਿ ਦੇਣ ਮੈਂ ਡੋਡੇ ਵੀ ਵੇਚੇ।
ਨਹੀਂ ਉਹ ਕਹਿੰਦੇ ਨੇ ਐਂ ਕਹਿ ਸਕਦੇ ਮੈਂ ਡੋਡੇ ਵਾਲੇ ਛੁਡਾਏ ਆ,
ਛੁਡਾਏ
ਸਾਡੇ ਇੱਥੇ ਮੁਕਤਸਰ ਹੁੰਦਾ ਸੀ MLA, ਇੱਕ MLA ਉਹਨੇ ਦੀ ਡੈਥ ਹੋ ਗਈ ਤਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਚੋਰ ਫੜ ਲਏ।
ਅੱਛਾ,
ਤਾਂ ਉਹ ਜਦੋਂ ਵੋਟਾਂ ਵੋਟਾਂ ਕਹਿਣ ਗਏ ਜਾਂ ਮੰਗਣ ਗਏ ਜਾਂ ਉਹਨਾਂ ਕੋਲੇ ਗਏ ਵੀ ਫਲਾਣੇ ਫਲਾਣੇ ਏਰੀਏ ਜਾਏ ਸੀ, ਉਹ ਕਹਿੰਦੇ ਹਾਂਜੀ ਉਹਨਾਂ ਦੀਆਂ ਵੋਟਾਂ ਹੈਗੀਆਂ ਕਾਫੀ, ਪਰ ਉਹਨਾਂ ਦੇ ਕੰਮ ਹੈ। ਉਹ ਕਹਿੰਦੇ ਕੀ ਕੰਮ ਹੈ? ਉਹ ਕਹਿੰਦਾ ਜੀ ਉਹਨਾਂ ਦੇ ਬੰਦੇ ਫੜੇ ਗਏ ਤੇ ਉਹ ਛਡਾਓ। ਉਹਨੇ ਫੋਨ ਕੀਤਾ SHO ਨੂੰ ਵੀ ਭਾਈ ਸਾਹਿਬ ਆ ਬੰਦੇ ਫੜੇ ਗਏ ਆ। SHO ਤੁਹਾਡੇ ਵਰਗਾ ਸਿਆਣਾ ਸੀਗਾ, ਉਹ ਕਹਿੰਦਾ ਜਨਾਬ ਤੁਸੀਂ ਸਿਫਾਰਿਸ਼ ਕਿਹਦੀ ਕਰੀ ਇਹਨਾਂ ਦੇ, ਚੋਰ ਹੈ ਤਾਂ ਮੱਝਾਂ ਚੋਰੀ ਕੀਤੀ ਇਹਨਾਂ ਨੇ। ਉਹ SHO ਇੱਕਦਮ ਉਹਨੇ ਗੱਲ ਕਹਿ ਦਿੱਤੀ ਤੇ MLA ਕਹਿੰਦਾ ਵੀ ਉਹ ਮੱਝਾਂ ਚੋਰੀ ਕੀਤੀਆਂ? ਕਹਿੰਦਾ ਹਾਂਜੀ ਕੰਮ ਮੱਝਾਂ ਚੋਰੀ ਕੀਤੀਆਂ, ਅਸੀਂ ਤਾਂ ਕਰਦੇ ਹੀ ਕੰਮ ਹੈ। ਤੇ ਉਹ ਦੂਜੇ ਮਿੰਟ ਉਹ ਕਹਿੰਦਾ ਯਾਰ ਗੱਲ ਸੁਣ, ਇਲੈਕਸ਼ਨ ਹੈਗੇ ਆ 15 ਤਰੀਕ ਤੱਕ, ਤੂੰ ਇਹਨਾਂ ਨੂੰ ਛੱਡ, ਇਹਨਾਂ ਨੇ ਕਿਹੜਾ ਕੰਮ ਛੱਡ ਦੇਣਾ, ਫੜ ਲਈ ਇਹਨਾਂ ਨੂੰ। ਸੋ ਇਹ ਚੰਨੀ ਸਾਹਿਬ ਕਹਿ ਸਕਦੇ ਆ ਵੀ ਹਾਂ ਡੋਡੇ ਵਾਲੇ ਮੈਂ ਛੁਡਾਏ ਬਹੁਤ ਫਲਾਣੇ ਏਰੀਏ ਦੇ ਵਿੱਚ।
ਠੀਕ ਹੈ ਬੇਟਾ ਸਾਹਿਬ, ਦਲਜੀਤ ਢਿੱਲੋਂ ਇਹਨੇ ਸਪੈਲ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਪਿਆਰਿਓ, ਸਾਰਿਆਂ ਦਾ ਸਵਾਗਤ, ਥੈਂਕ ਯੂ। ਤੇ ਆਪਾਂ ਵੀ ਲਈਏ ਇਜਾਜ਼ਤ ਬੇਟਾ ਸਾਹਿਬ, ਹੁਣ ਕਾਫੀ ਪੋਲਿਟਿਕਸ ਆਪਾਂ ਕਰ ਲਈ,
ਆਪਾਂ ਕਿਹੜਾ ਕੰਮ ਛੱਡ ਦੇਣਾ ਅਗਲੇ ਹਫ਼ਤੇ ਫੇਰ ਆ ਜਾਣਾ,
ਆ ਫੇਰ ਹਫ਼ਤੇ ਆ ਜਾਣਾ, ਠੀਕ ਹੈ ਨਾ। ਹੁਣ ਕਿਤੇ ਚੰਨੀ ਸਾਹਿਬ ਇਹ ਨਾ ਕਹਿ ਦੇਣ ਵੀ ਮੈਂ ਰੇਡੀਓ ਵੀ ਵਜਾਉਂਦਾ ਰਿਹਾ।
ਨਹੀਂ ਉਹ ਰੇਡੀਓ ਕਹਿ ਦੇਣਗੇ ਨਾ, ਰੇਡੀਓ ਕਿਉਂਕਿ ਟੈਂਟ ਵਾਲਾ ਰੇਡੀਓ ਦੱਸਣਗੇ ਨਾ, ਉਹ ਜਿਹੜਾ ਵੱਡੇ ਸਪੀਕਰ ਵਾਲਾ, ਉਹਨੂੰ ਵੀ ਰੇਡੀਓ ਹੀ ਕਹਿੰਦੇ ਸੀ।
ਹਾਂ ਮੈਂ ਰੇਡੀਓ ਹੀ ਚਲਾਉਂਦਾ ਵਜਾਉਂਦਾ ਰਿਹਾ, ਮੈਂ ਕਿਹਾ ਲੈ ਲਓ ਭਾਈ। ਹਾਂ ਚਲੋ ਠੀਕ ਹੈ ਬੇਟਾ ਸਾਹਿਬ, ਥੈਂਕ ਯੂ ਜੀ ਬਹੁਤ
ਜੀ, ਸ਼ੁਕਰੀਆ, ਮਿਹਰਬਾਨੀ
ਜੀ, ਮਿਹਰਬਾਨੀ ਜੀ। ਸੋ ਜਸਵਿੰਦਰ ਬੇਟਾ ਬਾਈ ਜੀ ਜੁੜਦੇ ਨੇ ਸਾਡੇ ਨਾਲ, ਗੱਲ ਸਹਿਜੇ ਸਹਿਜ ਚੱਲਦੀ ਆ ਅਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਿਧਾਂਤਕ ਤੌਰ 'ਤੇ ਵੀ, ਹੋਰ ਵੀ ਆਲੇ ਦੁਆਲੇ ਜੋ ਕੁਛ ਵਾਪਰ ਰਿਹਾ ਆ ਪੰਜਾਬ ਦੇ ਵਿੱਚ ਉਸ ਦੀ ਗੱਲਬਾਤ ਕਰੀਏ ਤੁਹਾਡੇ ਨਾਲ ਸਾਂਝੀ। ਸੋ ਪਿਆਰਿਓ, ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਚੜ੍ਹਾ ਦੇਵਾਂਗੇ ਅਤੇ ਸੁਣਨਾ ਨਾ ਭੁੱਲਣਾ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ। ਅਤੇ ਆਪਾਂ ਲਈਏ ਇਜਾਜ਼ਤ ਅਤੇ ਅਗਲੇ ਹਫ਼ਤੇ ਮਿਲਾਂਗੇ। ਆਪਣਾ ਤੁਸੀਂ ਰੱਖਿਓ ਖਿਆਲ ਅਤੇ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਸਾਰਿਆਂ ਨੇ, ਕੋਈ ਗੱਲ ਨਹੀਂ, ਇਹ ਜਿਹੜੇ ਵੇਰੀਏਂਟ ਆਉਂਦੇ ਜਾਂਦੇ ਰਹਿੰਦੇ ਨੇ। ਚੰਗਾ ਜੀ ਫਿਰ, ਰੱਬ ਰਾਖਾ।